ਸਾਧਨਾ ਦਾ ਸੱਤਵਾਂ ਦਿਨ ਪੂਰਾ ਹੋਇਆ, ਸੱਤਵਾਂ ਦਿਨ ਪੂਰਾ ਹੋਇਆ। ਹੁਣ ਗਹਿਰਾਈ ਨਾਲ ਕੰਮ ਕਰਨ ਲਈ ਅਸਲ 'ਚ ਦੋ ਹੀ ਦਿਨ ਬਚੇ ਨੇ, ਕਿਉਂਕਿ ਤੀਜੇ ਦਿਨ ਯਾਨੀ ਸਵੇਰੇ ਮੌਨ ਟੁੱਟ ਜਾਏਗਾ। ਮੌਨ ਟੁੱਟੇਗਾ ਤਾਂ ਇੰਨੀਆਂ ਗੱਲਾਂ ਹੋਣ ਲੱਗਣਗੀਆਂ, ਗੱਲਾਂ ਕਰਨ ਵਾਲਾ ਧਿਆਨ ਨਹੀਂ ਕਰ ਸਕਦਾ। ਅਤੇ ਦੋ ਹੀ ਗਹਿਰਾਈ ਨਾਲ ਕੰਮ ਕਰਨ ਲਈ ਦੋ ਹੀ ਦਿਨ ਬਚੇ ਨੇ, ਇਹਨਾਂ ਦੋ ਦਿਨਾਂ ਦਾ ਖੂਬ ਚੰਗੀ ਤਰ੍ਹਾਂ ਇਸਤੇਮਾਲ ਕਰੋ, ਖੂਬ ਚੰਗਾ ਉਪਯੋਗ ਕਰੋ। ਚੰਗਾ ਉਪਯੋਗ ਕਰਨ ਦਾ ਇੱਕੋ ਹੀ ਰਸਤਾ ਹੈ ਕਿ ਲਗਾਤਾਰ ਅਭਿਆਸ ਕਰੋ, ਖੂਬ ਚੰਗੀ ਤਰ੍ਹਾਂ ਸਮਝ ਕੇ ਅਭਿਆਸ ਕਰੋ। ਕਿੱਦਾਂ ਅਭਿਆਸ ਕਰਨਾ ਹੈ ਇਹ ਗੱਲ ਨੂੰ ਭੁੱਲੋ ਨਹੀਂ, ਤਾਂ ਕਿ ਗਲਤ ਤਰੀਕੇ ਨਾਲ ਅਭਿਆਸ ਨਾ ਕਰਨ ਲੱਗੋ, ਨਹੀਂ ਤਾਂ ਜਿਹੜਾ ਫਾਇਦਾ ਹੋਣਾ ਚਾਹੀਦਾ ਉਹ ਨਹੀਂ ਹੋ ਸਕੇਗਾ। ਔਰ ਨਿਰੰਤਰ ਧਿਆਨ ਕਰੋ, ਲਗਾਤਾਰ ਧਿਆਨ ਕਰੋ। ਸਹੀ ਤਰੀਕੇ ਨਾਲ ਅਭਿਆਸ ਕਿਵੇਂ ਕਰਨਾ ਹੈ? ਮਨ ਦੀ ਦੋ ਸ਼ਕਤੀਆਂ ਨੂੰ ਜਗਾਉਣਾ ਹੈ, ਇੱਕ ਜਾਗਰੂਕ ਰਹਿਣ ਦੀ ਤਾਕਤ, ਜੋ ਹੋ ਰਿਹਾ ਹੈ ਉਹਦੇ ਲਈ ਜਾਗਰੂਕ ਹਾਂ, ਸਾਰੇ ਸਰੀਰ ਦੇ ਢਾਂਚੇ, ਸਾਰੇ ਚਿੱਤ ਦੇ ਢਾਂਚੇ, ਜੋ ਕੁਛ ਹੋ ਰਿਹਾ ਹੈ ਸਰੀਰ ਦੇ ਢਾਂਚੇ, ਜੋ ਕੁਛ ਹੋ ਰਿਹਾ ਹੈ ਸੰਵੇਦਨਾ ਦੇ ਸ਼ਕਲ 'ਚ ਹੀ ਪ੍ਰਗਟ ਹੋਏਗਾ। ਚਿੱਤ ਦੇ ਢਾਂਚੇ 'ਤੇ ਜੋ ਕੁਛ ਹੋ ਰਿਹਾ ਹੈ ਸੰਵੇਦਨਾ ਦੀ ਸ਼ਕਲ 'ਚ ਹੀ ਪ੍ਰਗਟ ਹੋਏਗਾ। ਇਸ ਲਈ ਜੋ ਸੰਵੇਦਨਾ ਹੈ ਉਹਨਾਂ ਨੂੰ ਜਾਣਨ ਦਾ ਕੰਮ ਸਾਧਨਾ ਦਾ ਮਹੱਤਵਪੂਰਨ ਪੱਖ। ਔਰ ਦੂਜਾ ਮਹੱਤਵਪੂਰਨ ਪੱਖ ਹੈ ਕਿ ਜਾਣ ਕੇ ਸਮਤਾ 'ਚ ਰਹਿ ਗਏ, ਕਿਸੇ ਸੰਵੇਦਨਾ ਦੀ ਅਨੁਭੂਤੀ ਮਨ ਵਿੱਚ ਰਾਗ ਨਾ ਜਗਾ ਸਕੇ, ਕਿਸੇ ਵੀ ਸੰਵੇਦਨਾ ਦੀ ਅਨੁਭੂਤੀ ਮਨ 'ਚ ਦਵੇਸ਼ ਨਾ ਜਗਾ ਸਕੇ। ਇਹ ਦੋਨੋਂ ਪੱਖ ਬਹੁਤ ਜ਼ਰੂਰੀ, ਜਿੱਦਾਂ ਕਿਸੇ ਪਰਿੰਦੇ ਦੇ ਦੋ ਪੱਖ ਦੋਨੋਂ ਮਜ਼ਬੂਤ ਹੋਣੇ ਚਾਹੀਦੇ ਹੈ, ਦੋਨੋਂ ਇੱਕੋ ਜਿਹੇ ਹੋਣੇ ਚਾਹੀਦੇ ਹੈ, ਇੱਕ ਛੋਟਾ ਇੱਕ ਵੱਡਾ ਤਾਂ ਉੱਡ ਨਹੀਂ ਸਕੇਗਾ। ਜਿੱਦਾਂ ਗੱਡੀ ਦੇ ਦੋ ਚੱਕੇ ਦੋਨੋਂ ਮਜ਼ਬੂਤ ਹੋਣੇ ਚਾਹੀਦੇ ਹੈ, ਉਹ ਦੋਨੋਂ ਇੱਕੋ ਜਿਹੇ ਹੋਣੇ ਚਾਹੀਦੇ ਹੈ, ਇੱਕ ਛੋਟਾ ਇੱਕ ਵੱਡਾ ਤਾਂ ਗੱਡੀ ਅੱਗੇ ਵੱਧ ਨਹੀਂ ਸਕੇਗੀ। ਇਸੇ ਤਰ੍ਹਾਂ ਸਾਧਨਾ ਦੇ ਦੋਨੋਂ ਪੱਖ, ਜਾਗਰੂਕਤਾ ਅਤੇ ਤਟਸਥਤਾ, ਜਾਗਰੂਕਤਾ ਤਟਸਥਤਾ ਦੋਨਾਂ ਨੂੰ ਨਾਲ ਨਾਲ ਵਧਾਉਂਦੇ ਹੋਏ ਅੱਗੇ, ਇਹਨਾਂ ਦੋਨਾਂ 'ਚ ਤਟਸਥਤਾ ਦਾ ਮਹੱਤਵ ਜ਼ਿਆਦਾ ਵੇ। ਅਕਸਰ ਸਾਧਕ ਇਹਨੂੰ ਭੁੱਲ ਜਾਂਦਾ ਹੈ, ਸੰਵੇਦਨਾਵਾਂ ਦਾ ਖੇਡ ਖੇਡਣ ਲੱਗਦਾ ਹੈ। ਹਾਲੇ ਤੱਕ ਦੁਖਦ ਹੀ ਦੁਖਦ ਸੰਵੇਦਨਾ ਮਿਲਦੀਆਂ ਰਹੀਆਂ, ਕੰਮ ਸ਼ੁਰੂ ਕਰਨ 'ਤੇ ਕਿਧਰੇ ਭਾਰੀ ਹੈ, ਕਿਧਰੇ ਦੁਖਾਵ ਹੈ, ਕਿਧਰੇ ਗਰਮੀ ਹੈ, ਕਿਧਰੇ ਪਸੀਨਾ ਹੈ, ਕਿਧਰੇ ਕੁਝ ਹੈ। ਹੁਣ 6-7 ਦਿਨ ਹੁੰਦੇ ਹੁੰਦੇ, 8 ਦਿਨ ਹੁੰਦੇ ਹੁੰਦੇ, 9 ਦਿਨ ਹੁੰਦੇ ਹੁੰਦੇ ਸਰੀਰ ਵਿੱਚ ਜਿਹੜਾ ਚੇਤਨਾ ਦਾ ਪ੍ਰਵਾਹ ਵਹਿਣ ਲੱਗਦਾ ਹੈ, ਬਹੁਤ ਪੁਲਕ ਰੋਮਾਂਚ ਹੁੰਦਾ ਹੈ, ਬਹੁਤ ਚੰਗਾ ਲੱਗਦਾ ਹੈ, ਬਸ ਉਹਦੇ ਵੱਲ ਹੀ ਚਿਪਕਾਓ ਪੈਦਾ ਕਰ ਲੈਂਦਾ, ਚਾਹੁੰਦਾ ਇਹ ਹੁੰਦਾ ਰਹੇ, ਇਹ ਬਹੁਤ ਚੰਗਾ ਹੋਇਆ, ਪਹਿਲੇ ਬਹੁਤ ਖਰਾਬ ਹੋ ਰਿਹਾ ਸੀ, ਪਹਿਲੇ ਸਾਧਨਾ ਠੀਕ ਨਹੀਂ ਹੋ ਰਹੀ ਸੀ, ਹੁਣ ਸਾਧਨਾ ਬਹੁਤ ਠੀਕ ਹੋਣ ਲੱਗੀ, ਅਤੇ ਭਟਕ ਗਿਆ, ਵਿਪੱਸ਼ਨਾ ਨਹੀਂ ਕਰ ਰਿਹਾ। ਵਿਪੱਸ਼ਨਾ 'ਚ ਚਾਹੇ ਜਿਹੋ ਜਿਹੀ ਅਨੁਭੂਤੀ ਹੋਏ, ਸਾਰੀ ਅਨੁਭੂਤੀਆਂ ਨੂੰ ਸਾਕਸ਼ੀ ਭਾਵ ਨਾਲ ਹੀ ਦੇਖਣਾ ਹੈ, ਤਟਸਥ ਭਾਵ ਨਾਲ ਹੀ ਦੇਖਣਾ ਹੈ, ਸਮਤਾ ਭਾਵ ਨਾਲ ਹੀ ਦੇਖਣਾ ਹੈ। ਸਾਰੇ ਸਰੀਰ 'ਚ ਸੰਵੇਦਨਾਵਾਂ ਜਾਗ ਜਾਣ, ਇਹ ਬਹੁਤ ਜ਼ਰੂਰੀ ਗੱਲ ਹੈ, ਪਰ ਜ਼ਬਰਦਸਤੀ ਅਸੀਂ ਸੰਵੇਦਨਾ ਨਹੀਂ ਜਗਾ ਸਕਦੇ। ਜਿੱਥੇ ਸੰਵੇਦਨਾ ਨਹੀਂ ਜਾਗੀ, ਜਿਹੜੀ ਥਾਂ 'ਤੇ ਮੂਰਛਾ ਹੈ, ਅਰਧ ਮੂਰਛਾ ਹੈ, ਜਾਗੀ ਵੀ ਹੈ ਅਤੇ ਬਹੁਤ ਸਾਫ਼ ਸੰਵੇਦਨਾ ਨਹੀਂ ਹੈ, ਅਤੇ ਉਹਦੀ ਵਜ੍ਹਾ ਨਾਲ ਦੁਖੀ ਨਹੀਂ ਹੋਵੋਗੇ। ਅਸੀਂ ਆਪਣਾ ਕੰਮ ਕਰ ਲਿਆ, ਸ਼ੁਰੂ 'ਚ 1 ਮਿੰਟ ਰੁਕਦੇ ਸੀ, ਹੁਣ 2 ਮਿੰਟ ਰੁਕਾਂਗੇ, 3 ਮਿੰਟ ਰੁਕਾਂਗੇ, ਬਹੁਤ ਜ਼ਿਆਦਾ ਨਹੀਂ। ਔਰ ਇਹ ਬੇਹੋਸ਼ੀ ਵਾਲੀ ਥਾਂ ਨੂੰ ਅਲੱਗ ਅਲੱਗ ਤਰਫੋਂ ਦੇਖਾਂਗੇ, ਉਹਦਾ ਭੇਦਨ ਕਰਾਂਗੇ, ਭੇਦਨ ਹੋ ਗਿਆ, ਸੰਵੇਦਨਾ ਜਾਗ ਗਈ, ਬਹੁਤ ਚੰਗੀ ਗੱਲ। ਨਹੀਂ ਜਾਗੀ ਤਾਂ ਉਦਾਸੀ ਨਾ ਆਏ, ਮਾਯੂਸੀ ਨਾ ਆਏ, ਕਿਉਂਕਿ ਜਿਵੇਂ ਹੀ ਉਦਾਸੀ ਆਏਗੀ, ਮਾਯੂਸੀ ਆਏਗੀ, ਮਨ ਵਿੱਚ ਇਹ ਬੇਹੋਸ਼ੀ ਵਾਲੀ ਥਾਂ ਲਈ ਦਵੇਸ਼ ਜਾਗੇਗਾ, ਮਨ ਵਿੱਚ ਸੰਵੇਦਨਾ ਲਈ ਰਾਗ ਜਾਗੇਗਾ। ਮਨ ਨੇ ਆਪਣੀ ਸਮਤਾ ਗਵਾ ਦਿੱਤੀ, ਵਿਅਸਨ ਹੋ ਗਿਆ, ਮਨ ਨੂੰ ਵਿਅਸਨ ਹੋ ਗਿਆ, ਸਮਤਾ ਖੋ ਬੈਠਾ ਅਤੇ ਇੰਨਾ ਅਸਥੂਲ ਹੋ ਗਿਆ ਕਿ ਉਹ ਕਿਸੇ ਸੂਖਮ ਸੰਵੇਦਨਾ ਨੂੰ ਮਹਿਸੂਸ ਹੀ ਨਹੀਂ ਕਰ ਪਾਏਗਾ। ਇਸ ਲਈ ਸਮਤਾ ਬਹੁਤ ਜ਼ਰੂਰੀ ਹੈ, ਸਮਤਾ ਨਾ ਮਹਿਸੂਸ ਹੋਏ ਤਾਂ ਵੀ ਸਮਤਾ ਕਾਇਮ ਰਹੇ। ਸੰਵੇਦਨਾ ਮਹਿਸੂਸ ਹੋਣ ਲੱਗੀ, ਸਾਰੇ ਸਰੀਰ 'ਚ ਮਹਿਸੂਸ ਹੋਣ ਲੱਗੀ, ਪਰ ਹਾਲੀ ਸਥੂਲ ਹੀ ਹੋ ਰਹੀ ਹੈ, ਘਣੀਭੂਤ ਹੋ ਰਹੀ ਹੈ, ਤਾਂ ਵੀ ਸਮਤਾ ਨਾ ਖੋਣ ਦਿਓ, ਹਰ ਹਾਲਤ 'ਚ ਸਮਤਾ ਕਾਇਮ ਹੈ। ਇਹ ਪਲ ਦੀ ਇਹੀ ਸੱਚਾਈ ਹੈ ਕਿ ਸਰੀਰ ਦੇ ਅਲੱਗ ਅਲੱਗ ਹਿੱਸਿਆਂ 'ਚ ਘਣੀਭੂਤ ਸਥੂਲ ਸੰਵੇਦਨਾਵਾਂ ਪਤਾ ਲੱਗ ਰਹੀਆਂ ਹੈ, ਇਸੇ ਨੂੰ ਸਾਕਸ਼ੀ ਭਾਵ ਨਾਲ ਦੇਖਣਾ ਹੈ। ਉਸ ਵੇਲੇ ਅਗਰ ਸੂਖਮ ਸੰਵੇਦਨਾਵਾਂ ਲਈ ਮਨ 'ਚ ਰਾਗ ਪੈਦਾ ਕਰਨ ਲੱਗੇ ਔਰ ਸਥੂਲ ਸੰਵੇਦਨਾਵਾਂ ਲਈ ਮਨ 'ਚ ਦੁਵੇਸ਼ ਪੈਦਾ ਕਰਨ ਲੱਗੇ ਤਾਂ ਸਮਤਾ ਖੋ ਦਿੱਤੀ, ਮਨ ਦਾ ਸੰਤੁਲਨ ਖੋ ਦਿੱਤਾ। ਜਿੱਥੇ ਮਨ ਦੀ ਸਮਤਾ ਖੋਈ, ਸੰਤੁਲਨ ਖੋਇਆ, ਉੱਥੇ ਮਨ ਫਿਰ ਸਥੂਲ ਹੋ ਗਿਆ। ਇੰਨਾ ਸਥੂਲ ਹੋ ਗਿਆ ਕਿ ਹੁਣ ਤਾਂ ਸੂਖਮ ਸੰਵੇਦਨਾ ਮਹਿਸੂਸ ਹੀ ਨਹੀਂ ਕਰ ਸਕੇਗਾ। ਅਤੇ ਇਸ ਲਈ ਹਰ ਹਾਲਤ 'ਚ ਸੰਵੇਦਨਾ ਨਾ ਹੋਵੇ ਤਾਂ ਵੀ ਸਮਤਾ ਬਹੁਤ ਜ਼ਰੂਰੀ ਹੈ। ਔਰ ਸੰਵੇਦਨਾ ਹੋਵੇ ਤਾਂ ਇੱਦਾਂ ਦੀ ਹੋਵੇ ਕਿ ਉੱਦਾਂ ਦੀ ਹੋਵੇ, ਹਰ ਹਾਲਤ 'ਚ ਸਮਤਾ ਬਹੁਤ ਜ਼ਰੂਰੀ ਹੈ। ਸਮਤਾ ਬਹੁਤ ਜ਼ਰੂਰੀ ਹੈ, ਸਮਤਾ ਹੀ ਨਿਰਮਲਤਾ ਹੈ। ਜਿੰਨੀ ਜਿੰਨੀ ਦੇਰ ਚਿੱਤ ਸਮਤਾ 'ਚ ਰਹਿੰਦਾ ਹੈ, ਰਾਗ ਦੇ ਬਿਨਾਂ ਰਹਿੰਦਾ ਹੈ, ਦੁਸ਼ ਦੇ ਬਿਨਾਂ ਰਹਿੰਦਾ ਹੈ, ਉਨੀ ਉਨੀ ਦੇਰ ਨਿਰਮਲ ਰਹਿੰਦਾ ਹੈ। ਚਿੱਤ ਦਾ ਉੱਪਰੀ ਉੱਪਰੀ ਹਿੱਸਾ ਤਾਂ ਨਿਰਮਲ ਹੁੰਦਾ ਹੀ ਹੈ, ਅੰਤਰ ਮਨ ਦੀ ਗਹਿਰਾਈ 'ਚ ਜਿਹੜੇ ਵਿਕਾਰ ਇਕੱਠੇ ਕਰ ਰੱਖੇ ਹੈ, ਉਹਨਾਂ ਦੀ ਉਦੀਰਣਾ ਸ਼ੁਰੂ ਹੋ ਜਾਂਦੀ ਹੈ, ਨਿਕਲਣੇ ਸ਼ੁਰੂ ਹੋ ਜਾਂਦੇ ਹੈ। ਇੱਕ ਇੱਕ ਕਰਕੇ ਉਦੀਰਣਾ ਹੁੰਦੀ ਹੈ, ਨਿਰਜਰਾ ਹੁੰਦੀ ਹੈ, ਨਾਸ਼ ਹੋ ਜਾਂਦਾ ਹੈ। ਇਹ ਸਮਤਾ ਦੀ ਵਜ੍ਹਾ ਨਾਲ ਹੁੰਦਾ ਹੈ। ਸਾਧਨਾ ਦੇ ਰਸਤੇ 'ਤੇ ਸਾਡੀ ਤਰੱਕੀ ਨਾਪਣ ਲਈ ਇਹ ਸੰਵੇਦਨਾਵਾਂ ਪੈਮਾਨਾ ਨਹੀਂ ਨੇ। ਇੱਦਾਂ ਦੀ ਸੰਵੇਦਨਾ ਮਿਲਣ ਲੱਗੀ ਤਾਂ ਅਸੀਂ ਅੱਗੇ ਵਧ ਗਏ, ਇੱਦਾਂ ਦੀ ਨਹੀਂ ਮਿਲੀ ਤਾਂ ਪਿੱਛੇ ਰਹਿ ਗਏ। ਇਹ ਨਹੀਂ, ਸਾਧਨਾ ਦੀ ਰਾਹ 'ਤੇ ਸਾਡੀ ਤਰੱਕੀ ਨੂੰ ਨਾਪਣ ਦਾ ਇੱਕੋ ਹੀ ਪੈਮਾਨਾ ਇਹ ਹੈ ਕਿ ਚਿੱਤ ਸਮਤਾ 'ਚ ਕਿੰਨਾ ਕਾਇਮ ਹੋ ਰਿਹਾ ਹੈ, ਕਿੰਨਾ ਠਹਿਰ ਰਿਹਾ ਹੈ। ਜਿਹੜਾ ਸਾਧਕ ਇਹ ਗੱਲ ਨੂੰ ਜਿੰਨੀ ਛੇਤੀ ਔਰ ਜਿੰਨੀ ਚੰਗੀ ਤਰ੍ਹਾਂ ਦਿਲ 'ਚ ਬਿਠਾ ਲੈਂਦਾ ਹੈ, ਉਹ ਸਾਧਨਾ ਦੇ ਰਾਹ 'ਤੇ ਉਨਾ ਹੀ ਅੱਗੇ ਵੱਧਦਾ ਚਲਾ ਜਾਂਦਾ ਹੈ, ਤੇਜ਼ੀ ਨਾਲ ਅੱਗੇ ਵੱਧਦਾ ਚਲਾ ਜਾਂਦਾ ਹੈ। ਵਰਨਾ ਕਦੇ ਕਦੇ ਦੇਖਦੇ ਹਾਂ ਨਵੇਂ ਸਾਧਕ ਦਾ ਤਾਂ ਕਹਿਣਾ ਹੀ ਕੀ ਹੈ, ਪੰਜ ਪੰਜ ਦਸ ਦਸ ਸ਼ਿਵਰਾਂ 'ਚੋਂ ਵੀ ਬੈਠਿਆ ਹੋਇਆ ਕੋਈ ਸਾਧਕ ਜਦ ਇਹ ਆ ਕੇ ਸਵਾਲ ਕਰਦਾ ਹੈ, ਕਹਿੰਦਾ ਸਵੇਰੇ ਤਾਂ ਬਹੁਤ ਚੰਗੀ ਸਾਧਨਾ ਹੋ ਰਹੀ ਸੀ, ਸਾਰੇ ਸਰੀਰ 'ਚ ਇੱਦਾਂ ਦੀ ਧਾਰਾ ਪ੍ਰਵਾਹ ਅਨੁਭੂਤੀ ਹੁੰਦੀ ਸੀ, ਹੁਣ ਤਾਂ ਸਾਧਨਾ ਵਿਗੜ ਗਈ, ਹੁਣ ਦੁਪਹਿਰ ਨੂੰ ਬੈਠਾ ਅਤੇ ਸਭ ਜਗ੍ਹਾ ਪੀੜ ਹੀ ਪੀੜ ਹੈ, ਦੱਸੋ ਕੀ ਕਰਾਂ। ਉਹ ਦਸ ਸ਼ਿਵਰ ਬੈਠ ਕੇ ਵੀ ਸਮਝ ਨਹੀਂ ਸਕਿਆ, ਉਹ ਧਾਰਾ ਪ੍ਰਵਾਹ ਸੀ ਅਤੇ ਉਹ ਵੀ ਅਨਿੱਤ ਸੀ। ਹੁਣ ਇਹ ਸਥੂਲ ਸੰਵੇਦਨਾ ਆਈਆਂ, ਇਹ ਵੀ ਅਨਿੱਤ ਨੇ, ਇਹਨਾਂ ਦੋਨਾਂ 'ਚ ਫਰਕ ਕਿਉਂ ਕਰਦਾ ਹੈ? ਕਿਸੇ ਇੱਕ ਨੂੰ ਚੰਗਾ ਮੰਨ ਕੇ ਉਹਦੇ ਲਈ ਕਿਉਂ ਚਿਪਕਾਅ ਪੈਦਾ ਕਰਨਾ ਹੈ? ਕਿਸੇ ਇੱਕ ਨੂੰ ਮਾੜਾ ਮੰਨ ਕੇ ਕਿਉਂ ਦੁਰਾਵ, ਕਿਉਂ ਦੁਸ਼ ਕਰਨਾ ਹੈ? ਸਮਝ ਨਹੀਂ ਆਈ। ਵਿਪਸ਼ਨਾ ਦੀ ਨੱਠ ਭੱਜ ਸੰਵੇਦਨਾਵਾਂ ਤੱਕ ਆ ਕੇ ਰਹਿ ਗਈ ਕਿ ਕਿੱਦਾਂ ਸਾਨੂੰ ਸੁਖਦ ਸੰਵੇਦਨਾ ਮਿਲੇ, ਕਿੱਦਾਂ ਸਰੀਰ ਵਿੱਚ ਪੁਲਕ ਰੋਮਾਂਚ ਹੋਣਾ ਸ਼ੁਰੂ ਹੋ ਜਾਏ। ਬਸ ਸਾਧਨਾ ਸਾਡੀ ਬਹੁਤ ਉੱਤਮ ਹੋ ਗਈ, ਨਹੀਂ ਸਮਝ ਆਈ ਗੱਲ, ਇਹ ਜ਼ਰੂਰੀ ਹੈ ਔਰ ਹੋਏਗਾ। ਸਾਧਨਾ ਦਾ ਇੱਕ ਬਹੁਤ ਮਹੱਤਵ ਵਾਲਾ ਸਟੇਸ਼ਨ ਹੈ, ਜਿਵੇਂ ਇੱਕ ਮਹੱਤਵ ਵਾਲਾ ਸਟੇਸ਼ਨ ਹੈ ਕਿ ਸਰੀਰ ਦਾ ਕੋਈ ਅੰਗ ਕੋਈ ਹਿੱਸਾ ਮੂਰਛਾ 'ਚ ਨਾ ਰਹਿ ਜਾਏ, ਸਭ ਪਾਸੇ ਚੇਤਨਾ ਜਾਗੇ, ਸਭ ਪਾਸੇ ਅਨੁਭੂਤੀ ਹੋਵੇ। ਇਹ ਇੱਕ ਇੰਪੋਰਟੈਂਟ ਸਟੇਸ਼ਨ ਹੈ, ਮਹੱਤਵਪੂਰਨ ਸਟੇਸ਼ਨ ਹੈ। ਇਸੇ ਤਰ੍ਹਾਂ ਇੱਕ ਹੋਰ ਸਟੇਸ਼ਨ ਹੈ, ਜਿੰਨੀ ਸਥੂਲ ਸੰਵੇਦਨਾਵਾਂ ਨੇ ਉਹ ਸਾਰੀਆਂ ਪਿਘਲ ਜਾਣ, ਠੋਸਪਣਾ ਕਿਧਰੇ ਨਾ ਰਹੇ, ਸਾਰੇ ਸਰੀਰ 'ਚ ਕਿਧਰੇ ਵੀ ਸਘਨਤਾ ਦਾ ਨਾਮੋ ਨਿਸ਼ਾਨ ਨਹੀਂ, ਠੋਸਪਣੇ ਦਾ ਨਾਮੋ ਨਿਸ਼ਾਨ ਨਹੀਂ, ਸਿਰਫ ਤਰੰਗਾਂ ਹੀ ਤਰੰਗਾਂ, ਤਰੰਗਾਂ ਹੀ ਤਰੰਗਾਂ। ਜ਼ਰੂਰੀ ਸਟੇਸ਼ਨ ਹੈ, ਪਰ ਉਹ ਸਟੇਸ਼ਨ ਲਈ ਅਗਰ ਅਸੀਂ ਉਤਾਵਲੇ ਹੋਣ ਲੱਗੇ, ਆਤਰ ਹੋਣ ਲੱਗੇ, ਰਾਗ ਜਗਾਉਣ ਲੱਗੇ ਅਤੇ ਉਹਦੇ ਪੁੱਠੇ ਪਾਸੇ ਨੱਠਣ ਲੱਗੇ, ਪ੍ਰਾਪਤ ਹੋਣ ਵਾਲੀ ਗੱਲ ਨਹੀਂ ਹੈ, ਸਮਤਾ ਨਾਲ ਹੀ ਪ੍ਰਾਪਤ ਹੋਏਗੀ। ਇਹੋ ਜਿਹੀ ਸਥਿਤੀ ਆ ਗਈ, ਸਾਰੇ ਸਰੀਰ ਵਿੱਚ ਪੁਲਕ ਰੋਮਾਂਚ ਹੁੰਦਾ ਹੈ, ਤਰੰਗਾਂ ਹੀ ਤਰੰਗਾਂ, ਕਿਤੇ ਠੋਸ ਪਾਉਣਾ ਨਹੀਂ। ਇਹਦਾ ਮਤਲਬ ਇਹ ਨਹੀਂ ਹੈ ਕਿ ਹੁਣ ਸਾਡੇ ਸਰੀਰ 'ਚ ਕਦੇ ਕੋਈ ਸਥੂਲ ਸੰਵੇਦਨਾ ਜਾਗੇਗੀ ਨਹੀਂ, ਹੁਣ ਸਾਡੇ ਸਰੀਰ 'ਚ ਕਦੀ ਕੋਈ ਮੂਰਛਾ ਜਾਗੇਗੀ ਨਹੀਂ, ਇੰਝ ਬਿਲਕੁਲ ਨਹੀਂ ਮਨ ਰਹਿਣਾ। ਇਹ ਅਵਸਥਾ ਤੱਕ ਪਹੁੰਚਣ ਦਾ ਮਤਲਬ ਇਹ ਹੋਇਆ ਕਿ ਚਿੱਤ ਦੇ ਉੱਪਰੀ ਉੱਪਰੀ ਹਿੱਸੇ 'ਤੇ ਸਫਾਈ ਹੋਈ, ਹੁਣ ਆਪਰੇਸ਼ਨ ਗਹਿਰਾ ਹੋਣ ਲੱਗਾ ਅਤੇ ਅੰਦਰ ਦੀ ਗਹਿਰਾਈਆਂ 'ਚ ਪਤਾ ਨਹੀਂ ਕਦੋਂ ਕਦੋਂ ਦੀਆਂ ਗੰਢਾਂ ਬੰਨ ਰੱਖੀਆਂ ਨੇ, ਉਹਨਾਂ 'ਚੋਂ ਕਿਹੜੀ ਗੰਢ ਹਿੱਲ ਜਾਏ, ਫੁੱਟ ਜਾਏ, ਉੱਪਰ ਆਏ, ਉਦੀਰਣਾ ਹੋਵੇ। ਜਿਸ ਤਰ੍ਹਾਂ ਦੀ ਗੰਢ ਹੋਏਗੀ ਸਰੀਰ 'ਤੇ, ਉਸ ਤਰ੍ਹਾਂ ਦੀ ਸੰਵੇਦਨਾ ਮਾਲੂਮ ਹੋਏਗੀ। ਸਥੂਲ ਤਰ੍ਹਾਂ ਦੀ ਕੋਈ ਗੰਢ ਹੋਏਗੀ, ਸਥੂਲ ਤਰ੍ਹਾਂ ਦਾ ਵਿਕਾਰ ਹੋਏਗਾ, ਜਦ ਉਹਦੀ ਉਦੀਰਣਾ ਹੋਏਗੀ ਤਾਂ ਸਰੀਰ 'ਤੇ ਸਥੂਲ ਸੰਵੇਦਨਾ ਹੀ ਹੋਏਗੀ। ਕੋਈ ਮੋਹ ਮੂੜਤਾ ਦਾ ਵਿਕਾਰ ਹੋਏਗਾ, ਬਿਲਕੁਲ ਅਗਿਆਨ ਦਾ ਵਿਕਾਰ ਹੋਏਗਾ, ਉਹ ਜਦ ਆਏਗਾ ਮੋਹ ਨੂੰ ਲੈ ਕੇ ਹੀ ਆਏਗਾ, ਸੰਵੇਦਨਾ ਜਾਗਣੀ ਬੰਦ ਹੋ ਜਾਏਗੀ, ਕਿਸੇ ਸਥਾਨ 'ਤੇ ਬਿਲਕੁਲ ਬੇਹੋਸ਼ੀ ਆ ਜਾਏਗੀ। ਇਹ ਕਲਿਆਣ ਦੀ ਗੱਲ ਹੈ, ਇਹਨੂੰ ਚੰਗਾ ਮੰਨਣਾ ਚਾਹੀਦਾ, ਤਰੱਕੀ ਹੋ ਰਹੀ ਹੈ। ਇਹ ਦੱਬੇ ਹੋਏ ਵਿਕਾਰ ਅਗਰ ਫੁੱਟ ਕੇ ਨਹੀਂ ਆਉਂਦੇ ਉੱਤੇ ਤਾਂ ਇਹਨਾਂ ਤੋਂ ਛੁਟਕਾਰਾ ਕਿੱਦਾਂ ਹੁੰਦਾ? ਇਹਨਾਂ ਦੇ ਆਉਣ 'ਚ ਹੀ ਸਾਡਾ ਕਲਿਆਣ, ਇਹਨਾਂ ਦੇ ਆਉਣ 'ਚ ਨਿਰਾਸ਼ਾ ਸ਼ੁਰੂ ਹੋ ਜਾਏ, ਮਾਯੂਸੀ ਸ਼ੁਰੂ ਹੋ ਜਾਏ। ਦੇਖੋ ਫਿਰ ਮੂਰਛਾ ਆ ਗਈ, ਇਹ ਥਾਂ 'ਤੇ ਫਿਰ ਮੂਰਛਾ ਆ ਗਈ, ਦੇਖੋ ਇੱਥੇ ਕੋਈ ਸਥੂਲ ਸੰਵੇਦਨਾ ਆ ਗਈ ਅਤੇ ਸਮਝ ਨਹੀਂ ਆਈ, ਇਹ ਵਿੱਦਿਆ ਸਮਝ ਨਹੀਂ ਆਈ, ਕਿੱਦਾਂ ਅੱਗੇ ਵਧੇਗਾ। ਜੋ ਕੁਛ ਮਲੂਮ ਹੋ ਰਿਹਾ ਹੈ ਸਰੀਰ ਦੇ ਢਾਂਚੇ 'ਤੇ, ਜੋ ਕੁਛ ਪ੍ਰਗਟ ਹੋ ਰਿਹਾ ਹੈ ਚਿੱਤ ਦੇ ਸਕੰਧ 'ਤੇ, ਚਿੱਤ ਦੇ ਢਾਂਚੇ 'ਤੇ ਸੰਵੇਦਨਾਵਾਂ ਦੇ ਰੂਪ 'ਚ ਹੀ ਪ੍ਰਗਟ ਹੁੰਦਾ ਹੈ। ਚਾਹੇ ਜਿਹੋ ਜਿਹੀ ਸੰਵੇਦਨਾ ਪ੍ਰਗਟ ਹੋਵੇ, ਅਸੀਂ ਤਟਸਥ ਹੀ ਰਹਿਣਾ ਹੈ। ਰਾਗ ਰੰਜਿਤ ਨਹੀਂ ਹੋਣਾ, ਦਵੇਸ਼ ਦੂਸ਼ਿਤ ਨਹੀਂ ਹੋਣਾ। ਕਦੇ ਮੂਰਛਾ ਵੀ ਆਈ, ਸੰਵੇਦਨਾ ਨਹੀਂ ਮਿਲ ਰਹੀ, ਤਾਂ ਵੀ ਸਮਤਾ 'ਚ ਹੀ ਰਹਾਂਗੇ। ਰਾਗ ਨਹੀਂ ਜਗਾਵਾਂਗੇ, ਦਵੇਸ਼ ਦੂਸ਼ਿਤ ਨਹੀਂ ਹੋਵਾਂਗੇ। ਬਸ ਇਹ ਗੱਲ ਸਮਝ 'ਚ ਆਈ ਤਾਂ ਖੂਬ ਤਰੱਕੀ ਹੁੰਦੀ ਚਲੀ ਜਾਏਗੀ, ਖੂਬ ਤਰੱਕੀ ਹੁੰਦੀ ਚਲੀ। ਸਾਰੇ ਰਸਤੇ ਨੂੰ ਥੋੜ੍ਹੇ ਜਿਹੇ ਸ਼ਬਦਾਂ 'ਚ ਸਮਝ ਆ ਗਿਆ।
ਯਤੋ ਸੰਮਸਤਿ ਖੰਦਾਨੰਗਯੁਧਯਭ੍ਯਯੰ ਉਧਯਭ੍ਯਯੰ ਲਭਤਿ ਪੀਤਿਪਮੁਜੰ ਅਮਤੰ ਤੰਗ ਬਿਜਾਨ ਤੰਗ।
ਯਤੋ ਯਤੋ, ਜਿੱਥੇ ਜਿੱਥੇ ਸਾਰੇ ਸਰੀਰ ਦੇ ਢਾਂਚੇ 'ਤੇ, ਸਾਰੇ ਚਿੱਤ ਦੇ ਢਾਂਚੇ 'ਤੇ, ਜਿੱਥੇ ਵੀ ਸੰਮਕ ਸਮ੍ਰਿਤੀ ਦੇ ਨਾਲ, ਜਾਗਰੂਕਤਾ ਦੇ ਨਾਲ, ਹੁਸ਼ਿਆਰੀ ਦੇ ਨਾਲ, ਜਿੱਥੇ ਧਿਆਨ ਜਾਂਦਾ ਹੈ, ਜਿੱਥੇ ਮਨ ਜਾਂਦਾ ਹੈ, ਉੱਥੇ ਸਿਵਾਏ ਉਹਦੇ ਵਿਆਹ ਦੇ ਕੁਝ ਨਹੀਂ। ਉਹਦੇ ਵਿਆਹ, ਉਹਦੇ ਵਿਆਹ, ਉਹਦੇ ਵਿਆਹ, ਤਰੰਗਾਂ ਹੀ ਤਰੰਗਾਂ। ਬੜਾ ਮਹੱਤਵਪੂਰਨ ਸਟੇਸ਼ਨ ਹੈ, ਤਰੰਗਾਂ ਹੀ ਤਰੰਗਾਂ, ਹੋਰ ਕੁਝ ਨਹੀਂ। ਕਿਧਰੇ ਠੋਸਪਣਾ ਦਾ ਨਾਮੋ ਨਿਸ਼ਾਨ ਨਹੀਂ। ਜਦ ਇਹੋ ਜਿਹੀ ਹਾਲਤ ਆਉਂਦੀ ਹੈ, ਬੜਾ ਪੁਲਕ ਰੋਮਾਂਚ ਹੁੰਦਾ ਹੈ, ਬੜਾ ਹਲਕਾਪਨ ਪਤਾ ਲੱਗਦਾ ਹੈ, ਕਿਉਂਕਿ ਬਹੁਤ ਸਾਰਾ ਬੋਝ ਉਤਰਿਆ, ਹਲਕਾਪਨ ਮਾਲੂਮ ਹੁੰਦਾ ਹੈ। ਤਾਂ ਇਸੇ ਲਈ ਕਿਹਾ ਲਭਤੀ ਪੀਤੀ ਪਾਮੋਜਮ, ਪੁਰਾਣੀ ਬੋਲੀ ਹੈ, ਪ੍ਰੀਤੀ ਔਰ ਪ੍ਰਮੋਦ ਹੋਇਆ। ਅੱਜ ਦੀ ਭਾਸ਼ਾ 'ਚ ਕਹੀਏ ਤਾਂ ਕਹਾਂਗੇ ਬਹੁਤ ਆਨੰਦ ਆਇਆ, ਬਹੁਤ ਆਨੰਦ ਆਇਆ। ਪਰ ਇਸ ਤਰ੍ਹਾਂ ਦਾ ਜਿਹੜਾ ਆਨੰਦ ਆਇਆ, ਕਿਧਰੇ ਇਹਨੂੰ ਸਭ ਕੁਝ ਮੰਨ ਕੇ, ਇਹਨੂੰ ਆਖਰੀ ਅਵਸਥਾ ਮੰਨ ਕੇ, ਇਹਦੇ ਲਈ ਚਿਪਕਾਅ ਪੈਦਾ ਕਰਕੇ ਰੁਕ ਗਏ ਅਤੇ ਵਿੱਚ ਦੀ ਧਰਮਸ਼ਾਲਾ 'ਚ ਹੀ ਰੁਕ ਗਏ। ਹਾਲੀ ਅੱਗੇ ਹੋਰ ਲੰਬਾ ਰਸਤਾ, ਬਹੁਤ ਲੰਬਾ ਰਸਤਾ। ਇਹਦੇ ਬਾਅਦ ਵੀ ਬਹੁਤ ਸਾਰੇ ਦੱਬੇ ਹੋਏ ਸੰਸਕਾਰ ਫੁੱਟ ਫੁੱਟ ਕੇ ਬਾਹਰ ਆਉਣ ਵਾਲੇ ਹੈ, ਇੱਕ ਇੱਕ ਕਰਕੇ ਆਉਣਗੇ, ਖਤਮ ਹੋਣਗੇ, ਆਉਣਗੇ, ਖਤਮ ਹੋਣਗੇ। ਅਗਰ ਇੱਥੇ ਹੀ ਅਟਕ ਗਏ ਤਾਂ ਅੱਗੇ ਵਧਣਾ ਮੁਸ਼ਕਲ ਹੋ ਜਾਏਗਾ। ਜੋ ਸਮਝ ਗਿਆ ਇਹ ਗੱਲ ਨੂੰ ਸਮਝਦਾ ਹੈ, ਇਹ ਅਵਸਥਾ 'ਤੇ ਪਹੁੰਚ ਕੇ ਕਿ ਜੋ ਅਨੁਭੂਤੀ ਹੋ ਰਹੀ ਹੈ ਉਹ ਸਰੀਰ ਔਰ ਮਨ ਦੇ ਨਾਲ ਸੰਬੰਧ ਰੱਖਣ ਵਾਲੀ ਅਨੁਭੂਤੀ ਹੈ। ਹਾਲੀ ਸਰੀਰ ਔਰ ਮਨ ਦੇ ਪਰੇ ਦੀ ਅਵਸਥਾ ਨਹੀਂ ਆਈ, ਜਿੱਥੋਂ ਤੱਕ ਇੰਦਰੀ ਜਗਤ ਦੀ ਅਨੁਭੂਤੀ ਹੋ ਰਹੀ ਹੈ, ਸਰੀਰ ਔਰ ਮਨ ਦੀ ਅਨੁਭੂਤੀ ਹੋ ਰਹੀ ਹੈ, ਉੱਥੋਂ ਤੱਕ ਅਨਿੱਤ ਖੇਤਰ ਹੀ ਅਨਿੱਤ ਖੇਤਰ ਹੈ, ਉਦੈ ਵਿਆਹ ਹੀ ਉਦੈ ਵਿਆਹ ਹੈ। ਕਿੰਨੀ ਹੀ ਸੁੱਖ ਦੇਣ ਵਾਲੀ ਸੰਵੇਦਨਾ ਕਿਉਂ ਨਾ ਹੋਵੇ, ਤਰੰਗਾਂ ਹੀ ਤਰੰਗਾਂ, ਤਰੰਗਾਂ ਹੀ ਤਰੰਗਾਂ, ਹਰ ਤਰੰਗ ਦਾ ਐਵਾ ਹੀ ਸੁਭਾਵ, ਉਤਪਾਦ ਹੋਣਾ ਵਿਆਹ ਹੋ ਜਾਣਾ, ਉਤਪਾਦ ਹੋਣਾ ਵਿਆਹ ਹੋ ਜਾਣਾ। ਇਹ ਸੱਚਾਈ ਨੂੰ ਸਮਝਦਾ ਹੈ ਅਤੇ ਸਮਤਾ ਕਾਇਮ ਰੱਖਦਾ ਹੈ, ਸਮਤਾ ਕਾਇਮ ਰੱਖਦਾ ਹੈ ਅਤੇ ਅਮਤਮ ਤਮ ਬਿਜਾਨਤਮ, ਕਦਮ ਕਦਮ ਤੁਰਦੇ ਹੋਏ ਉਹ ਅਵਸਥਾ 'ਤੇ ਪਹੁੰਚ ਜਾਂਦਾ ਹੈ ਜਿੱਥੇ ਅੰਮ੍ਰਿਤ ਦਾ ਸਾਕਸ਼ਾਤਕਾਰ ਕਰ ਲੈਂਦਾ ਹੈ। ਉਹ ਅਵਸਥਾ ਦਾ ਜਿੱਥੇ ਉਤਪਾਦ ਨਹੀਂ ਹੁੰਦਾ, ਵਿਆਹ ਨਹੀਂ ਹੁੰਦਾ, ਯਾਨੀ ਨਾ ਪੈਦਾਇਸ਼ ਹੁੰਦੀ ਹੈ ਔਰ ਨਾ ਖਾਤਮਾ ਹੁੰਦਾ ਹੈ। ਉਤਪਾਦ ਨਹੀਂ ਹੁੰਦਾ ਤਾਂ ਵਿਆਹ ਕਿਵੇਂ ਹੋਏਗਾ? ਜਿਹੜਾ ਉਤਪਾਦ ਵਿਆਹ ਤੋਂ ਪਰੇ ਹੈ, ਜਿਹੜਾ ਨਿੱਤ ਹੈ, ਸ਼ਾਸ਼ਵਤ ਹੈ, ਧਰੁਵ ਹੈ, ਇੱਕ ਰਸ ਹੈ, ਕਿਉਂ ਹੈ, ਕਿਹੋ ਜਿਹਾ ਹੈ, ਉਹਦਾ ਕੋਈ ਵਰਣਨ ਨਹੀਂ ਹੋ ਸਕਦਾ। ਅਨੁਭੂਤੀ ਦਾ ਖੇਤਰ ਹੈ, ਇੰਦਰੀਆਂ ਤੋਂ ਪਰੇ ਦੀ ਗੱਲ ਹੈ, ਵਰਣਨ ਤੋਂ ਪਰੇ ਦੀ ਗੱਲ ਹੈ, ਇਹਦਾ ਬਖਾਣ ਨਹੀਂ ਹੋ ਸਕਦਾ। ਉਹਦੀ ਅਨੁਭੂਤੀ, ਉਹਦਾ ਸਾਕਸ਼ਾਤਕਾਰ ਤਦੇ ਹੀ ਹੋਏਗਾ ਜਦਕਿ ਇਹ ਅਵਸਥਾ 'ਚ ਪਹੁੰਚਣ ਦੇ ਬਾਅਦ, ਸਾਸਥਾ ਦੇ ਪਹੁੰਚਣ ਦੇ ਬਾਅਦ ਸਮਤਾ ਨਹੀਂ ਟੁੱਟੇਗੀ, ਸਮਤਾ ਕਾਇਮ ਰਹੇਗੀ ਅਤੇ ਵਧਦੇ 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 ਉਹ ਨਿਰਵਾਣ ਦੀ ਅਵਸਥਾ 'ਤੇ, ਉਹ ਮੁਕਤੀ ਦੀ ਅਵਸਥਾ 'ਤੇ, ਮੋਕਸ਼ ਦੀ ਅਵਸਥਾ 'ਤੇ, ਇੱਥੇ ਹੀ ਇਸੇ ਜੀਵਨ 'ਚ ਇਹ ਅਵਸਥਾ ਦੀ ਅਨੁਭੂਤੀ ਹੋਣ ਵਾਲੀ ਹੈ। ਸਮਝਦਾਰੀ ਨਾਲ ਕੰਮ ਕਰੋਗੇ, ਸੱਚਮੁੱਚ ਅੱਗੇ ਵਧਦੇ ਚਲੇ ਜਾਓਗੇ। वक्त किन्ना लगेगा, समा बंद के काम नहीं करना चाहिए, समा किन्ना लगे एरे ते निर्भर करेगा कि असी बेकारां दा किन्ना जखीरा जमा कर रख्या है। जिदे कोल बेकारां दा जिन्ना बड़ा जखीरा है उन्हों उन्नो ही ज़्यादा वक्त लगेगा, जिदे कोल बेकार घट ने उन्हों घट समय लगेगा। पर घट संग्रह वाला भी अगर कम ना करे और ठीक तरह कम ना करे तो होर ज़्यादा वक्त लगा लेगा। तो किन्ना जखीरा है और कम किदा ठहरा नाल समझदारी नाल कर रहे हैं, लगातार कर रहे हैं, उस ते निर्भर करेगा कि किन्ना वक्त लगेगा। इसलिए समा बन के कम न करो। साडा कम ते जो प्रगट हो रहा है उन्हों साक्षी भाव नाल देखण दा है, जो प्रगट हो रहा है इस पल की जिहड़ी सच्चाई प्रगट होई असी तटस्थ भाव नाल उन्हों जान लिया, अनित है इहनू समझ के बगैर चिपकाव दे रह गए, बस तरक्की तरक्की हो रही है। लगातार कम करना बहुत जरूरी है। हुण जिहड़े इह दो दिन गहराई नाल कम करन दे ने, कोशिश करनी चाहीदी है कि तीनों दिन और ना कर सको तो घट्टो घट दो दिन गहराई नाल कम करो, लगातार कम करो। यह जिहड़ा ध्यान दा वेला है उस वेले यह हाल च या चैत दे शून्यागारां च या अपने डेरे ते अख बंद करके ही ध्यान करना है, यही कम करना है। पर हुण छुट्टी दे वेले भी कोई छुट्टी नहीं, छुट्टी नहीं तो उहदा मतलब यह नहीं कि अपनी अखां बंद करके बह जाओगे। उस वेले जिहड़ा कम करना है अख खोल के शरीर दी सतह ते सब करोगे, उठना है, चलना है, फिरना है, खाना है, पीना है, नहाना है, धोना है, सब कुछ करोगे। करते हुए भी साधना कायम रहेगी, चालू रहेगी, सजगता कायम रहेगी। सजग रहो, हर कदम लई होशियार होशियार रहो। सहज स्वाभाविक तरीके नाल चलोगे, सहज स्वाभाविक तरीके नाल खाओगे। चलते हुए किद्दां चल रहे हो, शरीर विच कित्थे किहो जी हलन चलन हो रही है, जिथे जिथे शरीर हलन चलन हो रही है उहदे वल एकदम होशियार रहो। उहदे नाल नाल जिहड़े अंग च हलन चलन हो रही है उहदे संवेदना की हो रही है उह संवेदना वल होशियार रहो। ते मन सथूल नहीं होएगा, सूखम रहेगा। अख खोले खोले असीं संवेदना नूं जाणदे रहांगे और शरीर तो जिहड़ी हरकत हो रही है उहनूं जाणदे रहांगे। चल रहे हाँ ते कदम उठ रहा है, पै रहा है, गिर रहा है, खा रहे हाँ ते ग्रही हथ च लई उठ रही है, होठां नूं लगाई है, हुण दंदां नाल उहनूं चबा रहे हाँ, चबा रहे हाँ, निगल रहे हाँ। ते होठां ते की संवेदना हो रही है, मसूड़ियां च की संवेदना हो रही है, जीभ ते की संवेदना हो रही है। बहुत सजग हाँ, होशियार हाँ, हर पल सजग हाँ। ध्यान दे वेले बाहर खुले च नहीं बहना, पर छुट्टी दे वेले बाहर बैठे हाँ, अखां खुलियां हैं तो बैठे हाँ, तो जानते हाँ किद्दां बैठे हाँ, मेरे शरीर का किहड़ा अंग किस तरह धरती दे नाल लग्या होया है, बैठक नूं लग्या होया है, और खुलियां अखां नाल जान रहे हैं शरीर च कित्थे कित्थे की हो रहा है। उस वेले जरूरी नहीं कि तरीके माफक सिर तो पैर तक, पैर तो सिर तक सिलसिलेवार चलिए। जिथे कोई संवेदना है, जिथे कोई संवेदना होए उन्हों जान रहे हाँ। ऐसे तरह ही रात में सोए 9:30 बजे बिस्तर ते लेटे अखां मीटियां, अखां बंद कीतियां, सारे शरीर की हरकत हो रही है यह जान रहे हाँ। लेटे लेटे जी चाहता है पासा बदलीए, तो जिमें बदल रहे हाँ जान रहे हाँ, देखो बदल रहा हाँ शरीर, इस तरह बदल रहा हाँ, संवेदना की हो रही है उन्हों जान रहे हाँ। शरीर च जिथे जिथे जो भी संवेदना हो रही होवे उन्हों जान रहे हाँ, और इंज जानते जानते अनित बोध दे नाल नींद आ गई। बहुत चंगी गल, रात सोण लई सी, सवेरे अखां खुलण गियां ते वो अनित बोध विच ही खुलण गियां। अनिच्चा 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 संवेदनावां नूं जाणदे होए अखां खुलण गियां। यह भी होएगा कईआं नूं, हुणे ही होण लगा अद्धी जिही नींद अद्धी जिही जाग। बहुत चंगी गल, किसी नूं यह भी हो सकदा है सारी रात नींद नहीं आई, होर चंगी गल। सारी दुनिया सोंदी है, विपक्षी योगी जागदा है। कादे जागदा है? अपने अंदर दे ਅਨਿੱਤ ਬੋਧ ਦੇ ਚੇਤਨ ਵਿੱਚ ਜਾਗਦਾ ਹੈ, ਪਰ ਅਗਰ ਫਿਕਰ ਕਰਨੀ ਸ਼ੁਰੂ ਕਰ ਦਿੱਤੀ ਤਾਂ ਵੀ ਪੱਛਣਾ ਯੋਗੀ ਨਹੀਂ ਹੈ। ਓਏ ਦੇਖੋ 11 ਵਜ ਗਏ ਨੀਂਦ ਨਹੀਂ ਆਈ ਹਾਲੀ, ਅਤੇ 12 ਵਜ ਗਏ ਨੀਂਦ ਨਹੀਂ ਆਈ, ਦੇਖੋ 1 ਵਜ ਗਿਆ, ਅਤੇ ਦੂਜੇ ਦਿਨ ਬਿਮਾਰ ਦੀ ਤਰ੍ਹਾਂ ਉੱਠੇਗਾ, ਬਹੁਤ ਵੱਡਾ ਰੋਗੀ ਹੋ ਕੇ ਉੱਠੇਗਾ, ਬਹੁਤ ਆਲਸ ਔਰ ਬੜੇ ਪਰਮਾਦ ਵਿੱਚ ਉੱਠੇਗਾ, ਰੋਗੀ ਦੀ ਤਰ੍ਹਾਂ ਹੀ ਭਾਰੀਪਨ ਲੈ ਕੇ ਉੱਠੇਗਾ। ਸਾਰੀ ਰਾਤ ਸਰੀਰ ਨੂੰ ਲਿਟਾਏ ਰੱਖਿਆ, ਅੱਖਾਂ ਬੰਦ ਹੈ, ਹੋਣ ਵਾਲੀ ਸੰਵੇਦਨਾ ਨੂੰ ਜਾਣ ਰਿਹਾ ਹੈ, ਅਨਿੱਤ ਨੇ ਅਨਿੱਤ ਨੇ, ਫਿਕਰ ਜ਼ਰਾ ਜਿਹਾ ਵੀ ਨਹੀਂ। ਸਾਰੀ ਰਾਤ ਬੀਤ ਗਈ, ਸਵੇਰੇ ਉੱਠੇਗਾ ਅਤੇ ਇੰਜ ਜਿਵੇਂ ਬਹੁਤ ਗਹਿਰੀ ਨੀਂਦ 'ਚ ਉੱਠਿਆ ਹੈ, ਬਹੁਤ ਗਹਿਰੀ ਨੀਂਦ 'ਚ ਉੱਠਿਆ ਹੈ, ਕਿਧਰੇ ਆਲਸ ਦਾ ਨਾਮੋ ਨਿਸ਼ਾਨ ਨਹੀਂ, ਬੜੀ ਤਾਜ਼ਗੀ ਲਏ ਹੋਏ ਉੱਠੇਗਾ, ਪੂਰਾ ਆਰਾਮ ਮਿਲ ਗਿਆ ਨਾ। ਰਾਤ ਕਿਸ ਵਾਸਤੇ ਹੁੰਦੀ ਹੈ? ਸਰੀਰ ਨੂੰ ਆਰਾਮ ਦੇਣ ਲਈ ਹੁੰਦੀ ਹੈ, ਮਨ ਨੂੰ ਆਰਾਮ ਦੇਣ ਲਈ ਹੁੰਦੀ ਹੈ। ਸਰੀਰ ਨੂੰ ਪੂਰਾ ਆਰਾਮ ਦੇ ਦਿੱਤਾ, ਲਿਟਾ ਕੇ ਰੱਖਿਆ, ਰਾਤ ਨੂੰ ਕਦੇ ਕੋਈ ਜ਼ੋਰ ਜ਼ਬਰਦਸਤੀ ਸਾਧਨਾ ਕਰਨਗੇ ਇੰਝ ਬਿਲਕੁਲ ਨਹੀਂ ਕਰਨਾ ਚਾਹੀਦਾ ਹੈ, ਅਤੀਆਂ ਦਾ ਰਾਹ ਹੋ ਜਾਏਗਾ, ਵਿੱਚ ਦੇ ਰਸਤੇ ਚੱਲ ਰਹੇ ਹਾਂ। ਪੂਰਾ ਆਰਾਮ ਰਾਤ ਨੂੰ, ਸਰੀਰ ਨੂੰ ਪੂਰਾ ਆਰਾਮ ਦੇ ਦਿੱਤਾ, ਮਨ ਨੂੰ ਇਸ ਤੋਂ ਵੱਧ ਕੇ ਕੋਈ ਆਰਾਮ ਮਿਲਦਾ ਨਹੀਂ ਕਿ ਉਹ ਸਜਗ ਹੁੰਦੇ ਹੋਏ ਵੀ ਸਮਤਾ 'ਚ ਰਹੇ। ਜਦ ਜਦ ਮਨ ਸਮਤਾ 'ਚ ਰਹਿੰਦਾ ਹੈ ਤਦ ਤਦ ਉਹਨੂੰ ਬਹੁਤ ਸ਼ਾਂਤੀ ਮਿਲਦੀ ਹੈ, ਬਹੁਤ ਚੈਨ ਮਿਲਦਾ ਹੈ, ਬਹੁਤ ਆਰਾਮ ਮਿਲਦਾ ਹੈ, ਦੋਨਾਂ ਨੂੰ ਖੂਬ ਆਰਾਮ ਮਿਲ ਗਿਆ। ਸਵੇਰੇ ਬਹੁਤ ਹਲਕੇ ਫੁਲਕੇ ਹੋ ਕੇ ਉੱਠਣਗੇ, ਪਰ ਅਗਰ ਨੀਂਦ ਆ ਰਹੀ ਹੈ ਤਾਂ ਜ਼ਬਰਦਸਤੀ ਜਾਗਣ ਦੀ ਕੋਸ਼ਿਸ਼ ਨਹੀਂ ਕਰਨੀ। ਅਸੀਂ ਵਿਪਸ਼ਨਾ ਯੋਗੀ ਹੈ, ਕਿੱਦਾਂ ਸੋਈਏ, ਜਾਗਾਂਗੇ ਸਾਰੀ ਰਾਤ, ਫਿਰ ਅਤੀਆਂ 'ਚ ਚਲੇ ਜਾਵਾਂਗੇ। ਕੁਦਰਤ ਚਾਹੁੰਦੀ ਹੈ ਨੀਂਦ ਆਵੇ, ਪ੍ਰਕਿਰਤੀ ਚਾਹੁੰਦੀ ਹੈ ਨੀਂਦ ਆਵੇ, ਨੀਂਦ ਆਏ ਬਹੁਤ ਚੰਗੀ ਗੱਲ, ਅਗਰ ਨੀਂਦ ਨਹੀਂ ਆਈ ਤਾਂ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ, ਬਸ ਸੰਵੇਦਨਾਵਾਂ ਨੂੰ ਜਾਣ ਰਹੇ ਹਾਂ ਸਮਤਾ ਵਿੱਚ, ਅਤੇ ਤਰੱਕੀ ਹੁੰਦੀ ਚਲੀ ਜਾਏਗੀ। ਇਹ ਬਾਕੀ ਬਚੇ ਹੋਏ ਦਿਨਾਂ ਦਾ ਬਹੁਤ ਚੰਗਾ ਇਸਤੇਮਾਲ ਹੋਏਗਾ, ਬਹੁਤ ਚੰਗਾ ਲਾਭ ਮਿਲੇਗਾ, ਦਿੱਕਤਾਂ ਰਸਤੇ 'ਚ ਆਉਣਗੀਆਂ। ਆਪਣੀ ਵਿਕਾਰਾਂ ਦੀਆਂ ਦਿੱਕਤਾਂ ਨੇ ਜਿਨ੍ਹਾਂ ਦੀ ਚਰਚਾ ਕੱਲ੍ਹ ਕੀਤੀ, ਇਹ 5 ਦੁਸ਼ਮਣ ਨੇ, ਪਤਾ ਨਹੀਂ ਕਦ ਕਿਹੜਾ ਦੁਸ਼ਮਣ ਸਿਰ 'ਤੇ ਸਵਾਰ ਹੋ ਜਾਏਗਾ। ਹੋਇਆ ਸਵਾਰ ਕਿ ਹੋਰ ਆਉਂਦੇ ਹੀ ਉਹਨੂੰ ਦੂਰ ਕੀਤਾ, ਕੰਮ 'ਚ ਲੱਗ ਗਏ। ਕੋਈ ਨਾ ਕੋਈ ਦੁਸ਼ਮਣ ਸਿਰ 'ਤੇ ਸਵਾਰ ਹੋਇਆ ਕਿ ਹੋਸ਼ ਆਉਂਦੇ ਹੀ ਉਹਨੂੰ ਦੂਰ ਕੀਤਾ, ਫਿਰ ਕੰਮ 'ਚ ਲੱਗ ਗਏ। ਉਸ ਤੋਂ ਘਬਰਾਉਣਾ ਨਹੀਂ, ਡਰਨਾ ਵੀ ਨਹੀਂ। ਜਿਸ ਤਰ੍ਹਾਂ ਇਹ 5 ਦੁਸ਼ਮਣ ਸਾਡੇ ਨਾਲ ਲੱਗੇ ਹੋਏ, ਉਸੇ ਤਰ੍ਹਾਂ ਸਾਡੇ 5 ਦੋਸਤ ਵੀ ਹੈਗੇ ਨੇ, ਔਰ ਬੜੇ ਕੰਮ ਦੇ ਦੋਸਤ ਨੇ, ਬਹੁਤ ਤਾਕਤਵਰ ਨੇ। ਇਹ ਦੋਸਤ ਹਮੇਸ਼ਾ ਨਾਲ ਰਹਿਣਗੇ, ਨਿਰਮਲ ਰਹਿਣਗੇ। ਦੋਸਤਾਂ ਦੀ ਇਹੀ ਖਾਸੀਅਤ ਹੈ, ਅਗਰ ਇਹਨਾਂ ਨੂੰ ਨਿਰਮਲ ਨਹੀਂ ਰੱਖਿਆ, ਇਹਨਾਂ 'ਚ ਮੈਲ ਆ ਗਿਆ ਤਾਂ ਦੋਸਤ ਨਹੀਂ, ਫਿਰ ਤਾਂ ਦੁਸ਼ਮਣ ਹੀ ਹੋ ਜਾਣਗੇ। ਅਤੇ ਆਪਣੇ ਇਹਨਾਂ 5 ਦੋਸਤਾਂ ਨੂੰ ਸਮਝੋ, ਔਰ ਇਹਨਾਂ ਦੀ ਕੀ ਨਿਰਮਲਤਾ ਹੈ ਇਹਨੂੰ ਵੀ ਸਮਝੋ। ਪਹਿਲਾ ਦੋਸਤ, ਬੜੇ ਕੰਮ ਦਾ ਦੋਸਤ ਔਰ ਬੜਾ ਜ਼ਰੂਰੀ ਦੋਸਤ, ਇਹਨੂੰ ਸ਼ਰਧਾ ਕਹੋ, ਭਗਤੀ ਕਹੋ, ਵਿਸ਼ਵਾਸ ਕਹੋ, ਬਹੁਤ ਜ਼ਰੂਰੀ। ਧਰਮ ਦੇ ਖੇਤਰ 'ਚ ਜਿੰਨੇ ਅੱਗੇ ਵਧਣਾ ਹੋਏ, ਉਹਦੇ ਮਨ 'ਚ ਸ਼ਰਧਾ ਦਾ ਨਾਮੋ ਨਿਸ਼ਾਨ ਨਹੀਂ, ਭਗਤੀ ਦਾ ਨਾਮੋ ਨਿਸ਼ਾਨ ਨਹੀਂ, ਅੱਗੇ ਨਹੀਂ ਵੱਧ ਸਕੇਗਾ। ਕਦੇ ਕਦੇ ਲੋਕਾਂ ਦੇ ਮਨ 'ਚ ਇੱਕ ਭਰਮ ਹੁੰਦਾ ਹੈ, ਇਹ ਰਸਤਾ ਤਾਂ ਭਗਤੀ ਦਾ ਮਾਰਗ, ਇਹ ਮਾਰਗ ਗਿਆਨ ਦਾ ਮਾਰਗ, ਬੋਧੀ ਦਾ ਮਾਰਗ, ਉਹਦੇ 'ਚ ਭਗਤੀ ਦਾ ਕੀ ਕੰਮ, ਇਹਦੇ ਸ਼ਰਧਾ ਦਾ ਕੀ ਕੰਮ, ਅਤੇ ਸਮਝੇ ਹੀ ਨਹੀਂ, ਇਹਦੇ ਬਗੈਰ ਇੱਕ ਕਦਮ ਵੀ ਅੱਗੇ ਨਹੀਂ ਵੱਧ ਸਕਦਾ। ਪਰ ਭਗਤੀ ਸ਼ੁੱਧ ਹੋਣੀ ਚਾਹੀਦੀ ਹੈ, ਸ਼ਰਧਾ ਸ਼ੁੱਧ ਹੋਣੀ ਚਾਹੀਦੀ ਹੈ, ਵਿਸ਼ਵਾਸ ਸ਼ੁੱਧ ਹੋਣਾ ਚਾਹੀਦਾ ਹੈ। ਜਿਵੇਂ ਭਗਤੀ ਅੰਨੀ ਭਗਤੀ 'ਚ ਪਲਟੀ, ਵਿਸ਼ਵਾਸ ਅੰਨੇ ਵਿਸ਼ਵਾਸ 'ਚ ਪਲਟਿਆ, ਸ਼ਰਧਾ ਅੰਨੀ ਸ਼ਰਧਾ 'ਚ ਪਲਟੀ ਕਿ ਦੁਸ਼ਮਣ ਹੋ ਗਏ, ਜੰਜੀਰਾਂ ਦੀ ਤਰ੍ਹਾਂ ਬੰਨ ਲੈਣਗੇ ਸਾਨੂੰ, ਇੱਕ ਕਦਮ ਅੱਗੇ ਨਹੀਂ ਵਧਣ ਦੇਣਗੇ, ਬਹੁਤ ਖਤਰਨਾਕ ਦੁਸ਼ਮਣ ਹੋ ਜਾਣਗੇ। ਇਹ ਪਤਾ ਹੀ ਨਹੀਂ ਲੱਗੇਗਾ ਕਿ ਸ਼ਰਧਾ ਕਿਸ ਵੇਲੇ ਅੰਨੀ ਸ਼ਰਧਾ 'ਚ ਪਲਟ ਗਈ, ਭਗਤੀ ਕਿਸ ਵੇਲੇ ਅੰਨੀ ਭਗਤੀ 'ਚ ਪਲਟ ਗਈ। ਸਮਝੋ, ਕਿਹਨੂੰ ਭਗਤੀ ਕਹੀਏ, ਕਿਹਨੂੰ ਸ਼ਰਧਾ ਕਹੀਏ, ਇਹ ਕਿਉਂ ਜ਼ਰੂਰੀ ਹੈ, ਕਿਸ ਤਰ੍ਹਾਂ ਸਾਡਾ ਕਲਿਆਣ ਕਰਦੀ ਹੈ ਔਰ ਕਿਸ ਤਰ੍ਹਾਂ ਅੰਨੀ ਹੋ ਕੇ ਸਾਡਾ ਨੁਕਸਾਨ ਕਰਨ ਲੱਗਦੀ ਹੈ। ਕਿਸੇ ਵੀ ਦੇਵੀ ਲਈ, ਦੇਵਤਾ ਲਈ, ਈਸ਼ਵਰ ਲਈ, ਬ੍ਰਹਮ ਲਈ, ਕਿਸੇ ਸੰਤ ਲਈ, ਕਿਸੇ ਮਹਾਂਪੁਰਸ਼ ਲਈ, ਕਿਸੇ ਦੇ ਵੀ ਲਈ ਮਨ 'ਚ ਭਗਤੀ ਜਾਗੇ, ਸ਼ਰਧਾ ਜਾਗੇ ਤਾਂ ਬੜੇ ਕਲਿਆਣ ਦੀ ਗੱਲ ਹੈ। ਪਰ ਜਿਹਦੇ ਲਈ ਸ਼ਰਧਾ ਜਾਗੀ, ਭਗਤੀ ਜਾਗੀ, ਉਹਦੇ 'ਚ ਕੁਝ ਚੰਗੇ ਗੁਣ ਹੋਣੇ ਚਾਹੀਦੇ ਹੈ। ਅਗਰ ਚੰਗੇ ਗੁਣ ਨਹੀਂ ਹੈ, ਬੁਰੇ ਹੀ ਬੁਰੇ ਗੁਣ ਹੈ, ਤਾਂ ਕਿਉਂ ਭਗਤੀ ਜਾਗੇਗੀ ਉਹਨਾਂ ਵੱਲ, ਕਿਉਂ ਸ਼ਰਧਾ ਜਾਗੇਗੀ? ਚੰਗੇ ਗੁਣ ਤਾਂ ਹੋਣੇ ਹੀ ਚਾਹੀਦੇ ਹੈ, ਸਦਗੁਣ ਹੈ, ਸਦਗੁਣ ਹੈ। ਅਤੇ ਹੁਣ ਉਹਨਾਂ ਚੰਗੇ ਗੁਣਾਂ ਨੂੰ ਯਾਦ ਕਰੋਗੇ, ਮੇਰੇ ਉਪਾਸ ਵਿੱਚ ਇਹ ਚੰਗੇ ਗੁਣ ਨੇ, ਇਹ ਚੰਗੇ ਗੁਣ ਨੇ, ਉਹਨਾਂ ਚੰਗੇ ਗੁਣਾਂ ਨੂੰ ਯਾਦ ਕਰਕੇ ਮਨ 'ਚ ਪ੍ਰੇਰਣਾ ਜਾਗੇਗੀ। ਔਰ ਜਿਵੇਂ ਹੀ ਚੰਗੇ ਗੁਣ ਆਪਣੇ ਅੰਦਰ ਜਗਾਉਣ ਦਾ ਕੋਸ਼ਿਸ਼ ਕਰੋਗੇ, ਸ਼ਰਧਾ ਕਲਿਆਣ ਵਾਲੀ ਹੋ ਜਾਏਗੀ, ਭਗਤੀ ਮੰਗਲ ਵਾਲੀ ਹੋ ਜਾਏਗੀ, ਬਹੁਤ ਫਲ ਵਾਲੀ ਹੋ ਜਾਏਗੀ। ਇਸ ਤਰ੍ਹਾਂ ਦਾ ਕੁਛ ਤਾਂ ਕਰੋ ਨਹੀਂ ਤਾਂ ਧੋਖਾ ਹੀ ਧੋਖਾ। ਇੱਕ ਬੁੱਢੀ ਮਾਈ, ਕੋਈ 10-11 ਸਾਲ ਪੁਰਾਣੀ ਗੱਲ ਹੈ, ਇੱਕ ਸ਼ਿਵਰ 'ਚ ਬੈਠੀ, ਬਹੁਤ ਚੰਗਾ ਲੱਗਾ, ਕੰਮ ਬੜੀ ਸ਼ਰਧਾ ਨਾਲ ਕੀਤਾ, ਲਗਨ ਨਾਲ ਕੀਤਾ, ਫਾਇਦਾ ਹੋਇਆ। ਘਰ ਆ ਕੇ ਵੀ ਆਪਣਾ ਅਭਿਆਸ ਕਰਦੀ ਰਹੀ ਸਵੇਰ ਸ਼ਾਮ ਦਾ, ਅਤੇ ਸਾਲ ਭਰ ਦੇ ਬਾਅਦ ਫਿਰ ਆਈ, ਕਹਿੰਦੀ ਹੈ ਇਹ ਸਾਧਨਾ ਨਾਲ ਸਾਨੂੰ ਕਈ ਤਰ੍ਹਾਂ ਦੇ ਫਾਇਦੇ ਹੋਏ, ਸਰੀਰਕ ਵੀ, ਮਾਨਸਿਕ ਵੀ, ਅਧਾਤਮ ਦੇ ਵੀ, ਹਰ ਤਰ੍ਹਾਂ ਦੇ ਸਾਨੂੰ ਫਾਇਦੇ ਹੋਏ। ਮੈਂ ਫਿਰ ਆਈ ਹਾਂ, ਪਰ ਪਹਿਲੇ ਤਾਂ ਝਿਜਕ ਹੁੰਦੀ ਹੈ, ਇੱਕ ਝਿਜਕ ਸ਼ੰਕਾ ਬਣੀ ਰਹਿੰਦੀ ਹੈ। ਅਤੇ ਅਸੀਂ ਕਿਹਾ ਧਰਮ ਦੇ ਖੇਤਰ 'ਚ ਕਾਹਨੂੰ ਸ਼ੰਕਾ ਰੱਖੋ, ਕੋਈ ਗੱਲ ਹੋਏ ਤਾਂ ਪੁੱਛ ਲਓ। ਅਤੇ ਕਹਿੰਦੀ ਹੈ ਸ਼ੰਕਾ ਇਹ ਹੀ ਹੈ ਕਿ ਮੈਂ ਔਰ ਮੇਰਾ ਸਾਰਾ ਕੁਟੁੰਬ, ਸਾਡੀ ਸਾਰੀ ਪਰੰਪਰਾ, ਅਸੀਂ ਬਿਲਕੁਲ ਭਗਤੀ ਮਾਰਗ 'ਚ ਪੱਲੇ ਹੋਏ ਹਾਂ, ਜੰਮੇ ਹਾਂ, ਰਹੇ ਹਾਂ, ਔਰ ਇਹ ਰਸਤੇ ਆਉਂਦੇ ਹੀ ਸਾਰੀ ਭਗਤੀ ਛੁੱਟ ਜਾਣੀ ਹੈ, ਸਾਡੀ ਸਾਰੀ ਸ਼ਰਧਾ ਖਤਮ ਹੋ ਜਾਣੀ ਹੈ। ਅਰੇ ਮੈਂ ਕਿਹਾ ਨਹੀਂ ਮਾਈ, ਤੂੰ ਸਮਝੀ ਨਹੀਂ, ਇਹ ਰਸਤੇ ਨੂੰ ਸਮਝੀ ਨਹੀਂ, ਇਹ ਵਿੱਦਿਆ ਨੂੰ ਸਮਝੀ ਨਹੀਂ। ਤੇਰੀ ਭਗਤੀ ਹੋਰ ਮਜ਼ਬੂਤ ਹੋਏਗੀ, ਤੇਰੀ ਸ਼ਰਧਾ ਹੋਰ ਮਜ਼ਬੂਤ ਹੋਏਗੀ, ਪਰ ਸਹੀ ਤਰ੍ਹਾਂ ਦੀ ਭਗਤੀ ਮਜ਼ਬੂਤ ਹੋਏਗੀ, ਸਹੀ ਤਰ੍ਹਾਂ ਦੀ ਸ਼ਰਧਾ ਮਜ਼ਬੂਤ ਹੋਏਗੀ, ਸਹੀ ਤਰ੍ਹਾਂ ਦਾ ਵਿਸ਼ਵਾਸ ਮਜ਼ਬੂਤ ਹੋਏਗਾ। ਅਤੇ ਕਹਿੰਦੀ ਹੈ ਨਹੀਂ ਨਹੀਂ, ਇਹ ਤਾਂ ਤੁਹਾਡੇ ਕਹਿਣ ਦੀ ਗੱਲ ਹੈ, ਮੈਨੂੰ ਲੱਗਦਾ ਹੈ ਸਾਫ਼ ਸਾਫ਼ ਕਿ ਸਾਰੀ ਸ਼ਰਧਾ ਸਾਡੀ ਦੇਵੀ ਅਤੇ ਦੇਵਤਾ ਅਤੇ ਈਸ਼ਵਰ ਅਤੇ ਬ੍ਰਹਮ 'ਤੇ ਸਾਰੀ ਖਤਮ ਹੋ ਜਾਣੀ ਹੈ। ਮੈਂ ਕਿਹਾ ਕਿ ਹੁਣ ਤਾਂ ਹੈ ਨਾ ਵਿਸ਼ਵਾਸ ਤੈਨੂੰ। ਕਹਿੰਦੀ ਹੈ ਤੁਸੀਂ ਕੀ ਕਹਿੰਦੇ ਹੋ, ਮੈਨੂੰ ਆਪਣੇ ਦੇਵੀ ਦੇਵਤਾਵਾਂ 'ਤੇ ਇੰਨਾ ਵਿਸ਼ਵਾਸ ਹੈ, ਬਹੁਤ ਵਿਸ਼ਵਾਸ ਹੈ। ਅਤੇ ਪੁੱਛ ਲਿਆ ਸੀ ਜਦ ਘਰ 'ਚ ਕੋਈ ਬਿਮਾਰ ਹੁੰਦਾ ਹੈ ਤਾਂ ਮਨਵਾਰ ਮਨਾਉਂਦੇ ਹੋ ਕਿ ਨਹੀਂ, ਦੇਵੀ ਜੀ, ਇਹ ਦੇਵਤਾ ਜੀ, ਕੋਈ ਅੱਲਾ ਮੀਆਂ ਜੀ, ਜੋ ਵੀ ਹੋ, ਮੇਰੇ ਬੱਚੇ ਨੂੰ ਠੀਕ ਕਰ ਦਿਓ ਅਤੇ ਤੈਨੂੰ 5 ਰੁਪਏ ਦਾ ਪ੍ਰਸ਼ਾਦ ਚੜ੍ਹਾਵਾਂਗੀ। ਇਸ ਤਰ੍ਹਾਂ ਦੀ ਮਨਵਾਰ ਮਨਾਉਂਦੀ ਹੈ ਕਿ ਨਹੀਂ? ਕਹਿੰਦੀ ਹੈ ਵਾਰ ਵਾਰ ਮਨਾਉਂਦੇ ਹਾਂ ਇਸ ਤਰ੍ਹਾਂ ਦੀ ਮਨਵਾਰ। ਉਹ ਤਾਂ ਮੈਂ ਕਿਹਾ ਤੈਨੂੰ ਆਪਣੀ ਦੇਵੀ ਅਤੇ ਦੇਵਤਾ 'ਤੇ 5 ਰੁਪਏ ਦਾ ਵੀ ਇਤਬਾਰ ਨਹੀਂ, 5 ਰੁਪਏ ਦਾ ਵੀ ਵਿਸ਼ਵਾਸ ਨਹੀਂ, ਪਹਿਲੇ ਠੀਕ ਕਰ ਅਤੇ 5 ਰੁਪਏ ਦਾ ਪ੍ਰਸ਼ਾਦ ਚੜ੍ਹਾਵਾਂਗੀ, ਮੈਂ ਨਹੀਂ ਚੜ੍ਹਾਉਣ ਵਾਲੀ। ਔਰ ਕਹਿੰਦੀ ਹੈ ਮੇਰਾ ਵਿਸ਼ਵਾਸ ਛੁੜਾ ਦਿਓਗੇ? ਵਿਸ਼ਵਾਸ ਹੈ ਹੀ ਕਿੱਥੇ ਤੁਹਾਡੇ ਕੋਲ, ਭਗਤੀ ਹੈ ਹੀ ਕਿੱਥੇ, ਸ਼ਰਧਾ ਹੈ ਹੀ ਕਿੱਥੇ? ਇਹ ਤਾਂ ਬਣੀਏ ਵਾਲੀ ਭਗਤੀ ਹੈ, ਬਣੀਏ ਵਾਲੀ ਸ਼ਰਧਾ ਹੈ, ਪਹਿਲੇ ਇੱਕ ਹੱਥ ਨਾਲ ਦਿਓ ਅਤੇ ਦੂਜੇ ਹੱਥ ਨਾਲ ਲਓ। ਅੰਨੀ ਭਗਤੀ, ਅੰਨੀ ਭਗਤੀ, ਭਗਤੀ ਦੇ ਨਾਂ 'ਤੇ ਕੀ ਤੋਂ ਕੀ ਲੈ ਬੈਠੇ? ਜਿਹੜੀ ਭਗਤੀ ਸਾਡੇ ਅੰਦਰ ਚੰਗੇ ਗੁਣਾਂ ਨੂੰ ਜਗਾਉਣ ਦੀ ਪ੍ਰੇਰਣਾ ਦੇਣ ਵਾਲੀ ਹੁੰਦੀ ਸੀ, ਉਹ ਭਗਤੀ ਦੁਕਾਨਦਾਰੀ ਦੀ ਹੋ ਗਈ। ਮੇਰਾ ਕੁਝ ਕੰਮ, ਮੇਰੀ ਕਾਮਨਾ ਪੂਰੀ ਹੋਣੀ ਚਾਹੀਦੀ ਹੈ, ਇਹ ਕਾਮਨਾ ਪੂਰੀ ਹੋਣੀ ਚਾਹੀਦੀ ਹੈ। ਸਮਝੇ ਹੀ ਨਹੀਂ, ਕਾਮਨਾ ਕਿੱਦਾਂ ਪੂਰੀ ਹੋਏਗੀ? ਤੇਰੇ ਚੰਗੇ ਕਰਮਾਂ ਨਾਲ ਹੀ ਪੂਰੀ ਹੋਏਗੀ, ਮਨ ਨੂੰ ਨਿਰਮਲ ਕਰਨ ਨਾਲ ਹੀ ਪੂਰੀ ਹੋਏਗੀ। ਉਹ ਕੰਮ ਤਾਂ ਕਰਨਾ ਬੰਦ ਕਰ ਦਿੱਤਾ, ਮਨ ਚਾਹੇ ਮੈਲਾ ਰਹੇ, ਜਲਦੀ ਤੋਂ ਜਲਦੀ ਮੇਰਾ ਤਾਂ ਭਲਾ ਹੋਈ ਜਾਏ, ਕਲਿਆਣ ਹੋਈ ਜਾਏ, ਕੋਈ ਦੇਵੀ ਜੀ, ਕੋਈ ਦੇਵਤਾ ਜੀ, ਕੋਈ ਈਸ਼ਵਰ, ਕੋਈ ਅੱਲਾ ਮੀਆਂ ਮੇਰਾ ਤਾਂ ਕਲਿਆਣ ਕਰ ਹੀ ਦੇਣ। ਕਿਹੋ ਜਿਹਾ ਭਗਤੀ ਦੇ ਨਾਂ 'ਤੇ ਬਾਵਲਾਪਣ ਚੱਲ ਪਿਆ! ਕਿਸੇ ਦੇ ਮਨ 'ਚ ਜਾਗੀ ਭਗਤੀ, ਵਿਸ਼ਨੂੰ ਵੱਲ ਭਗਤੀ ਜਾਗੀ, ਉਹ ਬੜੇ ਕਲਿਆਣ ਦੀ ਗੱਲ ਹੋਈ। ਕਿਸੇ ਦੇ ਮਨ 'ਚ ਵਿਸ਼ਨੂੰ ਲਈ ਭਗਤੀ ਜਾਗੇ, ਪਰ ਕਰਦਾ ਕੀ ਹੈ, ਹੋਸ਼ ਨਹੀਂ ਹੈ, ਅਤੇ ਸਵੇਰੇ ਸਵੇਰੇ ਉੱਠ ਕੇ ਪਾਠ ਕਰਦਾ ਹੈ। ਸ਼ਾਂਤਾਕਾਰਮ ਭੁਜਗ ਸ਼ਯਨਮ ਵਗੈਰਾ ਵਗੈਰਾ, ਸਮਝਿਆ ਹੀ ਨਹੀਂ ਕੀ ਬੋਲ ਰਿਹਾ ਹਾਂ। ਕੀ ਸ਼ਾਂਤਾਕਾਰਮ ਹੁੰਦਾ ਹੈ, ਭੁਜਗ ਸ਼ਯਨਮ ਹੁੰਦਾ ਹੈ? ਭਾਰਤ ਵਰਸ਼ 'ਚ ਇੱਕ ਯੁੱਗ ਬੀਤਿਆ, ਕਰੀਬ 1000 ਵਰਸ਼ਾਂ ਦਾ ਇਹੋ ਜਿਹਾ ਯੁੱਗ ਬੀਤਿਆ ਜਿਹਦੇ 'ਚ ਲੇਖਕਾਂ ਨੇ ਜਿਹੜਾ ਸਾਹਿਤ ਤਿਆਰ ਕੀਤਾ ਉਹਦੇ 'ਚ ਬਹੁਤ ਕਥਾ ਕਹਾਣੀਆਂ ਲਿਖੀਆਂ, ਧਰਮ ਦੇ ਖੇਤਰ 'ਚ ਬਹੁਤ ਕਥਾ ਕਹਾਣੀਆਂ ਲਿਖੀਆਂ, ਔਰ ਜ਼ਿਆਦਾਤਰ ਕਥਾ ਕਹਾਣੀਆਂ ਪ੍ਰਤੀਕਾਂ ਦੀ ਭਾਸ਼ਾ 'ਚ, ਸੰਕੇਤਾਂ ਦੀ ਭਾਸ਼ਾ 'ਚ, ਲਾਖਣਿਕ ਭਾਸ਼ਾ 'ਚ, ਜਿਹਦਾ ਉੱਤੋਂ ਉੱਤੋਂ ਕੁਝ ਮਤਲਬ ਨਿਕਲਦਾ ਸੀ, ਅੰਦਰ ਉਹਦੇ ਹੋਰ ਹੀ ਕੋਈ ਗਹਿਰਾ ਮਤਲਬ ਹੁੰਦਾ ਸੀ। ਅਤੇ ਇਸ ਤਰ੍ਹਾਂ ਦੀ ਲਾਕਸ਼ਣਿਕ ਭਾਸ਼ਾ 'ਚ ਸੰਕੇਤਾਂ ਦੀ ਭਾਸ਼ਾ 'ਚ ਕਿਹਾ ਗਿਆ ਕਿ ਵਿਸ਼ਨੂੰ ਹੁੰਦਾ ਹੈ, ਕੀ ਵਿਸ਼ਨੂੰ ਹੁੰਦਾ ਹੈ, ਦੱਸਿਆ ਉਹਨੂੰ ਕਿ ਖੀਰ ਸਾਗਰ 'ਤੇ ਸ਼ਯਨ ਕਰਦਾ ਹੈ, ਸੌਂਦਾ ਹੈ, ਇਹ ਖੀਰ ਸਾਗਰ 'ਤੇ ਸੌਂਦਾ ਹੈ, ਦੁੱਧ ਦੇ ਸਮੁੰਦਰ ਵਿੱਚ ਨਿਵਾਸ ਕਰਦਾ ਹੈ। ਉਹਦੀ ਵੈਭਵ ਦਾ, ਸ਼ਾਨ ਸ਼ੌਕਤ ਦਾ ਕੀ ਠਿਕਾਣਾ, ਅਨੰਤ ਵੈਭਵ ਹੈ, ਬੇਅੰਤ ਐਸ਼ਵਰ ਵਾਲਾ ਹੈ। ਉਹਦੇ ਸ਼ਾਨ ਸ਼ੌਕਤ ਨੂੰ ਸਾਫ ਕਰਨ ਲਈ ਦੱਸਿਆ ਕਿ ਲਕਸ਼ਮੀ ਉਹਦੇ ਪੈਰ ਦਬਾਉਂਦੀ ਹੈ। ਸੰਕੇਤਾਂ ਦੀ ਭਾਸ਼ਾ 'ਚ ਕਹਾਣੀਆਂ ਲਿਖੀਆਂ ਗਈਆਂ, ਉਹਨਾਂ ਦੇ ਪੈਰ ਚਾਂਪਦੀ ਹੈ, ਲਕਸ਼ਮੀ ਉਹਨਾਂ ਦੇ ਪੈਰ ਦਬਾਉਂਦੀ ਹੈ, ਔਰ ਸੱਪ ਦੀ ਸ਼ਈਆ 'ਤੇ ਸੋਇਆ ਹੈ, ਸਿਰ 'ਤੇ ਸੱਪ ਮੰਡਰਾ ਰਿਹਾ ਹੈ, ਕਾਲ ਮੰਡਰਾ ਰਿਹਾ ਹੈ। ਕਿੰਨਾ ਹੀ ਕੋਈ ਵੈਭਵ ਵਾਲਾ, ਐਸ਼ੋ ਇਸ਼ਰਤ ਵਾਲਾ ਕਿਉਂ ਨਾ ਹੋਵੇ, ਕਿੰਨਾ ਹੀ ਐਸ਼ਵਰੀ ਵਾਲਾ ਕਿਉਂ ਨਾ ਹੋਵੇ, ਸਿਰ 'ਤੇ ਕਾਲ ਮੰਡਰਾਉਂਦਾ ਹੀ ਹੈ। ਇਹ ਬੰਦੇ ਨੂੰ ਦੇਖੋ, ਇੱਕ ਪਾਸੇ ਇੰਨੀ ਖੁਸ਼ਹਾਲੀ ਹੈ, ਘਮੰਡ ਦਾ ਨਾਮੋ ਨਿਸ਼ਾਨ ਨਹੀਂ ਜਰਾ ਜਿਹਾ, ਇੱਕ ਪਾਸੇ ਸਿਰ 'ਤੇ ਭੈ ਮੰਡਰਾ ਰਿਹਾ ਹੈ, ਪਰ ਉਹਨੂੰ ਭੈ ਦਾ ਨਾਮੋ ਨਿਸ਼ਾਨ ਨਹੀਂ, ਚਿਹਰੇ 'ਤੇ ਕਿੰਨੀ ਸ਼ਾਂਤੀ ਹੈ। ਸ਼ਾਂਤਾਕਾਰਮ ਸ਼ਾਂਤਾਕਾਰਮ ਭੁਜਗ ਸ਼ਯਨਮ, ਕਾਲ ਦੀ ਸੇਜ 'ਤੇ ਸੋਇਆ ਹੋਇਆ ਹੈ, ਫਿਰ ਵੀ ਡਰ ਨਹੀਂ ਹੈ, ਕਿਧਰੇ ਕੋਈ ਆਸ਼ੰਕਾ ਨਹੀਂ ਹੈ, ਕੋਈ ਡਰ ਨਹੀਂ, ਕੋਈ ਫਿਕਰ ਨਹੀਂ, ਕਿਉਂ? ਕਿਉਂਕਿ ਅੰਦਰੋਂ ਨਰਮਲ ਹੋਇਆ ਹੋਇਆ ਹੈ, ਨਿਰਮਲ ਹੋਇਆ ਹੋਇਆ ਹੈ। ਐਸੇ ਨੂੰ ਸਮਝਾਉਣ ਲਈ ਦੱਸਿਆ, ਕਹਾਣੀਆਂ ਪ੍ਰਤੀਕਾਂ ਦੀ ਭਾਸ਼ਾ 'ਚ ਸਮਝਾਇਆ ਕਿ ਧੁੰਨੀ 'ਚੋਂ ਕਮਲ ਨਿਕਲਿਆ, ਕਮਲ ਨਿਰਮਲਤਾ ਦੀ ਨਿਸ਼ਾਨੀ ਹੈ, ਬਗੈਰ ਚਿਪਕਾਓ ਦਾ ਨਿਸ਼ਾਨ ਹੈ, ਜਿਹਦੇ 'ਚ ਪੈਦਾ ਹੁੰਦੇ ਹਾਂ। ਉਹ ਪਾਣੀ ਦੀ ਇੱਕ ਬੂੰਦ ਵੀ ਉਹਨੂੰ ਨਹੀਂ ਲੱਗ ਸਕਦੀ, ਜ਼ਰਾ ਵੀ ਲਗਾਵ ਨਹੀਂ ਹੈ, ਇੰਨਾ ਨਿਰਮਲ ਹੋਇਆ। ਔਰ ਕਹਾਣੀ ਅੱਗੇ ਵਧਦੀ ਹੈ ਆਪਣੇ ਤਰੀਕੇ ਨਾਲ। ਉਹ ਕਮਲ 'ਤੇ ਬ੍ਰਹਮਾ ਜੀ ਨੂੰ ਬਿਠਾਇਆ, ਚਾਰ ਮੂੰਹ ਵਾਲੇ ਬ੍ਰਹਮਾ ਜੀ। ਕਿ ਚਾਰ ਮੂੰਹ ਵਾਲੇ ਬ੍ਰਹਮਾ ਜੀ ਹੁੰਦੇ ਹੈ? ਚਾਰ ਚੰਗੇ ਗੁਣ ਹੁੰਦੇ ਨੇ, ਬੇਅੰਤ ਮੈਤਰੀ, ਬੇਅੰਤ ਕਰੁਣਾ, ਬੇਅੰਤ ਮੁਦਿਤਾ, ਬੇਅੰਤ ਉਪੇਖਾ, ਯਾਨੀ ਸਮਤਾ ਭਾਵ। ਜਦ ਚਿੱਤ ਨਿਰਮਲ ਹੋ ਜਾਂਦਾ ਹੈ ਅਤੇ ਸਹਿਜ ਭਾਵ ਨਾਲ ਇਹਨਾਂ ਚਾਰਾਂ ਗੁਣਾਂ 'ਚ ਘੁੰਮਦਾ ਹੈ, ਇਸ ਲਈ ਇਹਨਾਂ ਨੂੰ ਬ੍ਰਹਮ ਵਿਹਾਰ ਕਿਹਾ ਗਿਆ, ਇਹ ਪ੍ਰਤੀਕਾਂ ਦੇ ਰੂਪ 'ਚ ਦੱਸਿਆ ਗਿਆ। ਇਹੋ ਜਿਹਾ ਬੰਦਾ ਕਿਸੇ ਦਾ ਉਪਾਸ ਦੇਵ ਹੋਵੇ ਤਾਂ ਕਲਿਆਣ ਦੀ ਗੱਲ ਹੋਈ ਨਾ, ਉਹਦੇ ਚੰਗੇ ਗੁਣਾਂ ਨੂੰ ਯਾਦ ਕਰੋ, ਔਰ ਉਹ ਜੇ ਚੰਗੇ ਗੁਣ ਆਪਣੇ 'ਚ ਲਿਆਉਣ ਦਾ ਜਰਾ ਜਿਹਾ ਵੀ ਯਤਨ ਸ਼ੁਰੂ ਕਰ ਦੇਵੇ ਤਾਂ ਮੰਗਲ ਦੇ ਰਾਹ ਪੈ ਗਿਆ, ਕਲਿਆਣ ਦੀ ਰਾਹ ਪੈ ਗਿਆ। ਇਹੋ ਜਿਹਾ ਤਾਂ ਕੁਛ ਕਰੇ ਨਹੀਂ ਅਤੇ ਸ਼ਰਧਾ ਕੰਮ ਦੀ ਨਹੀਂ, ਅੰਨੀ ਸ਼ਰਧਾ ਬਣ ਗਈ। ਸ਼ਰਧਾ ਬਹੁਤ ਜ਼ਰੂਰੀ ਹੈ, ਪਰ ਉਹਦੇ ਨਾਲ ਨਾਲ ਭਲੇ ਬੁਰੇ ਦੀ ਸਮਝ ਓਨੀ ਜ਼ਰੂਰੀ ਹੈ। ਸ਼ਰਧਾ ਸਾਡੇ ਪੈਰ ਨੇ, ਵਿਵੇਕ ਭਲੇ ਬੁਰੇ ਦੀ ਪਛਾਣ ਸਾਡੀ ਅੱਖਾਂ ਨੇ, ਜਿਹਦੇ ਕੋਲ ਚਰਨ ਨਹੀਂ, ਪੈਰ ਨਹੀਂ, ਸਿਰਫ ਅੱਖਾਂ ਨੇ, ਅਤੇ ਗਿਆਨ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰੇਗਾ। ਗਿਆਨ ਦਾ ਸਾਰਾ ਰਸਤਾ, ਮੁਕਤੀ ਦਾ ਸਾਰਾ ਰਸਤਾ ਮੈਨੂੰ ਪਤਾ ਹੈ, ਖੂਬ ਚਰਚਾ ਕਰੇਗਾ, ਚੱਲ ਨਹੀਂ ਸਕੇਗਾ ਉਹਦੇ 'ਤੇ ਇੱਕ ਕਦਮ ਵੀ। ਸ਼ਰਧਾ ਨਹੀਂ ਹੈ ਨਾ, ਚਰਨ ਨਹੀਂ ਹੈਗੇ, ਪਰ ਸ਼ਰਧਾ ਤਾਂ ਹੈ, ਅੱਖਾਂ ਨਹੀਂ ਹੈ, ਵਿਵੇਕ ਨਹੀਂ ਹੈ, ਅਤੇ ਚੱਲੇਗਾ ਹੀ ਨਹੀਂ, ਨੱਠੇਗਾ। ਪਰ ਨੱਠਦੇ ਨੱਠਦੇ ਕਦੋਂ ਗਲਤ ਰਸਤੇ ਪੈ ਜਾਏਗਾ, ਪਤਾ ਹੀ ਨਹੀਂ ਲੱਗੇਗਾ ਵਿਚਾਰੇ ਨੂੰ, ਕਦ ਕਿਹੜੇ ਖੱਡੇ 'ਚ ਡਿੱਗ ਪਿਆ, ਪਤਾ ਹੀ ਨਹੀਂ ਵਿਚਾਰੇ ਨੂੰ, ਅੱਖਾਂ ਨਹੀਂ ਹੈ ਨਾ। ਇਹ ਵਿਵੇਕ ਨਾਲ ਰਹੇ, ਇਹਨਾਂ ਪੰਜਾਂ ਦੋਸਤਾਂ ਦੇ ਨਾਲ ਅਗਰ ਵਿਵੇਕ ਰਿਹਾ ਤਾਂ ਬਹੁਤ ਕਲਿਆਣਕਾਰੀ ਹੁੰਦੇ ਨੇ, ਨਿਰਮਲ ਰਹਿਣਗੇ, ਇੰਝ ਨਹੀਂ ਹੋਏਗਾ ਤਾਂ ਨੁਕਸਾਨ ਹੋ ਜਾਏਗਾ, ਭਗਤੀ ਅੰਨੀ ਭਗਤੀ ਬਣ ਜਾਏਗੀ। ਕਿਸੇ ਨੂੰ ਸ਼ਿਵ ਜੀ ਦੇ ਲਈ ਭਗਤੀ ਜਾਗੀ, ਉਹ ਬੜੇ ਕਲਿਆਣ ਦੀ ਗੱਲ ਹੋਈ, ਸ਼ਿਵ ਜੀ ਦੇ ਲਈ ਭਗਤੀ ਜਾਗੀ। ਸ਼ਿਵ ਸ਼ਬਦ ਦਾ ਅਰਥ ਹੀ ਹੁੰਦਾ ਹੈ ਮੰਗਲ, ਅਤੇ ਮੰਗਲ ਲਈ ਭਗਤੀ ਜਾਗੀ, ਆਪਣਾ ਮੰਗਲ ਸਾਧਣ ਲੱਗੇ। ਪਰ ਫਿਰ ਜਦ ਹੋਸ਼ ਨਹੀਂ ਹੁੰਦਾ ਤਾਂ ਕੀ ਕਰਦੇ ਹਾਂ, ਸਮਝਦੇ ਨਹੀਂ ਕਿ ਕਿਹੜੇ ਪ੍ਰਤੀਕਾਂ ਦੀ ਭਾਸ਼ਾ 'ਚ ਗੱਲ ਸਮਝਾਈ ਗਈ। ਦੇਖਿਆ ਹੋਣਾ ਸ਼ਿਵ ਜੀ ਦੀ ਤਸਵੀਰ, ਦੇਖੀ ਹੋਣੀ ਕੋਈ ਮੂਰਤੀ, ਦੇਖੀ ਹੋਣੀ ਕਿਸ ਤਰ੍ਹਾਂ ਧਿਆਨ ਲਗਾ ਕੇ ਬੈਠੇ ਹੈ, ਸਾਰੇ ਸਰੀਰ 'ਤੇ ਕਾਲ ਮੰਡਰਾ ਰਹੇ, ਸੱਪ ਲਿਪਟੇ ਹੋਏ, ਮੱਥੇ 'ਤੇ ਕਿੰਨੀ ਸ਼ਾਂਤੀ ਹੈ, ਕਿਧਰੇ ਭੈ ਨਹੀਂ। ਔਰ ਦੇਖਿਆ ਗਲਾ ਨੀਲਾ ਕੀਤਾ ਹੋਇਆ, ਨੀਲ ਕੰਠ ਕਹਿੰਦੇ ਨੇ, ਕਹਾਣੀ ਕਹਾਣੀ ਹੈ, ਪ੍ਰਤੀਕਾਂ ਦੀ ਭਾਸ਼ਾ 'ਚ ਕਹੀ ਗਈ। ਦੇਵਾਂ ਦੀ ਔਰ ਦਾਨਵਾਂ ਦੀ, ਰਾਕਸ਼ਸਾਂ ਦੀ ਬਹੁਤ ਲੜਾਈ ਚੱਲੀ, ਦੋਨਾਂ ਨੇ ਇੱਕ ਕੰਮ ਤੇ ਇੱਕ ਵਾਰ ਮਿਲ ਜੁਲ ਕੇ ਕੀਤਾ, ਸਮੁੰਦਰ ਨੂੰ ਮਥਿਆ। ਕੀ ਸਮੁੰਦਰ ਦਾ ਮਥਣਾ ਹੁੰਦਾ? ਸਮਾਜ 'ਚ ਭਲੇ ਬੁਰੇ ਸਭ ਤਰ੍ਹਾਂ ਦੇ ਲੋਕ ਹੁੰਦੇ ਹੈ, ਆਪਸ 'ਚ ਬਹੁਤ ਸੰਘਰਸ਼ ਹੁੰਦਾ ਹੈ, ਉਹਦੇ 'ਚੋਂ ਕੁਝ ਨਾ ਕੁਝ ਨਿਕਲਦਾ ਹੈ, ਬੁਰਾਈ ਨਿਕਲਦੀ ਹੈ, ਕਦੀ ਕੋਈ ਚੰਗਾਈ ਵੀ ਨਿਕਲ ਆਉਂਦੀ ਹੈ, ਅੰਮ੍ਰਿਤ ਵੀ ਨਿਕਲਿਆ, ਜ਼ਹਿਰ ਵੀ ਨਿਕਲਿਆ। ਅੰਮ੍ਰਿਤ ਸਭ ਪੀਣਾ ਚਾਹੁੰਦੇ, ਜ਼ਹਿਰ ਕੋਈ ਛੂਹਣਾ ਨਾ ਚਾਹੇ। ਅਤੇ ਦੇਖੋ ਇਹ ਉਪਾਸ ਦੇਵ ਨੂੰ ਕਹਿੰਦਾ, ਅੰਮ੍ਰਿਤ ਤੁਸੀਂ ਪੀ ਲਓ, ਜ਼ਹਿਰ ਮੈਂ ਪੀ ਲੈਂਦਾ। ਸਾਰਾ ਜ਼ਹਿਰ ਪੀ ਗਿਆ, ਗਲਾ ਨੀਲਾ ਹੋ ਗਿਆ, ਫਿਰ ਵੀ ਕਿਧਰੇ ਮੱਥੇ 'ਤੇ ਕੋਈ ਤਿਉੜੀ ਨਹੀਂ। ਕਿੰਨੀ ਸ਼ਾਂਤੀ ਚਿਹਰੇ 'ਤੇ, ਚਿਹਰੇ 'ਤੇ ਕਿੰਨੀ ਸ਼ਾਂਤੀ ਹੈ, ਮੱਥਾ ਕਿੰਨਾ ਸ਼ਾਂਤ ਹੈ, ਕਿੰਨਾ ਠੰਡਾ ਹੈ। ਇਹ ਹੀ ਦੱਸਣ ਲਈ ਸਿਰ 'ਤੇ ਚੰਦਰਮਾ ਬਣਾਇਆ, ਕਿੰਨਾ ਸ਼ੀਤਲ ਹੈ। ਪ੍ਰਤੀਕਾਂ ਦੀ ਭਾਸ਼ਾ 'ਚ ਹੋਰ ਸਮਝਾਇਆ, ਸਿਰ ਤੋਂ ਗੰਗਾ ਵਹਿੰਦੀ ਹੈ, ਬਾਲਾਂ 'ਚੋਂ ਗੰਗਾ ਵਹਿੰਦੀ ਹੈ, ਕਿੰਨਾ ਸ਼ੀਤਲ ਹੈ। ਕੀ ਗੰਗਾ ਵਹਿੰਦੀ ਹੈ? ਹਾਲੀ ਤਾਂ ਸੱਤਵਾਂ ਹੀ ਦਿਨ ਹੋਇਆ ਨਾ, ਕਿੰਨਿਆਂ ਦੇ ਸਿਰਾਂ ਤੋਂ ਗੰਗਾ ਵਹਿਣ ਲੱਗੀ। ਇਹ ਜਿਹੜਾ ਹਰ 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 ਗੰਗਾ ਜਿਹੜੀ ਵਹਿੰਦੀ ਹੈ ਚੇਤਨਾ ਦੀ, ਇਹ ਜਿਹੜਾ ਅਨਿਤ ਬੋਧ ਵਹਿੰਦਾ ਹੈ, ਇਸ ਤਰ੍ਹਾਂ ਵਹਿਣ ਲੱਗੇ ਤਾਂ ਕਲਿਆਣ ਦੀ ਗੱਲ ਹੋ ਗਈ ਨਾ। ਇਸ ਤਰ੍ਹਾਂ ਤਾਂ ਕੁਛ ਕਰੋ ਨਹੀਂ, ਆਪਣੇ ਅੰਦਰ ਆਪਣੇ ਉਪਾਸ ਦੇਵ ਦੇ ਕੋਈ ਗੁਣ ਜਗਾਉਣ ਦਾ ਕੰਮ ਨਾ ਕਰੋ, ਔਰ ਉਹਨੂੰ ਖੁਸ਼ ਕਰਨਾ ਚਾਹੋ, ਪ੍ਰਸੰਨ ਕਰਨਾ ਚਾਹੋ। ਸ਼ਿਵਜੀ ਮਹਾਰਾਜ 'ਤੇ ਇੱਕ ਲੋਟਾ ਪਾਣੀ ਚੜ੍ਹਾਓ, ਗਰਮੀ ਸਾਡੇ ਅੰਦਰ ਜਲ ਚੜ੍ਹਾਈਏ ਸ਼ਿਵਜੀ ਮਹਾਰਾਜ 'ਤੇ। ਓਏ ਆਪਣੇ ਅੰਦਰ ਦੀ ਰਾਗ ਦੀ ਗਰਮੀ ਨੂੰ ਸ਼ਾਂਤ ਕਰੋ ਨਾ, ਦੁਵੇਸ਼ ਦੀ ਅਗਨੀ ਨੂੰ ਸ਼ਾਂਤ ਕਰੋ, ਕਾਮ ਵਾਸ਼ਨਾ ਦੀ ਅਗਨੀ ਨੂੰ ਸ਼ਾਂਤ ਕਰੋ, ਤਾਂ ਸ਼ਿਵ ਦੇ ਭਗਤ ਠੀਕ ਹੋਏ। ਨਹੀਂ ਤਾਂ ਕਿੱਦਾਂ ਸ਼ਿਵ ਦੇ ਭਗਤ ਹੋਏ? ਭਗਤੀ ਨੂੰ ਸਮਝਿਆ ਹੀ ਨਹੀਂ, ਸਮਝਿਆ ਹੀ ਨਹੀਂ। ਕਿਸੇ ਨੂੰ ਰਾਮ ਲਈ ਭਗਤੀ ਜਾਗੀ, ਉਹ ਬੜੇ ਕਲਿਆਣ ਦੀ ਗੱਲ ਹੋਈ। ਇਹੋ ਜਿਹੇ ਮਹਾਂਪੁਰਸ਼ ਲਈ ਭਗਤੀ ਜਾਗੀ, ਉਹਦੇ ਜੀਵਨ ਦਾ ਕਿੰਨਾ ਵੱਡਾ ਆਦਰਸ਼, ਕਿੰਨਾ ਚੰਗਾ ਆਦਰਸ਼ ਯੁਵਰਾਜ ਪਦ 'ਤੇ ਸਥਾਪਿਤ ਹੈ। ਔਰ ਇਕਾਇਕ ਪਿਤਾ ਨੇ ਫੈਸਲਾ ਬਦਲ ਦਿੱਤਾ, ਨਹੀਂ ਤੁਸੀਂ ਯੁਵਰਾਜ ਨਹੀਂ, ਤੁਹਾਨੂੰ ਰਾਜ ਨਹੀਂ ਮਿਲੇਗਾ, ਤੁਹਾਡੇ ਛੋਟੇ ਭਾਈ ਨੂੰ ਮਿਲੇਗਾ, ਤੁਹਾਨੂੰ 14 ਸਾਲ ਜੰਗਲ 'ਚ ਰਹਿਣਾ ਪਏਗਾ। ਮੱਥੇ 'ਤੇ ਜ਼ਰਾ ਜਿਹੀ ਵੀ ਚਿੰਤਾ ਨਹੀਂ, ਜ਼ਰਾ ਜਿਹਾ ਵੀ ਵੱਟ ਨਹੀਂ, ਚਿੱਤ ਵਿੱਚ ਜ਼ਰਾ ਜਿਹਾ ਵੀ ਗੁੱਸਾ ਨਹੀਂ, ਦਵੇਸ਼ ਨਹੀਂ, ਚਿੱਤ ਵਿੱਚ ਪਿਆਰ ਉਮੜਦਾ ਹੈ। ਇਹ ਰਾਜ ਦਾ ਸੁੱਖ ਮੇਰਾ ਭਰਾ ਭੋਗੇ, ਅਸੀਂ ਜੰਗਲ ਵਿੱਚ ਮੰਗਲ ਮਨਾਵਾਂਗੇ। ਅੱਜ ਦਾ ਕੋਈ ਨੇਤਾ ਹੁੰਦਾ ਤਾਂ ਕਹਿੰਦਾ, ਅਸੀਂ ਬਗਾਵਤ ਕਰਾਂਗੇ, ਸਾਡਾ ਹੱਕ ਹੈ, ਕਿੱਦਾਂ ਛੋੜ ਦਈਏ, ਸਾਰੀ ਜਨਤਾ ਸਾਡੇ ਨਾਲ ਹੈ। ਤਿਆਗ ਵਿੱਚ ਆਨੰਦ ਆਉਂਦਾ ਹੈ, ਇਹ ਮੇਰਾ ਛੋਟਾ ਭਾਈ ਭੋਗੇ, ਮੈਂ ਜੰਗਲ 'ਚ ਮੰਗਲ ਮਨਾਵਾਂਗਾ। ਔਰ ਛੋਟੇ ਭਰਾ ਨੂੰ ਜਦ ਪਤਾ ਲੱਗਦਾ ਹੈ ਕਿ ਪਿਤਾ ਨੇ ਇਹ ਗਲਤ ਫੈਸਲਾ ਕੀਤਾ, ਤਾਂ ਜਾਂਦਾ ਹੈ ਪਿੱਛੇ ਨੱਠ ਕੇ ਜੰਗਲ 'ਚ, ਨਹੀਂ ਤੁਹਾਨੂੰ ਰਾਜ ਭੋਗਣਾ ਹੈ, ਪਿਤਾ ਨੇ ਗਲਤ ਫੈਸਲਾ ਦਿੱਤਾ ਹੈ, ਮੈਂ 14 ਸਾਲ ਤੁਹਾਡੀ ਜਗ੍ਹਾ ਜੰਗਲ 'ਚ ਰਹਾਂਗਾ, ਤੁਹਾਨੂੰ ਹੀ ਰਾਜ ਭੋਗਣਾ ਚਾਹੀਦਾ ਹੈ। ਉਹ ਕਹਿੰਦਾ ਹੈ, ਨਾ ਨਾ, ਰਾਜ ਦਾ ਸੁੱਖ ਤੂੰ ਭੋਗ, ਇਹ ਪਿਤਾ ਦਾ ਹੁਕਮ ਹੈ, ਮੈਂ ਜੰਗਲ 'ਚ ਰਹਾਂਗਾ। ਦੋ ਭਰਾ ਆਪਸ 'ਚ ਦਬਾਅ ਦੇ ਰਹੇ ਇੱਕ ਦੂਜੇ 'ਤੇ ਕਿ ਰਾਜ ਦਾ ਆਨੰਦ ਤੂੰ ਲੈ, ਨਹੀਂ ਤੂੰ ਲੈ। ਉਹ ਭਾਈ ਮਨੁੱਖ ਜਾਤੀ ਦੇ ਇਤਿਹਾਸ ਵਿੱਚ ਇਹੋ ਜਿਹਾ ਕੋਈ ਉਦਾਹਰਣ ਮਿਲਣ ਵਾਲਾ ਨਹੀਂ। ਇਹੋ ਜਿਹੇ ਬੰਦੇ ਲਈ ਮਨ ਵਿੱਚ ਸ਼ਰਧਾ ਜਾਗ ਜਾਏਗੀ, ਕਲਿਆਣ ਦੀ ਗੱਲ ਹੋ ਜਾਏਗੀ। ਪਰ ਕਿੱਥੇ ਕਲਿਆਣ ਦੀ ਗੱਲ ਹੋਣ ਦਿੰਦੇ ਹੈ, ਭਗਤੀ ਨੂੰ ਅੰਨੀ ਭਗਤੀ ਝੱਟ ਬਣਾ ਲੈਂਦੇ ਹੈ। ਕੀ ਕਰਦੇ ਹੈ? ਮੱਥੇ 'ਤੇ ਲਿਖ ਲਿਆ ਰਾਮ, ਬਾਂਹ 'ਤੇ ਲਿਖ ਲਿਆ ਰਾਮ, ਛਾਤੀ 'ਤੇ ਲਿਖ ਲਿਆ ਰਾਮ, ਜਿਹੜਾ ਦੁਪੱਟਾ ਓੜਿਆ ਉਹਦੇ 'ਤੇ ਲਿਖ ਲਿਆ ਰਾਮ ਰਾਮ ਰਾਮ, ਤਾਂ ਕਿ ਰਾਮ ਜਾਣ ਜਾਏ ਇਹ ਬੜਾ ਭਗਤ ਹੈ ਮੇਰਾ, ਬਹੁਤ ਵੱਡਾ ਭਗਤ ਹੈ ਮੇਰਾ। ਦੋ ਭਰਾ ਆਪਸ ਵਿੱਚ ਜਾਨੀ ਦੁਸ਼ਮਣ, ਦੋਨਾਂ ਦੇ ਸਿਵਲ ਕੇਸ ਚੱਲਦੇ ਹੈ, ਕ੍ਰਿਮੀਨਲ ਕੇਸ ਚੱਲਦੇ ਹੈ, ਇੱਕ ਦੂਜੀ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹੈ, ਔਰ ਦੋਨੇ ਆਪਣੇ ਆਪ ਨੂੰ ਰਾਮ ਦਾ ਭਗਤ ਮੰਨਦੇ ਹੈ। ਕਿਸ ਗੱਲ 'ਤੇ ਝਗੜਾ ਹੈ ਕਿ ਆਪਣਾ ਜਿਹੜਾ ਬਟਵਾਰਾ ਹੋਇਆ ਸੀ ਉਹਦੇ 'ਚ 101 ਰੁਪਏ ਤੇਰੇ ਵੱਲ ਚਲੇ ਗਏ, ਹੈ ਕਿ 2 ਫੁੱਟ ਜ਼ਮੀਨ ਸਾਡੀ ਤੁਹਾਡੇ ਵੱਲ ਚਲੀ ਗਈ, ਔਰ ਦੋਨੋਂ ਆਪਣੇ ਆਪ ਨੂੰ ਰਾਮ ਦਾ ਭਗਤ ਕਹਿਣ? ਵਿਚਾਰਾ ਰਾਮ ਕਿਧਰੇ ਬਦਲਾਂ ਦੇ ਉੱਤੇ ਹੋਏਗਾ ਅਤੇ 100-100 ਅਥਰੂ ਰੋਂਦਾ ਹੋਏਗਾ, ਓਏ ਇਹ ਕਿਹੋ ਜਿਹੇ ਭਗਤ ਮੇਰੇ, ਮੈਂ ਜਿਹੜਾ ਜੀਵਨ ਦਾ ਆਦਰਸ਼ ਕਾਇਮ ਕੀਤਾ ਉਹਨੂੰ ਧਾਰਨ ਕਰਨ ਦਾ ਤਾਂ ਨਮ ਲੈਂਦੇ ਨਹੀਂ, ਉਹਦਾ ਜ਼ਰਾ ਵੀ ਕੰਮ ਨਹੀਂ ਕਰਦੇ, ਫਿਰ ਵੀ ਆਪਣੇ ਆਪ ਨੂੰ ਰਾਮ ਭਗਤ ਕਹਿੰਦੇ ਨੇ, ਅਤੇ ਭਗਤੀ ਡੁੱਬ ਗਈ, ਅੰਨੀ ਭਗਤੀ ਬਣ ਗਈ। और फिर उस राम नू जिन्हों ईश्वर मनो जगत पिता परमेश्वर मनो बेचारे ईश्वर दी भी की मिट्टी पलीत कर दिती असी किद्दा मिट्टी पलीत कर दिती नकली ईश्वर मन घड़ंत ईश्वर कल्पना वाला ईश्वर खड़ा कर लेने हैं। जाकी रही भावना जैसी प्रभु मूरत घड़ लीनी तैसी ओ जा ईश्वर खड़ा कर लिया। पश्चिम का एक संत कह गया कि ईश्वर ने मनुष्य बनाया तो अपनी शक्ल सूरत दे माफिक अपने जैसा निर्माण किया। मैनू इंज लगता है कि मनुष्य ने ईश्वर का निर्माण किया तो अपने जहा निर्माण किया। कोई ऐसा बावला गोयनका होवे जड़ा बड़ा खुशामद पसंद होवे उन्हें खुशामद बहुत चंगी लगे वो चाहे कि रोज़ अखबारां गोयनका 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 ही नाम रहे रोज़ रेडियो ते गोयनका गोयनका टेलीविजन ते गोयनका गोयनका सब जगह गोयनका दी चर्चा होवे और एवं जे मंदिर बनन जिथे गोयनका दी मूर्ति स्थापित करके हरे गोयनका 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 हरे हरे कहन लगन तो यह गोयनका फुल के कुप्पा हो जाएगा क्योंकि खुशामद पसंद है। यह जहा खुशामद पसंद गोयनका जब किसी ईश्वर का निर्माण करेगा तो यहोजे बावले ईश्वर का ही निर्माण करेगा जिन्हों खुशामद पसंद होवे। जरा अपने विवेक में इस्तेमाल करके देखो कि वह क्यों जहा ईश्वर होएगा क्यों जहा अहंकार का पुतला होएगा जिन्हों अपना नाव प्यारा है लोग मेरा नाँ लेंदे जान बस ना लैंड वो चाहे जो जि हो तार देंगा वो क्यों जी दुराचारी क्यों ना होवे क्यों जी अजामल क्यों ना होवे मरण वक्त नारायण कह दे बस फिर तो अपने आदमी भेज के अपने दूत भेज के बुला लाँगा मैं। बेचारे ईश्वर की मिट्टी पलीत हुई ना अपनी समझ चो अपने वालों तो भगती प्रकट करते हैं और समझते नहीं कि उन्होंने बेइज्जती कर रहे हैं। यह क्यों जहा ईश्वर जिन्हों इन्ना ही पता नहीं कि यह कि नाम ले रहा है अपने पुत्र नू बुला रहा है कि मैनू बुला रहा है इन्ना ही पता नहीं उन्हों अपना नाम सुन के फुल के इन्ना कुप्पा हो गया कि इनू तो तार ही देंगा। यह जी कहानियाँ च भगती की मुक्ति बहुत कौड़ी समझे नहीं गुण जागने चाहिए हैं। जेड़ा भी उपास देव होवे उहदे गुण साढ़े अंदर आण जरा समझो जिन्हों ईश्वर कहने हाँ परम पिता परमेश्वर कहने हाँ अपने नू उहदी संतान औलाद कहने हाँ। कोई भी पिता अपने अंदर जेड़े गुण हैं अपनी संतान च वो गुण देखना चाहता है देखेगा तो कितना खुश होएगा उन्हूं प्रसन्न करन दा एवा ही तरीका। मैं अपने पुत्र नू कहां कि तैनू ए रस्ते जाना चाहिए है बड़े कल्याण का रस्ता है मेरी एक ना सुने बिल्कुल पुठे पासे जाए उदे पर सवेरे सवेरे आके बह जाए और
हाथ जोड़ के कहे बापू जी थारो कमल जिसो मुंह थारी कमल जिसी आंख्या
मारा चांटा उठ के मूर्ख किधर दे की टैं टैं लगा रखी है जो कहना वो तो करदा नहीं और खुशामद करके मैनू खुश करना चाहना है। वो जिन्नू जगत पिता परमेश्वर कहने हाँ उन्नू भी उल्लू बनाना चाहते हैं खुशाबदा नाल खुश करना चाहते हैं। भगती च धर्म डुब गया अन्नी भगती बन गई ना इसलिए डुबो दिता गल समझ नहीं आई। भगती शुद्ध होवे विवेक दे नाल होवे ज्ञान दे नाल होवे चंगे गुण याद आण अपने उपास देव दे कोई भी उपास देव होवे कोई फर्क नहीं पैंदा चंगे गुण याद आण और जागे एहो जी प्रेरणा कि एहो जे सदगुण मेरे अंदर आणगे तो मेरा उपास मेरे ते खुश होएगा। इंज नहीं हुंदा है तो भगती भगती नहीं है खुशामतां वाली भगती भगती नहीं हुंदी। विधान नू ठुकराओ और विधायक नू खुश करना चाहो नियमां नू तोड़ो और नियामक नू खुश करना चाहो तो गलत रस्ते पै गए धर्म दे रस्ते नहीं भगती गलत भगती हो गई। किसी नू कृष्ण दे वल भगती जागी कल्याण दी गल होई पर फिर भुल गए कि भगती किस तरह सफल भगती होएगी शुद्ध भगती किद्दां होएगी। गीता नू अगर उसे दी बाणी मन्नो तो वो डंके दी चोट ते कहिंदा है कि मैनू किहो जिहे भगत प्रिय ने की कहिंदा है अनपेक्षा शुचिर दक्षा उदासीनो गत अव्यथा सर्वारंभ परित्यागी यो मदभक्तः समे प्रियः। ऐसा भगत मैनू प्यारा है कि वो जा भगत अनअपेक्षा जिदी सारी अपेक्षावां दूर हो गई हैं, जिदियां सारियां कामनावां दूर हो गई हैं, सारियां आसां दूर हो गई हैं, तणहानं भयमज्जगा जिन्हें सारी तृष्णा नूं पट सुट्या है, एहो जिहा भगत मैनू प्यारा लगता है। शुचि स्वच्छ है, शुद्ध है, जड़ा अंदर तो शुद्ध है और शुद्ध रहन की विद्या च होशियार है, शुद्ध रहन की विद्या च की निपुण है। विमूढ़ा नानुपश्यन्ति पश्यन्ति ज्ञान चक्षुषा, कहते हैं ज्ञान की चक्षुआ नाल जेड़े अंदर दे सारे खेल नूं देख लैंदा है, उहदे अनित सुभाव नूं समझ के समता च रह जांदा है, उह ऐ शुद्धि दी विद्या दे विच होशियार है। उदासीनो पुराणी भाषा है, अज ते उदास कहिंदे बड़ा चेहरा लटका के मायूसी च डुब्बिया होया, उदासीनता दा अर्थ हुंदा सी उहनां दिनां च समता च कायम रहिंदा है, चाहे जिहो जी अनुभूति होवे हर हालत च समता ही समता रहेगी। गत व्यथा है, सारी व्यथावां सारे दुख दूर हो गए ने, सारियां तकलीफां दूर हो गई हैं। अथ निर्बिंदती दुखम, दुख दा निर्वेदन हो गया, दुख दुख जा नहीं लगता, तो एहो जिही निर्मलता दी अवस्था ते पहुँच गया। गत व्यथ गई हुई व्यथा वाला हो ही जाएगा, सारी व्यथावां दुख पीड़ा दूर हो गई हैं। सर्वारंभ परित्यागी जिन्हें सारे आरंभ का परित्याग कर दिता, की आरंभ का परित्याग कर दिता, साधना दी विधियां सारी विधियां देश चों लुप्त हो गई, तो कई तरह के साधना संबंधी शब्दों के अर्थ भी बदल गए बिगड़ गए। अनारंभी अनारंभी या सर्वारंभ परित्यागी की अर्थ है यदा, हुण ते अनारंभी झगड़ालू आदमी नूं कहिए, आरंभी झगड़ालू आदमी नूं कहिए, अनारंभी झगड़ालू नहीं है। भगवान महावीर दी इक बाणी कहिंदे हैं मैं अनारंभी उहनूं कहिंदा हाँ जिहड़ा अनारंभी है, ते अनुवाद करन वाले सिर खुरकण लगदे ने ऐ की गल होई, उह जिहड़ा अनारंभी है उस नूं ना अनारंभी कहोगे कि दूजे नूं कहोगे, ऐ कहिण दी की गल होई, गल नहीं आई समझ। साधना करे तो गल समझ आती है, किन्नू अनारंभी कांग मैं, एक अनारंभी शब्द का अर्थ हुंदा है अहिंसक, मैं अहिंसक किन्नू कांगा, सही मायने च अहिंसक उन्नू कांगा जेड़ी अपनी चित्त धारा ते राग दी शुरुआत नहीं होण देंदा, आरंभ नहीं होण देंदा, जेड़ा अपनी चित्त धारा ते द्वेष दी शुरुआत नहीं होण देंदा, आरंभ नहीं होण देंदा, वह अनारंभी है। लोग उत्ते उत्ते दी अहिंसा दा हजार काम करदे रहन, जद तक चित्त विच राग जाग रहा है, द्वेष जाग रहा है, तद तक हिंसा ही हिंसा है, किधरे भी अहिंसकता नहीं है। अहिंसक बनन लई चित्त धारा ते राग दा आरंभ नहीं होण दिंदे, शुरुआत नहीं होण दिंदे, द्वेष दा आरंभ नहीं होण दिंदे, शुरुआत नहीं होण दिंदे, विकारां दा आरंभ नहीं होण दिंदे, शुरुआत नहीं होण दिंदे। ऐसे नूं सर्वारंभ परित्यागी आरंभ ही नहीं होण देणगे। ऐसे नूं एक जगह होर भगवान महावीर ने कहा कि अपने शरीर दे अंदर संधि नूं देख, इस लई देख शरीर दे अंदर कि अनारंभी हो जाएगा, साधना दी विधियां लुप्त हो गई तो भुल गए शरीर दे अंदर की संधि नूं देखिए। तो कोई आया दसण लई कि असीं साधना करदे हाँ, भगवान महावीर दे कहण दे मुताबिक शरीर च कित्थे कित्थे संधियां हैं, अखां बंद करके ध्यान करदे हाँ, इत्थे संधि है, इत्थे संधि है, इत्थे एक संधि है, इत्थे जिथे जिथे संधि है उहदा ध्यान करदे हाँ, वो कित्थे भटक गए, गल ही भुल गए, कहण वाला की कहना चाहुंदा सी, कादी संधि, चित्त धारा ते राग दी संधि कित्थे हुंदी है, शरीर दे अंदर ही उहनूं देख सकोगे बाहर नहीं। शरीर दे अंदर चित्त धारा राग दी संधि कित्थे हुंदी है, द्वेष दी संधि कित्थे हुंदी है, विकारां दी संधि कित्थे हुंदी है, जिथे उहनूं देखिया साक्षी भाव नाल उत्थे गल खत्म हो गई, अगे वधण नहीं पाउंदी। अनारंभी हो गए, ऐसे नु सर्वारंभ परित्यागी क्या? एवो जहा कोई सर्वारंभ परित्यागी हो जाए अपने शरीर के अंदर, जिथे कोई विकार जाग गया कि उत्थे उन्हें देख के खत्म कर ले, सर्वारंभ परित्यागी हो गया, मुक्त हो गया, एवो जहा भगत मैनू चंगा लगता है। वो कहता है एवो जहा भगत मेरा प्रिय है, पर भगत कहता है एवो जहा भगवान सानू प्रिय नहीं, सानू तो खुशामदा नाल खुश हो जाने वाला भगवान चाहिए है। मन च चाहे जिन्ने विकार भरे होन साडे शरीर और बाणी दे, चाहे जिन्ने खोटे कर्म असी करते चले जाइए, फिर भी तेरा नाम ले लीए तो खुश हो जाए और तार दे, बस एवो जहा भगवान सानू चाहिए है। डरे हुए मानव का मानस पुत्र किहो जे भगवान का निर्माण कर लिया। किसी नू महावीर बल श्रद्धा हुई, बड़े कल्याण की गल हुई, एवो जे राग तो परे गए हुए बंदे लई श्रद्धा हुई, पर फिर जद श्रद्धा अन्नी श्रद्धा बन जाती है तो होश ठिकाने नहीं देंदा। किसी ने एक बहुत वधिया मंदिर बनाया, भगवान महावीर का संगमरमर का मंदिर, संगमरमर की मूर्ति, और हाथ जोड़ के कहता महाराज इन्ना तो कर दिता मैं, ऐतकी ऐ 5 करोड़ वाली इंडस्ट्री बैठाई है, चल पाए तो सोने का 76 होर चढ़ा देंगा। ओए बावले आदमी किनू लालच देन आया है, एवो जहा वीतरागी कि सब कुछ छड़ के कमर च लंगूटी तक नहीं रखी, उन्हूं सोने का 76 चढ़ाने का लालच देना है, नहीं समझ आई ना गल। वो जड़े गुण हैं, जो गुण जीवन च आने चाहिए हैं, ये जरा जी भी प्रेरणा जागे और वो थोड़ा जहा भी काम करना शुरू कर दो तो भगती बड़ी कल्याण करन वाली हुई, बड़ी मंगलकारी हुई। इंज नहीं होए तो धोखा ही धोखा हो गया भगती के नाँ ते। किसी नू ईसा मसीह वल भगती जागी, बड़े कल्याण की गल। एहो जिहा संत पुरुष, संतां च संत श्रोमणी, कोई बंदा किन्ना संत है, किन्ना निर्मल हिरदे वाला है, उहदी जांचण दा एक चंगा तरीका है कि मौत दे वेले, मौत दे पल उहदे चित्त दी की अवस्था है। जिवें अनेक संतां दे नाल होया, दुश्मनां ने बहुत तरह दी तकलीफां दित्तियां और इहनां नू भी दित्तियां, और इहो जिही तकलीफां दित्तियां कि मेखां ठोक ठोक के टंग दित्ता, हुण तड़प तड़प के मर। इस तरह जब तड़प तड़प के मर रहा है, मौत दे पल उहदे चित्त दी चेतना की है? गुस्से दा नामो निशान नहीं, द्वेष दा नामो निशान नहीं, प्यार ही उमड़दा है, दया ही उमड़दी है, किहदे लई उमड़दी है? अगर मरते हुए ईसा मसीह के चित्त विच अपने कहने ते चलण वालिया अनुयायियों के लिए मैत्री जागदी, करुणा जागदी कि मेरे मरण के बाद मेरे अनुयायियों का भला होवे, उन्हां दी मुक्ति होवे, उन्हां नूं स्वर्ग मिले, तो ईसा मसीह नहीं हुंदा, संत नहीं हुंदा। उन्हां दे मन च जिहड़ा प्यार उमड़दा है, जिहड़ी मैत्री उमड़दी है, दया उमड़दी है, वह उन्हां दुश्मनां लई उमड़दी है जिन्हां ने उन्हां दी हालत बनाई। वो ये बड़े अबोध ने, ऐ नहीं जाणदे की कर रहे हैं असी। इन्हां नूं अपने किते दा दंड ना भुगतना पए, इन्हां नूं अपने किते दी सज़ा ना भोगनी पए। इहो जी दया जिस बंदे दे मन च जाग गए मरण दे पल विच, जो इस तरह तड़पा तड़पा के मार रहे ने, उन्हां लई मैत्री जागे, उन्हां लई साडे मन च श्रद्धा जाग गई, तो किन्ने वड्डे कल्याण की गल होई। पर नहीं कल्याण की गल होण देंदे, उन्हां दे गुण साडे अंदर आण इहदी कोशिश जरा भी नहीं करांगे। ऐ सिद्ध करन लई कि मैं ईसा मसीह दा बहुत वड्डा भगत हाँ, कि सिद्ध करन लई करांगे कि मैनू पूरा इतबार है कि ईसा मसीह ईश्वर दा पुत्तर है। ओए ऐ तेरे कह देण नाल ईसा मसीह खुश हो जाएगा, जिद्दां उन्नू सर्टिफिकेट चाहिए तेरे हथ दा कि वह ईश्वर दा पुत्तर है। ओए ईश्वर दा पुत्तर तो है ही, एहदे च शक दी गुंजाइश कित्थे है? ईश्वर की हुंदा है? सत ही तो ईश्वर है, निर्मलता ही तो ईश्वर है, मैत्री ही तो ईश्वर है, दया ही तो ईश्वर है। और ए बंदा सत दा पुतला, निर्मलता दा पुतला, मैत्री दा पुतला, दया दा पुतला, ईश्वर दा पुत्तर होया ना, ए सारे चंगे गुण उहदे च आए होए ने। एहो जे सारे चंगे गुण मेरे च भी आ जाण तत्ते शरदा कल्याण करन वाली होई, नहीं तो निकम्मी गल होई। ਸ਼ਰਧਾ ਨੂੰ ਵਿਵੇਕ ਦੇ ਨਾਲ ਰੱਖੋਗੇ ਤਾਂ ਹੀ ਬੜੀ ਕਲਿਆਣ ਕਰਨ ਵਾਲੀ ਹੋਏਗੀ। ਕਿਸੇ ਨੂੰ ਬੁੱਧ ਦੇ ਪ੍ਰਤੀ ਸ਼ਰਧਾ ਜਾਗੀ, ਬੜੇ ਕਲਿਆਣ ਦੀ ਗੱਲ ਹੋਈ। ਬੁੱਧ ਜੈਸੇ ਮਹਾਂਪੁਰਸ਼ ਲਈ ਸ਼ਰਧਾ ਜਾਗ ਜਾਏ, ਪਰ ਫਿਰ ਉਹਨੂੰ ਅੰਨਾ ਬਣਾ ਦਿੱਤਾ। ਸਵੇਰੇ ਸਵੇਰੇ ਅੱਖਾਂ ਬੰਦ ਕਰਕੇ ਬੈਠੇਗਾ ਔਰ 3 ਵਾਰ ਕਹੇਗਾ, ਬੁੱਧਮ ਸ਼ਰਣਮ ਗੱਛਾਮੀ, ਬੁੱਧਮ ਸ਼ਰਣਮ ਗੱਛਾਮੀ, ਬੁੱਧਮ ਸ਼ਰਣਮ ਗੱਛਾਮੀ। ਬੁੱਧ ਦੀ ਸ਼ਰਣ ਜਾਣਾ ਹੈ, ਇਹ ਘੋਸ਼ਣਾ ਕਰ ਦਿੱਤੀ ਮੈਂ। ਹੁਣ ਛੂਟ ਮਿਲ ਗਈ, ਓਪਨ ਜਨਰਲ ਲਾਇਸੈਂਸ। ਦਿਨ ਭਰ ਚਾਹੇ ਜੋ ਕਰੋ, ਚਾਹੇ ਜਿੰਨਾ ਸ਼ੀਲ ਭੰਗ ਕਰੋ, ਝੂਠ ਬੋਲੋ, ਚੋਰੀ ਕਰੋ, ਕੁਝ ਵੀ ਕਰੋ, ਆਖਿਰ ਕਿਸ ਲਈ ਸ਼ਰਣ ਵਿੱਚ ਗਿਆ? ਇਸ ਲਈ ਗਿਆ ਕਿ ਉਹ ਤਾਰ ਦੇਗਾ। ਅਗਰ ਉਹ ਤਾਰੇ ਨਹੀਂ ਤਾਂ ਉਹਦੀ ਸ਼ਰਣ ਜਾਣ ਦਾ ਫਾਇਦਾ ਕੀ? ਸਮਝੇ ਹੀ ਨਹੀਂ ਕੀ ਕਹਿਣ ਲੱਗੇ। ਉਹ ਵਿਅਕਤੀ ਨੇ ਲੋਕਾਂ ਤੋਂ ਕਹਿਲਵਾਇਆ ਬੁੱਧਮ ਸ਼ਰਣਮ ਗੱਛਾਮੀ, ਅਤੇ ਕਿਸ ਲਈ ਕਹਿਲਵਾਇਆ, ਕਿਉਂ ਕਹਿਲਵਾਇਆ? ਖੂਬ ਸਮਝਾਇਆ, ਜਾਣਦਾ ਸੀ ਕਿ ਅੱਗੇ ਜਾ ਕੇ ਲੋਕ ਧਰਮ ਨੂੰ ਭੁੱਲ ਜਾਣਗੇ ਔਰ ਇੱਕ ਸੰਪਰਦਾਇ ਖੜ੍ਹਾ ਕਰ ਲੈਣਗੇ। ਜਿਵੇਂ ਹੀ ਧਰਮ ਸੰਪਰਦਾਇ ਬਣਿਆ ਕਿ ਧਰਮ ਹੋਇਆ ਅਤੇ ਸੰਪਰਦਾਇ ਨਾ ਬਣ ਜਾਏ, ਇਹਦੇ ਲਈ ਬੜੇ ਸਾਵਧਾਨ ਸੀਗੇ, ਬਹੁਤ ਸਜਗ ਸੀਗੇ। ਕਿਸੇ ਨੂੰ ਨਹੀਂ ਕਹਿਣ ਦਿੱਤਾ ਮੈਂ ਗੌਤਮ ਦੀ ਸ਼ਰਨ ਜਾਣਾ, ਗੌਤਮ ਦੀ ਸ਼ਰਨ ਜਾਣਾ, ਬੁੱਧ ਦੀ ਸ਼ਰਨ ਜਾਣਾ। ਬੁੱਧ 'ਤੇ ਗੁਣ ਹੈ ਗੌਤਮ ਦਾ, ਬੋਧੀ ਦੀ ਸ਼ਰਨ ਜਾਣਾ। ਹਰ ਬੰਦੇ ਦੇ ਅੰਦਰ ਬੋਧੀ ਦਾ ਬੀਜ ਸਮਾਇਆ ਹੋਇਆ, ਆਪਣੇ ਅੰਦਰ ਜਿਹੜਾ ਬੋਧੀ ਦਾ ਸੀਜ ਸਮਾਇਆ ਹੋਇਆ ਹੈ ਉਹਨੂੰ ਖਿਡਾਉਣਾ ਹੈ, ਉਹਦਾ ਵਿਕਾਸ ਕਰਨਾ ਹੈ, ਅਤੇ ਬੋਧੀ ਦੀ ਸ਼ਰਨ ਜਾਂਦਾ ਹੈ ਅਤੇ ਬੁੱਧ ਦੀ ਸ਼ਰਨ ਜਾਂਦਾ ਹੈ। ਆਪਣੇ ਅੰਦਰ ਜਿਹੜੀ ਬੋਧੀ ਜਾਗੀ ਹੈ ਉਹੀ ਸ਼ਰਨ ਦੇਗੀ, ਹੋਰ ਕੋਈ ਸ਼ਰਨ ਦੇਣ ਵਾਲਾ ਨਹੀਂ, ਕੋਈ ਸਾਡੀ ਰੱਖਿਆ ਕਰਨ ਵਾਲਾ ਨਹੀਂ। ਆਪਣੇ ਅੰਦਰ ਜਿਹੜਾ ਧਰਮ ਜਾਗੇਗਾ ਉਹੀ ਸਾਡੀ ਰੱਖਿਆ ਕਰੇਗਾ। ਅਤੇ ਖੂਬ ਸਮਝਾਇਆ, ਕਿਸੇ ਆਦਮੀ ਨਾਲ ਬੰਨਣਾ ਨਹੀਂ, ਕਿਸੇ ਸੰਪਰਦਾਇ ਨਾਲ ਬੰਨਣਾ ਨਹੀਂ, ਧਰਮ ਨਾਲ ਬੰਨਣਾ ਹੈ, ਬੋਧੀ ਧਾਰਨ ਕਰਨੀ ਹੈ। ਬਾਰ ਬਾਰ ਕਿਹਾ ਕਿ ਮੇਰੇ ਤੋਂ ਪਹਿਲੇ ਪਤਾ ਨਹੀਂ ਕਿੰਨੇ ਬੁੱਧ ਹੋ ਗਏ, ਗਿਣਤੀ ਨਹੀਂ, ਇੰਨੇ ਬੁੱਧ ਮੇਰੇ ਤੋਂ ਪਹਿਲੇ ਹੋ ਗਏ ਔਰ ਮੇਰੇ ਬਾਅਦ ਨਾ ਜਾਣੇ ਕਿੰਨੇ ਬੁੱਧ ਹੋਣ ਵਾਲੇ ਹੈ, ਗਿਣਤੀ ਨਹੀਂ ਉਹਨਾਂ ਦੀ। ਬੋਧੀ ਪ੍ਰਾਪਤ ਕਰ ਲੈਣਾ, ਗਿਆਨ ਜਗਾ ਲੈਣਾ, ਮੁਕਤੀ ਪ੍ਰਾਪਤ ਕਰ ਲੈਣਾ, ਸ਼ੁੱਧ ਹੋ ਜਾਣਾ, ਇਹ ਕਿਸੇ ਇੱਕ ਬੰਦੇ ਦੀ ਮੋਨੋਪਲੀ ਨਹੀਂ ਹੋਇਆ ਕਰਦੀ। ਜੋ ਵੀ ਧਰਮ ਦੇ ਰਾਹ ਚੱਲੇਗਾ, ਵਿਕਾਰਾਂ ਨੂੰ ਦੂਰ ਕਰ ਲਏਗਾ, ਮੁਕਤ ਅਵਸਥਾ ਤੱਕ ਪਹੁੰਚ ਜਾਏਗਾ, ਸ਼ੁੱਧ ਹੋ ਗਿਆ, ਬੁੱਧ ਹੋ ਗਿਆ, ਮੁਕਤ ਹੋ ਗਿਆ, ਅਰਹੰਤ ਹੋ ਗਿਆ, ਕੋਈ ਵੀ ਹੋਵੇ, ਅਤੇ ਨਮਸਕਾਰ ਕਰਨਾ ਬਤਾਇਆ। ਉਹ ਐਸੇ ਲਈ ਕਿਹਨੂੰ ਨਮਸਕਾਰ ਕਰੋਗੇ? ਯੇ ਚ ਬੁੱਧਾ ਅਤੀਤਾ ਚ, ਯੇ ਚ ਬੁੱਧਾ ਅਨਾਗਤਾ, ਪਚੁਪੰਨਾ ਚ ਯੇ ਬੁੱਧਾ, ਅਹਮ ਬੰਧਾਮੀ ਸਬਦਾ। ਅੱਜ ਤੋਂ ਪਹਿਲੇ ਜਿੰਨੇ ਵੀ ਬੁੱਧ ਹੋਏ, ਅੱਜ ਦੇ ਬਾਅਦ ਅੱਗੇ ਜਾ ਕੇ ਜਿੰਨੇ ਵੀ ਬੁੱਧ ਹੋਣੇ ਹੈ ਔਰ ਅੱਜ ਵੀ ਜਿਹੜਾ ਬੁੱਧ ਹੋਏਗਾ, ਮੈਂ ਸਭ ਨੂੰ ਨਮਸਕਾਰ ਕਰਦਾ ਹਾਂ ਅਤੇ ਗੁਣਾਂ ਨੂੰ ਨਮਸਕਾਰ ਕਰਦਾ ਹਾਂ। ਕਿਧਰੇ ਬੰਨਦਾ ਨਹੀਂ, ਨਮਸਕਾਰ ਕਰਨਾ ਦੱਸਿਆ ਅਤੇ ਸਮਝਾਇਆ ਕੀ ਕਰੋ, ਕਿੱਦਾਂ, ਕਿਸ ਤਰ੍ਹਾਂ ਕਰੋ। ਨਮੋ ਤਸ ਭਗਵਤੁ ਅਰਹਤੁ ਸੰਮਾ ਸੰਬੁੱਧਸ। ਨਮੋ ਤਸ, ਇਹ ਤਸ ਸ਼ਬਦ ਬੜੇ ਮਹੱਤਵ ਦਾ, ਨਮਸਕਾਰ ਉਹਨੂੰ, ਉਹ ਕੋਈ ਹੋਵੇ, ਕਾਲਾ ਹੋਵੇ, ਗੋਰਾ ਹੋਵੇ, ਇਸ ਵਰਣ ਦਾ ਹੋਵੇ, ਉਸ ਵਰਣ ਦਾ ਹੋਵੇ, ਇਸ ਜਾਤੀ ਦਾ ਹੋਵੇ, ਉਸ ਜਾਤੀ ਦਾ ਹੋਵੇ, ਇਸ ਯੁੱਗ ਦਾ ਹੋਵੇ, ਉਸ ਯੁੱਗ ਦਾ ਹੋਵੇ, ਉਹਨੂੰ ਜੇ ਵੀ ਹੋਵੇ, ਜੋ ਇਹ ਅਵਸਥਾ 'ਤੇ ਪਹੁੰਚ ਗਿਆ, ਜਿਹੜਾ ਭਗਵਾਨ ਬਣ ਗਿਆ, ਜਿਹੜਾ ਸਮਿਅਕ ਸੰਬੁੱਧ ਬਣ ਗਿਆ, ਜਿਹੜਾ ਅਰਹੰਤ ਬਣ ਗਿਆ, ਇਹੋ ਜਿਹੇ ਬੰਦੇ ਨੂੰ ਨਮਸਕਾਰ ਕਰਦੇ ਹਾਂ ਅਤੇ ਗੁਣਾਂ ਨੂੰ ਨਮਸਕਾਰ ਕਰਦੇ ਹਾਂ। ਕਿਸ ਤਰ੍ਹਾਂ ਪੂਜਾ ਕਰੋਗੇ? ਜਾਣਦੇ ਸੀ ਅੱਗੇ ਜਾ ਕੇ ਧਰਮ ਕਰਮ ਕਾਂਡ ਦਾ ਰੂਪ ਲੈ ਲਏਗਾ, ਅੱਗੇ ਜਾ ਕੇ ਜਿਵੇਂ ਹੀ ਸੰਪਰਦਾਇ ਬਣਿਆ, ਧਰਮ ਦੀ ਸਾਰੀ ਸਾਰ ਦੀ ਗੱਲਾਂ ਛੁੱਟ ਜਾਣਗੀਆਂ, ਉੱਪਰ ਉੱਪਰ ਦੇ ਛਿੱਲੜ ਹੱਥ 'ਚ ਰਹਿ ਜਾਣੇ ਹੈ। ਅਤੇ ਕਿੱਦਾਂ ਨਮਸਕਾਰ ਕਰੋਗੇ? ਸਮਝਾਇਆ ਕਿਸ ਤਰ੍ਹਾਂ ਨਮਸਕਾਰ ਕਰੋਗੇ, ਕਿਸ ਤਰ੍ਹਾਂ ਪੂਜਾ ਕਰੋਗੇ।
ਇਮਾਯੁਧਮਾਨੁਧਮ ਪਟਿਪੱਤਿਯ ਬੁੱਧੰ ਪੂਜੇਮਿ। ਇਸ
ਧਰਮ ਔਰ ਅਨੁਧਰਮ ਦਾ ਪ੍ਰਤਿਪਾਲਨ ਕਰਦੇ ਹੋਏ ਬੁੱਧ ਦੀ ਪੂਜਾ ਕਰਦਾ ਹਾਂ। ਸਥੂਲ ਧਰਮ ਤੋਂ ਲੈ ਕੇ ਸੂਖਮ ਧਰਮ ਤੱਕ, ਸ਼ੀਲ ਤੋਂ ਸ਼ੁਰੂ ਕਰਕੇ ਸਮਾਧੀ, ਸਮਾਧੀ ਤੋਂ ਪ੍ਰਗਿਆ, ਪ੍ਰਗਿਆ ਤੋਂ ਵਿਮੁਕਤੀ ਤੱਕ, ਸਾਰੇ ਰਾਹ ਦਾ ਪ੍ਰਤਿਪਾਦਨ ਕਰਦੇ ਹੋਏ ਬੁੱਧ ਦੀ ਪੂਜਾ ਕਰਦਾ ਹਾਂ। ਇਹ ਹੀ ਬੁੱਧ ਦੀ ਪੂਜਾ ਹੈ, ਇਹ ਹੀ ਬੁੱਧ ਦੀ ਇੱਜ਼ਤ ਹੈ। ਉਹਦੇ ਦੱਸੇ ਹੋਏ ਰਾਹ 'ਤੇ ਚੱਲੇ ਨਹੀਂ ਔਰ ਸਿਰਫ ਧੂਪ ਦੀਪ ਜਲਾ ਕੇ, ਘੰਟੀ ਵਜਾ ਕੇ, और उसकी तारीफ करके असी समझिए कि असी उसकी पूजा कर रहे हैं, गल समझ नहीं आई, धर्म नहीं समझ आया, अन्नी शरदा ही अन्नी शरदा रह गई। गुण आने चाहिए हैं, गुणा का ध्यान होवे, गुणा का ध्यान करके प्रेरणा जागे, वो जे गुण साढ़े अंदर आन। उन्होंने जीवन की एक घटना, एक भाई बहुत शरदा डुब्या होया कहता है एक दिन, महाराज है जो तुसी कहंदे हो कि बहुत सारे बुद्ध पहले हुए हुण भी हैं भविष्य विच भी होणगे, मनदा हुण तुहाडी गल, पर एक गल मेरे मन च आंदी है, वो कह दियां वो है कि पहले जिन्हें भी बुद्ध हुए होणगे और अगे जा के जिहड़े बुद्ध होने उन्हां च कोई भी तुहाडी बोधी तो अगे नहीं निकल सकिया। वे है तू की कह गया, तैनू होश है तू की कह गया, ते अज तो पहले जिन्हें भी बुद्ध होए सारे दी बोधी नाप ली तू, सब का ज्ञान नाप लिया और जो होण वाले उन्हों का भी नाप लिया और मेरा भी नाप लिया और माप के फैसला भी दे दिता, ते तेरी बोधी तो साढ़े सब तो उच्ची हुई। ए शरदा दे मारे जद अन्नी शरदा डुब के जद कोई खुशामदा करके खुश करना चाहता है, वधीक ही वधीक अतिशयोक्ति अतिशयोक्ति झूठ बोलता है। पहला कम तो है, पहला कम है कि सच्चाई का गला घोटेगा, झूठ बोलेगा, समझेगा अपने उपास नूं खुश कर रहा हाँ, धर्म की हानि करके किदां खुश करेगा। गुणा नूं याद करना सिखाया और इस लई दस्या कि कोई बुद्ध होएगा तो उहदे च इह गुण होणगे ही, की गुण होणगे, उहनां नूं याद करो, उहनां गुणा नूं याद करो और प्रेरणा लै के वह जो गुण अपने अंदर धारण करन दा जतन करो। की दस्या
इति पिसो भगव अरहं सम्मा संबुद्ध विद्याचरण संपन्न सुगतो लोकविदु अनुत्तरो पुरिसदम सारथि सत्था देव मनुष्यानं बुद्धो भगवाति।
कोई बंदा बुद्ध हो जाए उहदे च इह गुण आण गए तां ही बुद्ध होएगा। इति पिसो भगवान, भगवान हो गया। की भगवान हो गया? 2500 सालां च बोली बदलदी है, शब्द अपने मतलब बदल देंदे ने। इह भगवान शब्द दी भी बड़ी मिट्टी पलीत हो गई अज। अज तो जिधर देखो उधर बरसाती मेंढकां दी तरह भगवान जाग रहे हैं, जिन्हों देखो कोई घोषणा करता है अपनी कि भगवान। 2500 साल पहले दी भारत दी बोली च की भगवान, किन्नू भगवान कहंदे सी? भग रागो ति भगवा, भग दोसो ति भगवा, भग मोहो ति भगवा। जिन्हें अपना सारा राग भंज दिता, जिन्हें अपना सारा द्वेष भंज दिता, जिन्हें अपना सारा मोह भंज दिता, वो ऐस मुक्ति दे ऐश्वरी विच जीण वाला बंदा भगवान कहलाए। इहो जिहा असी भी कुछ करिए, प्रेरणा जागे, ऐ पासे एक एक कदम असी भी चकीए ते काम दी गल होई, सम्यक संबुद्ध हो गया, माने अपनी कोशिशा नाल उस मुक्त अवस्था तक पहुँच गया। हर व्यक्ति नूं अपनी कोशिशा नाल उस मुक्त अवस्था तक पहुँचना है। अरहंत हो गया। की अरहंत हुंदा है? हरी कहंदे हैं दुश्मन नूं, जिन्हें अपने सारे दुश्मनों का हनन कर दिता, नाश कर दिता। एवो जा अहिंसा का पुजारी किहड़े दुश्मनों की हत्या करेगा? कौन दुश्मन ने साढ़े? कोई बाहर का दुश्मन नहीं, यह जड़े अंदर के विकार ने, यही साढ़े दुश्मन ने, जिन्हें अंदर के सारे इन्हों दुश्मनों का खात्मा कर दिता, सारे विकारों खत्म कर दिता, वो अरिहंत हो गया। विद्या चरण संपन्नो, सिर्फ विद्या विच ही संपन्न नहीं है, आचरण विच भी संपन्न है। धर्म दी सारी गल्लां खूब जान लईयां, उन्हां ते खूब प्रवचन होए, उन्हां ते खूब किताबां लिखियां, उन्हां ते खूब वाद विवाद होए, पर आचरण विच व्यवहार विच बर्ताव विच जरा भी ना उतरे ते बुद्ध नहीं हुंदा, मुक्त नहीं हुंदा। विद्या विच भी होशियार होवे और आचरण विच भी होशियार होवे, ऐसे लई तथागत कहलांदा है। यथावादी तथाकारी, यथाकारी तथावादी, जो कहंदा है वही करदा है, जो सिखांदा है वही करदा है, जो करदा है वही सिखांदा है। कथनी और करनी च जरा भी फर्क नहीं, साड़ी कथनी और करनी च इन्ना वड्डा फर्क, और उस फर्क नूं दूर करन लई जरा भी जतन नहीं करिए ਔਰ ਫਿਰ ਵੀ ਆਪਣੇ ਆਪ ਨੂੰ ਬੁੱਧ ਦੇ ਭਗਤ ਕਹੀਏ ਤਾਂ ਧੋਖਾ ਹੀ ਧੋਖਾ। ਉਸ ਤੋਂ ਪ੍ਰੇਰਣਾ ਲੈ ਕੇ ਕਥਨੀ ਔਰ ਕਰਨੀ ਦੇ ਫਰਕ ਨੂੰ ਘੱਟ ਕਰਨ ਲਈ ਕੋਸ਼ਿਸ਼ ਸ਼ੁਰੂ ਕਰ ਦਿਓ। ਸੁਗਤੋ, ਜਿਹਦੀ ਹਰ ਗਤੀ ਚੰਗੀ ਹੋਏ, ਹਰ ਕਦਮ ਚੰਗਾ, ਹਰ ਕੰਮ ਚੰਗਾ। ਕੋਈ ਕੰਮ ਇਹੋ ਜਿਹਾ ਨਹੀਂ ਕਰ ਸਕਦਾ ਜਿਹੜੇ ਆਪਣੇ ਲਈ, ਦੂਜਿਆਂ ਲਈ, ਕਿਸੇ ਵੀ ਲਈ ਨੁਕਸਾਨ ਕਰਨ ਵਾਲਾ ਹੋਵੇ। ਅਸੀਂ ਵੀ ਇਸ ਤਰ੍ਹਾਂ ਦਾ ਬਣਨ ਦੀ ਕੋਸ਼ਿਸ਼ ਕਰੀਏ। ਲੋਕ ਵਿਦੂ, ਜਿਹੜਾ ਸਰਵਗਿਆ ਹੋ ਗਿਆ, ਸਾਰੇ ਲੋਕਾਂ ਨੂੰ ਜਾਣ ਗਿਆ, ਲੋਕਾਂ ਤੋਂ ਪਰੇ ਦੀ ਅਵਸਥਾ ਨੂੰ ਵੀ ਜਾਣ ਗਿਆ। ਇਹ ਸਾਰੇ ਲੋਕਾਂ ਨੂੰ ਜਾਣਨ ਦਾ ਕੰਮ, ਲੋਕਾਂ ਦੇ ਪਰੇ ਦੀ ਅਵਸਥਾ ਨੂੰ ਜਾਣਨ ਦਾ ਕੰਮ ਇਹ ਸਾਢੇ ਤਿੰਨ ਹੱਥ ਦੀ ਕਾਇਆ ਦੇ ਅੰਦਰ ਹੁੰਦਾ ਹੈ, ਬਾਹਰ ਨਹੀਂ ਹੁੰਦਾ। ਅਤੇ ਅੰਦਰ ਸਾਰੀ ਸੱਚਾਈ ਨੂੰ ਜਾਣਨ ਦੇ ਕੰਮ ਵਿੱਚ ਅਸੀਂ ਕੋਈ ਕਦਮ ਵਧਾਉਣ ਦਾ ਕੰਮ ਸ਼ੁਰੂ ਕੀਤਾ, ਕਦਮ ਕਦਮ ਚੱਲਣ ਲੱਗੇ, ਤਦ ਤੇ ਬੁੱਧਮ ਸ਼ਰਣਮ ਗੱਛਾਮੀ ਕਹਿਣ ਦਾ ਕੋਈ ਮਤਲਬ ਹੋਇਆ। ਔਰ ਉਹ ਬੰਦਾ ਕੋਈ ਵੀ ਕਿਉਂ ਨਾ ਹੋਵੇ, ਜਦ ਇਹ ਅਵਸਥਾ 'ਤੇ ਪਹੁੰਚ ਜਾਏਗਾ, ਇੱਕਦਮ ਨਿਰਮਲ ਹੋ ਜਾਏਗਾ, ਸ਼ੁੱਧ ਹੋ ਜਾਏਗਾ, ਬੁੱਧ ਹੋ ਜਾਏਗਾ, ਅਤੇ ਅਨੰਤ ਮੈਤਰੀ 'ਚ ਭਰ ਉੱਠੇਗਾ, ਅਨੰਤ ਦਇਆ ਨਾਲ ਭਰ ਉੱਠੇਗਾ, ਅਨੰਤ ਮੁਦਿਤਾ ਨਾਲ ਭਰ ਉੱਠੇਗਾ, ਅਨੰਤ ਸਮਤਾ ਭਾਵ ਨਾਲ ਭਰ ਉੱਠੇਗਾ। ਇਹ ਬੰਦਾ ਸਿਧਾਰਥ ਗੌਤਮ 35 ਸਾਲ ਦੀ ਉਮਰ 'ਚ ਸਮਿਅਕ ਸੰਬੁੱਧ ਹੁੰਦਾ ਹੈ ਔਰ 80 ਸਾਲ ਦੀ ਪੱਕੀ ਹੋਈ ਉਮਰ 'ਚ ਆਪਣਾ ਸਰੀਰ ਛੱਡਦਾ ਹੈ। 45 ਸਾਲ ਦਇਆ ਦਾ ਇਹ ਵਿੱਦਿਆ ਮਿਲੀ ਔਰ ਇਹ ਵਿੱਦਿਆ ਨਾਲ ਆਪਣੇ ਆਪ ਨੂੰ ਮੁਕਤ ਬਣਾਇਆ, ਅਤੇ ਇਹ ਸੋਚ ਸਕਦਾ ਸੀ, ਇਹ ਫੈਸਲਾ ਕਰ ਸਕਦਾ ਸੀ, ਹੁਣ ਤਾਂ ਜੋ ਚਾਹਵਾਂ ਤਦੋਂ ਨਿਰਵਾਣ ਦੀ ਅਵਸਥਾ ਜਾ ਕੇ ਨਿਰਵਾਣ ਦਾ ਸੁੱਖ ਭੋਗ ਸਕਣਾ। ਇਹ ਸੰਸਾਰ ਦੇ ਲੋਕ ਆਪਣੇ ਆਪਣੇ ਕਰਮਾਂ ਦੇ ਮਾਰੇ ਹੋਏ ਦੁਖਿਆਰੇ, ਮੈਂ ਇਹ ਝੰਝਟ 'ਚ ਕਿਉਂ ਪਵਾਂ, ਜਾਵਾਂ ਹਿਮਾਲਿਆ ਦੀ ਕਿਸੇ ਗੁਫਾ 'ਚ ਬੈਠ ਕੇ ਸਾਧਨਾ ਕਰਦਾ ਰਹਾਂ, ਅਤੇ ਬੁੱਧ ਬੁੱਧ ਨਹੀਂ ਹੁੰਦਾ, ਦਇਆ ਜਾਗੀ, ਅਨੰਤ ਕਰੁਣਾ ਜਾਗੀ। ਔਰ ਇਹ ਸੰਸਾਰ ਦੇ ਲੋਕ ਜਿਹੜੇ ਦੁਖਿਆਰੇ ਹੈ, ਇਹਨਾਂ 'ਚੋਂ ਇੰਨੇ ਲੋਕ ਜਿਹੜੇ ਪੱਕੇ ਹੋਏ ਨੇ, ਪਰ ਅੱਗੇ ਜਾ ਕੇ ਇਹੋ ਜਿਹਾ ਚੀਨਾ ਪਰਦਾ ਪਿਆ ਹੋਇਆ, ਅਵਿੱਦਿਆ ਦਾ ਹੋਸ਼ ਨਹੀਂ ਹੈ, ਕਿਉਂਕਿ ਉਹਨਾਂ ਨੂੰ ਇਹ ਵਿੱਦਿਆ ਆਉਂਦੀ ਨਹੀਂ। ਇਹ ਵਿੱਦਿਆ ਅਗਰ ਮਿਲ ਜਾਏ, ਤਰੀਕਾ ਮਿਲ ਜਾਏ, ਮੁਕਤ ਹੋ ਜਾਣਗੇ, ਸਾਰੇ ਦੁੱਖਾਂ ਤੋਂ ਮੁਕਤ ਹੋ ਜਾਣਗੇ, ਜਨਮ ਮਰਨ ਦੇ ਚੱਕਰ ਤੋਂ ਨਿਕਲ ਜਾਣਗੇ। ਇਹ ਵਿੱਦਿਆ ਲੋਕਾਂ ਨੂੰ ਵੰਡਾਂ, ਲੋਕਾਂ ਨੂੰ ਵੰਡਾਂ ਰਾਤ ਦਿਨ, 45 ਸਾਲ ਤੱਕ ਰਾਤ ਦਿਨ ਖੁੱਲ੍ਹੇ ਹੱਥੀ ਵੰਡੀ, ਕਈ ਸਾਲਾਂ ਤੱਕ ਖੁੱਲ੍ਹੀ ਹੱਠੀ ਵੰਡਦਾ ਰਿਹਾ। ਕੋਈ ਸੰਪਰਦਾਇ ਸਥਾਪਿਤ ਕਰਨ ਲਈ ਨਹੀਂ, ਇਸ ਲਈ ਨਹੀਂ ਕਿ ਮੇਰੇ ਮਰ ਜਾਣ ਦੇ ਬਾਅਦ ਲੋਕ ਮੇਰੀ ਮੂਰਤੀਆਂ ਬਣਾਉਣ, ਮੇਰੇ ਚੈਤ ਖੜ੍ਹੇ ਕਰਨ, ਮੇਰੇ ਮੰਦਰ ਖੜ੍ਹੇ ਕਰਨ, ਮੇਰੇ ਨਾਂ ਦੀ ਖੂਬ ਤਾਰੀਫ ਹੋਵੇ, ਇੱਕ ਸੰਪਰਦਾਇ ਮੇਰੇ ਨਾਂ 'ਤੇ ਚੱਲ ਪਏ, ਉਹ ਤਾਂ ਬੁੱਧ ਬੁੱਧ ਨਹੀਂ ਹੁੰਦਾ। ਲੋਕਾਂ ਦੇ ਹਿੱਤ ਲਈ, ਲੋਕਾਂ ਦੇ ਕਲਿਆਣ ਲਈ, ਲੋਕਾਂ ਦੇ ਭਲੇ ਲਈ, ਲੋਕਾਂ ਨੂੰ ਸਿਖਾਉਣ ਲਈ ਭੇਜਦਾ ਹੈ, ਅਤੇ ਉਹਨਾਂ ਨੂੰ ਇਹੀ ਕਹਿ ਕੇ ਭੇਜਦਾ ਹੈ। ਚਰਥ ਭਿਕਵੇ ਚਾਰਿਕਮ ਬਹੁਜਨ ਹਿਤਾਯ ਬਹੁਜਨ ਸੁਖਾਯ ਲੋਕਾਨੁਕੰਪਾਯ। ਲੋਕਾਂ 'ਤੇ ਅਨੁਕੰਪਾ ਕਰਕੇ, ਦਇਆ ਕਰਕੇ, ਉਹਨਾਂ ਦੇ ਭਲੇ ਦੇ ਲਈ, ਉਹਨਾਂ ਦੇ ਕਲਿਆਣ ਲਈ, ਇਹ ਕਲਿਆਣ ਦਾ ਰਸਤਾ ਲੋਕਾਂ ਨੂੰ ਦੇਣ ਲਈ ਇਸ ਤਰ੍ਹਾਂ ਦਿੰਦੇ ਰਹੇ, ਬਦਲੇ 'ਚ ਕੁਝ ਪਾਉਣ ਲਈ ਨਹੀਂ। ਲੋਕ ਕਲਿਆਣ ਕਿੱਦਾਂ ਹੋਵੇ, ਜਿਹੜੇ ਵਿਗੜੇ ਹੋਏ ਲੋਕ ਗਲਤ ਰਸਤੇ ਜਾ ਰਹੇ ਹੈ, ਉਹਨਾਂ ਨੂੰ ਕਿਸ ਤਰ੍ਹਾਂ ਸਹੀ ਰਸਤੇ ਲਗਾਈਏ। ਇਹੋ ਜਿਹਾ ਪਿਆਰ, ਇਹੋ ਜਿਹੀ ਮੈਤਰੀ, ਇਹੋ ਜਿਹੀ ਦਇਆ, ਇਹੋ ਜਿਹੀ ਲੋਕ ਸੇਵਾ ਦਾ ਭਾਵ ਥੋੜ੍ਹਾ ਥੋੜ੍ਹਾ ਸਾਡੇ ਅੰਦਰ ਆਉਣ ਲੱਗੇ, ਤਾਂ ਤਾਂ ਬੁੱਧਮ ਸ਼ਰਣਮ ਗੱਛਾਮੀ ਕਹਿਣ ਦਾ ਕੋਈ ਮਤਲਬ ਹੋਇਆ। ਵਰਨਾ ਰੂੜੀ ਹੋਈ, ਨਿਕੰਮੀ ਗੱਲ ਹੋਈ, ਅੰਨੀ ਭਗਤੀ ਹੋਈ। ਇਸੇ ਤਰ੍ਹਾਂ ਹੀ ਕੋਈ ਬੰਦਾ ਕਹਿੰਦਾ ਹੈ ਧੰਮਮ ਸਰਣਮ ਗੱਛਾਮੀ, ਉਹ ਨਹੀਂ ਸਮਝਦਾ ਮੈਂ ਕੀ ਕਹਿ ਰਿਹਾ ਹਾਂ। ਧੰਮਮ ਸਰਣਮ ਗੱਛਾਮੀ ਕਹਿਣ ਵਾਲਾ ਅਗਰ ਇਹ ਸਮਝਦਾ ਹੈ ਕਿ ਮੈਂ ਕਿਸੇ ਖਾਸ ਸੰਪਰਦਾਇ ਵਿੱਚ ਦਾਖਲ ਹੋ ਰਿਹਾ ਅਤੇ ਬਾਵਲਾ ਹੋ ਗਿਆ, ਸਮਝਿਆ ਨਹੀਂ, ਧਰਮ ਦਾ ਸੰਪਰਦਾਇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ, ਕਿਸੇ ਤਰ੍ਹਾਂ ਦਾ ਵੀ ਮੇਲ ਨਹੀਂ ਹੁੰਦਾ। ਜੋੜ ਲੈਂਦੇ ਹੈ ਅਤੇ ਧਰਮ ਡੁੱਬ ਜਾਂਦਾ ਹੈ। ਧਰਮ ਹਮੇਸ਼ਾ ਸਾਰਵਜਨੀਨ ਹੁੰਦਾ ਹੈ। ਜਿੱਦਾਂ ਹੀ ਧਰਮ ਨੂੰ ਬੰਨ੍ਹ ਦਿੱਤਾ ਸੰਪਰਦਾਇ ਨਾਲ ਔਰ ਕਹਿਣ ਲੱਗੇ ਹਿੰਦੂ ਧਰਮ ਹੈ, ਬੌਧ ਧਰਮ ਹੈ, ਜੈਨ ਧਰਮ ਹੈ, ਅਤੇ ਧਰਮ ਦੀ ਬੇਇੱਜ਼ਤੀ ਕਰਨ ਲੱਗੇ, ਜਿਹੜਾ ਬੇਅੰਤ ਹੈ ਉਹਨੂੰ ਅੰਤ ਵਾਲਾ ਬਣਾਉਣ ਲੱਗੇ, ਜਿਹੜਾ ਇੰਨਾ ਫੈਲਿਆ ਹੋਇਆ ਦੂਰ ਤੱਕ ਬਿਨਾਂ ਸੀਮਾ ਦੇ ਹੈ, ਉਹਨੂੰ ਸੀਮਾ 'ਚ ਬੰਨਣ ਲੱਗੇ, ਸੀਮਤ ਕਰਨ ਲੱਗੇ, ਉਹਦਾ ਸਨਮਾਨ ਨਹੀਂ ਅਪਮਾਨ ਕਰਨ ਲੱਗੇ। ਜਿਹੜਾ ਅਣੂ ਅਣੂ 'ਚ ਹੈ, ਅਣੂ ਅਣੂ ਨੂੰ ਧਾਰਨ ਕਰਦਾ ਹੈ, ਅਣੂ ਅਣੂ ਨੇ ਜਿਹਨੂੰ ਧਾਰਨ ਕੀਤਾ ਹੋਇਆ ਹੈ, ਉਹ ਕੁਦਰਤ ਦਾ ਕਾਨੂੰਨ, ਉਹ ਰਿਤ, ਉਹ ਵਿਧਾਨ, ਉਹ ਧਰਮ ਹੈ। ਧਰਮ ਦੀ ਸ਼ਰਨ ਜਾ ਰਿਹਾ ਹੈ, ਸੰਪਰਦਾਇ ਦੀ ਸ਼ਰਨ ਨਹੀਂ ਜਾ ਰਿਹਾ। ਕਦੀ ਕਹਿਣ ਨਹੀਂ ਦਿੱਤਾ ਉਹਨੇ ਮੈਂ ਗੌਤਮ ਬੁੱਧ ਦੀ ਸ਼ਰਨ ਜਾ ਰਿਹਾ ਹਾਂ, ਇਸ ਤਰ੍ਹਾਂ ਕਿਸੇ ਨੂੰ ਨਹੀਂ ਕਹਿਣ ਦਿੱਤਾ ਕਿ ਬੁੱਧ ਧਰਮ ਦੀ ਸ਼ਰਨ ਜਾ ਰਿਹਾ ਹਾਂ, ਨਹੀਂ ਤਾਂ ਬਾਵਲੇਪਨ ਦੀ ਗੱਲ ਹੋ ਜਾਂਦੀ। ਧਰਮ ਦੀ ਸ਼ਰਨ ਜਾ ਰਿਹਾ ਹਾਂ, ਔਰ ਫਿਰ ਧਰਮ ਦਾ ਉਹ ਮਾਪਦੰਡ ਦਿੱਤਾ, ਪੈਮਾਨਾ ਦਿੱਤਾ। ਅਗਰ ਧਰਮ ਸ਼ੁੱਧ ਧਰਮ ਹੈ, ਨਿਰਮਲ ਕਰ ਦੇਣ ਵਾਲਾ ਧਰਮ ਹੈ, ਮੁਕਤ ਕਰ ਦੇਣ ਵਾਲਾ ਧਰਮ ਹੈ, ਤਾਂ ਉਹਦੇ 'ਚ ਇਹ ਗੁਣ ਹੋਣਗੇ।
ਸਵਾਖਾਤੂ ਭਗਵਤਾ ਧੰਮ ਸੰਦਿੱਠਿਕੁ ਅਕਾਲਿਕੁ ਏਹਿ ਪਸ਼ਿਕੁ ਔਪਨੇਯਿਕੁ ਪਚ੍ਚਤੰ ਵੇਦਿਤਬ੍ਬੋ ਵਿਨ್ਯੂਹੀਤਿ।
ਸਵਾਖਾਤੋ ਭਗਵਤਾ ਧੰਮ, ਚੰਗੀ ਤਰ੍ਹਾਂ ਆਖਿਆਤ ਹੋਵੇ ਤਾਂ ਹੀ ਧਰਮ ਹੈ। ਅਗਰ ਚੰਗੀ ਤਰ੍ਹਾਂ ਸਮਝਾਇਆ ਹੋਇਆ ਨਹੀਂ ਹੈ ਤਾਂ ਸਮਝੋ ਕਿਧਰੇ ਦਾਰਸ਼ਨਿਕਾਂ ਦਾ ਬੁੱਧੀ ਵਿਲਾਸ ਹੈ। ਉੱਪਰ ਉੱਪਰ ਤੋਂ ਇਹ ਮਤਲਬ, ਅੰਦਰ ਤੋਂ ਦੂਜਾ ਮਤਲਬ, ਅਤੇ ਕੋਈ ਕੋਈ ਸਮਝ ਸਕੇ, ਇਹ ਕੋਈ ਸਮਝ ਸਕੇ ਤਾਂ ਲੋਕ ਧਾਰਨ ਕਿਵੇਂ ਕਰਨਗੇ, ਚੱਲੇਗੀ ਕਿਵੇਂ। ਬਹੁਤ ਸਰਲ ਭਾਸ਼ਾ 'ਚ ਜਿਹਨੂੰ ਹਰ ਬੰਦਾ ਸਮਝ ਸਕੇ, ਆਮ ਆਦਮੀ ਸਮਝ ਸਕੇ, ਇਸ ਤਰ੍ਹਾਂ ਖੋਲ੍ਹ ਕਰ ਸਮਝਾਇਆ ਹੋਇਆ ਹੋਏ ਤਾਂ ਹੀ ਧਰਮ ਹੈ, ਵਰਨਾ ਧੋਖਾ ਹੈ। ਸੰਦਿੱਠਿਕੋ ਧਰਮ ਹੈ ਅਤੇ ਸੰਦ੍ਰਿਸ਼ਟੀ ਹਰ ਕਦਮ ਸੱਚਾਈ ਦੇ ਨਾਲ, ਜਿਹੜਾ ਸੱਤ ਹੈ ਉਹਦੇ ਨਾਲ, ਕਿਧਰੇ ਕਲਪਨਾ ਨੂੰ ਜਗ੍ਹਾ ਨਹੀਂ। ਅਗਰ ਧਰਮ ਹੈ ਤਾਂ ਕਲਪਨਾ ਤੋਂ ਦੂਰ ਹੋਏਗਾ, ਕਲਪਨਾ ਦੇ ਸਾਰੇ 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 ਅਗਰ ਚੱਲ ਪਏ, ਕਿਸੇ ਬਹੁਤ ਵੱਡੀ ਕਲਪਨਾ 'ਚ ਡੁੱਬ ਕੇ ਰਹਿ ਜਾਵਾਂਗੇ, ਸਮਝ ਲਵਾਂਗੇ, ਆਖਰੀ ਅਵਸਥਾ 'ਤੇ ਪਹੁੰਚ ਗਏ। ਸੰਦ੍ਰਿਸ਼ਟਿਕ ਸੱਤ ਦੇ ਸਾਰੇ ਚੱਲਾਂਗੇ, ਕਿੰਨਾ ਹੀ ਸਥੂਲ ਕਿਉਂ ਨਾ ਹੋਵੇ, ਉਹਦੇ ਸਾਰੇ ਚੱਲਾਂਗੇ। ਅਤੇ ਸੱਤ ਦੇ ਸਾਰੇ ਚੱਲਦੇ ਚੱਲਦੇ ਚੱਲਦੇ, ਸੂਖਮ ਸੱਤ, ਸੂਖਮ ਸੱਤ, ਸੂਖਮ ਤਮ ਸੱਤ, ਆਖਰੀ ਸੱਤ, ਪਰਮ ਸੱਤ ਤੱਕ ਪਹੁੰਚ ਹੀ ਜਾਵਾਂਗੇ। ਧਰਮ ਹੈ ਅਤੇ ਸੰਦ੍ਰਿਸ਼ਟਿਕ ਅਕਾਲਿਕੋ, ਧਰਮ ਹੈ ਅਤੇ ਉਹਨੂੰ ਧਾਰਨ ਕਰਕੇ ਉਹ ਰਸਤੇ 'ਤੇ ਚੱਲ ਕੇ ਫਲ ਆਉਣ ਵਿੱਚ ਵਕਤ ਨਹੀਂ ਲੱਗਦਾ। ਹੁਣ ਹੀ ਫਲ ਆਉਣਾ ਚਾਹੀਦਾ, ਐਸੇ ਜੀਵਨ 'ਚ ਆਉਣਾ ਚਾਹੀਦਾ। ਕੋਈ ਕਹੇ ਸਾਡੇ ਇਹ ਧਰਮ ਦਾ ਪਾਲਣ ਕਰੋ, ਇਸ ਤਰ੍ਹਾਂ ਦਾ ਕਰਮ ਕਾਂਡ ਕਰੋ, ਇਸ ਤਰ੍ਹਾਂ ਦੀ ਮੰਨਤਾ ਮੰਨੋ, ਇਹੋ ਜਿਹੀ ਦਾਰਸ਼ਨਿਕ ਮੰਨਤਾ ਨੂੰ ਮਨਜ਼ੂਰ ਕਰੋ, ਨਤੀਜਾ ਇਹ ਹੋਏਗਾ ਕਿ ਮਰਨ ਦੇ ਬਾਅਦ ਸੱਤਵਾਂ ਸਵਰਗ ਮਿਲ ਜਾਏਗਾ। ਔਰ ਮਰਨ ਦੇ ਬਾਅਦ ਕਹਿਣ ਆਇਆ ਕਿ ਅਸੀਂ ਸੱਤਵੇਂ ਸਵਰਗ ਪਹੁੰਚ ਗਏ, ਹੁਣ ਕੀ ਹੁੰਦਾ ਹੈ, ਹੁਣ ਕੀ ਮਿਲਦਾ ਹੈ। ਧਰਮ ਧਾਰਨ ਕਰੋ ਅਤੇ ਹੁਣੇ ਐਸੇ ਜੀਵਨ 'ਚ ਫਾਇਦਾ ਮਿਲਣਾ ਚਾਹੀਦਾ ਹੈ, ਜਿਹੜੀ ਜੀਵਨ ਧਾਰਾ ਵਿਕਾਰਾਂ ਨਾਲ ਭਰੀ ਹੋਈ, ਦੁੱਖ ਨਾਲ ਭਰੀ ਹੋਈ, ਬੇਚੈਨੀ ਨਾਲ ਭਰੀ ਹੋਈ, ਉਹਦੇ 'ਚ ਕੁਛ ਸੁਧਾਰ ਹੋਣ ਲੱਗਾ ਕਿ ਨਹੀਂ, ਵਿਕਾਰ ਘੱਟ ਹੋਣ ਲੱਗੇ ਕਿ ਨਹੀਂ, ਦੁੱਖ ਘੱਟ ਹੋਣ ਲੱਗਾ ਕਿ ਨਹੀਂ, ਬੰਧਨ ਘੱਟ ਹੋਣ ਲੱਗੇ ਕਿ ਨਹੀਂ। ਅਗਰ ਹੋਣ ਲੱਗੇ ਤਾਂ ਸਾਨੂੰ ਮਰਨ ਦੇ ਬਾਅਦ ਫਿਕਰ ਕਰਨ ਦੀ ਲੋੜ ਨਹੀਂ, ਮਰਨ ਦੇ ਬਾਅਦ ਜੋ ਕੁਝ ਹੋਏਗਾ ਠੀਕ ਹੀ ਹੋਏਗਾ। ਲੋਕ ਸੁਧਰਨ ਲੱਗਾ, ਪਰਲੋਕ ਆਪਣੇ ਆਪ ਸੁਧਰੇਗਾ। ਜਿਹਦਾ ਲੋਕ ਹੀ ਨਹੀਂ ਸੁਧਰਿਆ, ਉਹ ਆਸ ਲਗਾ ਕੇ ਬੈਠਾ ਕਿ ਪਰਲੋਕ ਤਾਂ ਮੇਰਾ ਜ਼ਰੂਰ ਸੁਧਰ ਜਾਏਗਾ, ਕੋਈ ਜ਼ਰੂਰ ਮੇਰੇ 'ਤੇ ਦਇਆ ਕਰ ਦੇਗਾ, ਮੇਰਾ ਪਰਲੋਕ ਤਾਂ ਸੁਧਰ ਹੀ ਜਾਏਗਾ। ਬਾਵਲਾ ਆਦਮੀ ਆਪਣੇ ਆਪ ਨੂੰ ਧੋਖੇ 'ਚ ਰੱਖਦਾ ਹੈ, ਧਰਮ ਦੀ ਰਾਹ ਚੱਲਦਾ ਹੈ ਅਤੇ ਲੋਕ ਸੁਧਰਨਾ ਚਾਹੀਦਾ ਹੈ। ਇੱਥੇ ਹੀ ਐਸੇ ਜੀਵਨ 'ਚ ਕੋਈ ਅੱਛਾਈ ਆਉਣੀ ਚਾਹੀਦੀ ਹੈ ਅਤੇ ਸਮਝੋ ਧਰਮ ਦੇ ਰਾਹ ਚੱਲ ਰਹੇ ਹਾਂ। ਇਹ ਹੀ ਪਸਿਕੋ ਸੱਚਮੁੱਚ ਧਰਮ ਹੈ ਅਤੇ ਇਹ ਹੀ ਪਸਿਕੋ ਮਾਨੇ ਆਓ ਔਰ ਦੇਖੋ। ਅੰਧ ਵਿਸ਼ਵਾਸ ਨਾਲ ਨਾ ਮੰਨ ਲਓ ਕਿਸੇ ਗੱਲ ਨੂੰ। ਧਰਮ ਦੀ ਜਿੰਨੀ ਗੱਲਾਂ ਹੈ, ਅਧਿਆਤਮ ਦੀ ਜਿੰਨੀ ਗੱਲਾਂ ਹੈ, ਖੁਦ ਜਾਣੋ ਔਰ ਤਦ ਮੰਨੋ। ਆਓ ਦੇਖੋ, ਖੁਦ ਦੇਖੋ, ਕਰਕੇ ਦੇਖੋ ਤਦ ਮੰਨੋ। ਇੱਕ ਹੋਰ ਅਰਥ ਹੁੰਦਾ ਹੈ ਇਹ ਹੀ ਪਸਿਕੋ ਦਾ, ਆਓ ਦੇਖੋ ਦਾ। ਧਰਮ ਹੈ ਨਾ, ਜਦ ਆਦਮੀ ਚੱਖਦਾ ਹੈ ਤਾਂ ਉਸ ਕੋਲੋਂ ਰਿਹਾ ਨਹੀਂ ਜਾਂਦਾ, ਹੋਰਾਂ ਨੂੰ ਕਹਿੰਦਾ ਆਓ ਤੁਸੀਂ ਵੀ ਕਰਕੇ ਦੇਖੋ। ਸ਼ਿਵਰ 'ਚ ਲੋਕ ਆਉਂਦੇ ਨੇ, ਪੰਜ ਛੇ ਦਿਨ ਵੀ ਨਹੀਂ ਟੱਪਦੇ, ਕਿਹਾ ਤਾਂ ਇਹ ਜਾਂਦਾ ਹੈ ਆਪਣੇ ਸਾਹ ਦਾ ਧਿਆਨ ਕਰੋ, ਆਪਣੇ ਸਰੀਰ 'ਤੇ ਹੋਣ ਵਾਲੀ ਸੰਵੇਦਨਾਵਾਂ ਦਾ ਧਿਆਨ ਕਰੋ। ਕਰਦਾ ਹੈ, ਕਰਦੇ ਕਰਦੇ ਮਨ 'ਚ ਵਿਚਾਰ ਉੱਠਣ ਲੱਗਦਾ ਹੈ। ਇਹ ਤਾਂ ਇੰਨੀ ਕਲਿਆਣ ਕਰਨ ਵਾਲੀ ਸਾਧਨਾ ਹੈ, ਇੰਨਾ ਚੰਗਾ ਰਾਹ ਹੈ, ਇਹਨੂੰ ਤਾਂ ਮੇਰਾ ਪਿਓ ਵੀ ਕਰੇ, ਇਹਨੂੰ ਮੇਰੀ ਮਾਂ ਕਰੇ, ਮੇਰੀ ਪਤਨੀ ਕਰੇ, ਮੇਰਾ ਪਤੀ ਕਰੇ, ਮੇਰਾ ਪੁੱਤਰ ਕਰੇ, ਮੇਰੀ ਪੁੱਤਰੀ ਕਰੇ। ਇੰਜ ਕਈਆਂ ਦੀ ਗੱਲਾਂ ਮਨ 'ਚ ਆਉਣ ਲੱਗਦੀਆਂ ਹੈ, ਫਲਾਣਾ ਪਰਿਚਿਤ ਹੈ, ਉਹਨੂੰ ਜਾ ਕੇ ਕਹਾਂਗੇ, ਫਿਰ ਹੋਸ਼ ਆਉਂਦਾ ਹੋਏ, ਨਹੀਂ ਨਹੀਂ, ਸਾਹ ਦੇਖਣ ਆਏ, ਸੰਵੇਦਨਾ ਦੇਖਣ ਆਏ, ਫਿਰ ਮਨ ਨੱਠਦਾ ਹੈ। ਇਹੀ ਪੱਸੀ ਕੋ ਨਹੀਂ ਰਿਹਾ ਜਾਂਦਾ, ਇਹਦਾ ਸੁਭਾਵ ਹੈ। ਹੋਰ 10 ਦਿਨ ਪੂਰੇ ਹੋ ਜਾਣ ਤਾਂ ਬਿਲਕੁਲ ਨਹੀਂ ਰਿਹਾ ਜਾਏਗਾ, ਫਿਰ ਤਾਂ ਕਹਿੰਦਾ ਹੀ ਫਿਰੇਗਾ, ਸਾਰੇ ਵਾਕਫਾਂ ਨੂੰ ਕਹਿੰਦਾ ਫਿਰੇਗਾ, ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦਾ ਫਿਰੇਗਾ, ਆਪਣੇ ਦੋਸਤਾਂ ਨੂੰ ਕਹਿੰਦਾ ਫਿਰੇਗਾ। ਉਹ ਭਾਈ ਮੈਂ ਚੱਕ ਕੇ ਵੇਖਿਆ ਹੈ, ਸਿਰਫ਼ ਬੁੱਧੀ ਵਿਲਾਸ ਕਰੇ ਧਰਮ ਦੇ ਨਾਂ 'ਤੇ, ਜਿੱਥੇ ਸਿਰਫ ਬਾਣੀ ਵਿਲਾਸ ਹੁੰਦਾ ਹੈ, ਬੁੱਧੀ ਵਿਲਾਸ ਹੁੰਦਾ ਹੈ, ਉਹਦਾ ਅਸਰ ਸਿਰਫ਼ ਬੁੱਧੀ 'ਤੇ ਹੋ ਕੇ ਰਹਿ ਜਾਂਦਾ ਹੈ, ਚਿੱਤ ਦੇ ਉਤਰੇ ਉਤਰੇ ਹਿੱਸੇ 'ਤੇ ਰਿਹਾ ਨਿਕਲ ਗਿਆ। ਪਰ ਜਿਹਨੇ ਅੰਤਰਮੁਖੀ ਹੋ ਕੇ ਗਹਿਰਾਈਆਂ ਤੱਕ ਧਰਮ ਧਾਰਨ ਕੀਤਾ, ਵਿਕਾਰਾਂ ਨੂੰ ਕੱਢਣ ਦਾ ਕੰਮ ਕੀਤਾ, ਅਤੇ ਸਹੀ ਮਾਣੇ 'ਚ ਧਰਮ ਦਾ ਰਸ ਚੱਖਿਆ, ਥੋੜ੍ਹੇ ਜਿਹੇ ਵਿਕਾਰ ਉਤਰੇ ਅਤੇ 10 ਦਿਨ ਹੁੰਦੇ ਹੁੰਦੇ ਹਲਕਾਪਣ ਮਹਿਸੂਸ ਹੋਣ ਲੱਗੇਗਾ, ਜਿੱਦਾਂ ਭਾਰ ਉਤਰਿਆ ਕੁਝ ਤਾਂ ਰਿਹਾ ਨਹੀਂ ਜਾਏਗਾ, ਫਿਰ ਤਾਂ ਕਹੇਗਾ ਹੀ ਅਤੇ ਬਹੁਤ ਚੰਗਾ ਲਿਖਣ ਵਾਲਾ ਹੈ, ਤਾਂ ਰਿਹਾ ਨਹੀਂ ਜਾਏਗਾ, ਲਿਖਾਂ ਜਿਹਦੇ ਨਾਲ ਲੋਕ ਸਮਝਣ ਕਿ ਇਹ ਵੀ ਇੱਕ ਕਲਿਆਣ ਕਰਨ ਵਾਲੀ ਵਿੱਦਿਆ ਹੈ, ਲੋਕ ਆ ਕੇ ਲਾਭ ਲੈਣ। ਬੋਲਣ ਵਾਲਾ ਬੋਲੇਗਾ, ਰਿਹਾ ਨਹੀਂ ਜਾਏਗਾ ਉਸ ਕੋਲੋਂ, ਹੋਰ ਕਿਸੇ ਕੋਲ ਕੁਛ ਨਹੀਂ ਹੋਏਗਾ, ਅਤੇ ਮਨ 'ਚ ਇਹੀ ਭਾਗ ਜਾਗੇਗਾ, ਕਿੱਥੇ ਸ਼ਿਵਰ ਲੱਗਦੇ ਹੈ, ਇੰਨੇ ਲੋਕ ਆ ਕੇ ਤਪਦੇ ਨੇ, ਆਪਣੀ ਮੁਕਤੀ ਲਈ ਰਾਹ ਪੈਣ ਦਾ ਕੰਮ ਸ਼ੁਰੂ ਕਰਦੇ ਹੈ, ਤੇਰੇ ਕੋਲ ਹੋਰ ਕੁਛ ਨਹੀਂ ਤਾਂ ਮੈਂ ਆਪਣੀ ਸੇਵਾ ਹੀ ਦਿਆਂਗਾ, 10 ਦਿਨ ਉੱਥੇ ਜਾ ਕੇ ਆਪਣੀ ਸੇਵਾ ਦਿਆਂਗਾ, ਲੋਕਾਂ ਦੀ ਸੇਵਾ ਕਰਾਂਗਾ, ਇੰਤਜ਼ਾਮ ਵਿੱਚ ਹਿੱਸਾ ਲਾਂਗਾ। ਇਸ ਤਰ੍ਹਾਂ ਦਾ ਭਾਵ ਜਾਗੇਗਾ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਕਿੱਦਾਂ ਕਲਿਆਣ ਹੋ ਜਾਏ, ਜ਼ਿਆਦਾ ਤੋਂ ਜ਼ਿਆਦਾ ਲੋਕ ਕਿਸ ਤਰ੍ਹਾਂ ਮੁਕਤੀ ਦੇ ਰਾਹ ਪੈ ਜਾਣ, ਦੁੱਖਾਂ ਤੋਂ ਬਾਹਰ ਨਿਕਲ ਜਾਣ। ਨਿਰਮਲ ਹੋ ਰਿਹਾ ਨਾ, ਧਰਮ ਚੱਖਿਆ ਹੈ, ਯਾਨੀ ਮੈਲ ਉਤਰਿਆ ਹੈ, ਮੈਲ ਉਤਰਿਆ ਹੋਵੇ ਤਾਂ ਮੈਤਰੀ ਜਾਗੀ ਹੈ, ਕਰੁਣਾ ਜਾਗੀ ਹੈ, ਰਿਹਾ ਨਹੀਂ ਜਾਏਗਾ। ਕਿਸੇ ਕੋਲ ਹੋਰ ਕੁਛ ਨਹੀਂ, ਧਨ ਹੈ ਤਾਂ ਉਹ ਇਹ ਸੋਚੇਗਾ ਕਿ ਇਹ ਧਨ ਮੇਰੇ ਕੋਲ ਹੈ, ਉਸ ਨੂੰ ਕਿਸ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਇਹ ਕੰਮ 'ਚ ਲਗਾਵਾਂ, ਮੇਰੀ ਜਿਹੜੀ ਆਮਦਨੀ ਹੈ ਉਹਦੇ 'ਚੋਂ ਕਿਸ ਤਰ੍ਹਾਂ ਇਹਦੇ 'ਚ ਲਗਾਵਾਂ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਭਲਾ ਹੋ ਜਾਏ। ਮੇਰੇ ਇਸ ਧਨ ਨਾਲ ਅਗਰ ਇੱਕ ਵੀ ਬੰਦਾ ਮੁਕਤੀ ਦੇ ਰਾਹ ਪੈ ਗਿਆ ਤਾਂ ਮੇਰੇ ਧਨ ਦੇ ਮੁਕਾਬਲੇ 'ਚ ਕਿੰਨਾ ਵੱਡਾ ਕੰਮ ਹੋਇਆ, ਮੇਰੇ ਧਨ ਦਾ ਕਿੰਨਾ ਜ਼ਿਆਦਾ ਇਸਤੇਮਾਲ ਚੰਗਾ ਹੋਇਆ। ਇਸ ਤਰ੍ਹਾਂ ਦੇ ਭਾਵ ਜਾਗਣਾ ਕੁਦਰਤੀ ਹੈ, ਅਗਰ ਸੱਚਮੁੱਚ ਧਰਮ ਚੱਖਿਆ ਹੈ, ਸੱਚਮੁੱਚ ਧਰਮ ਦੀ ਰਾਹ ਚੱਲਿਆ ਹੈ। ਇੱਥੇ 10 ਦਿਨ ਸਿਰਫ਼ ਬੁੱਧੀ ਵਿਲਾਸ, ਬਾਣੀ ਵਿਲਾਸ ਕਰਦਾ ਰਹਿ ਗਿਆ। ਤੁਹਾਡੇ ਪ੍ਰਵਚਨ ਬਹੁਤ ਚੰਗੇ ਲੱਗੇ, ਪ੍ਰਵਚਨ ਬਹੁਤ ਚੰਗੇ ਲੱਗੇ, ਧਰਮ ਬਹੁਤ ਚੰਗਾ ਲੱਗਾ, ਸਾਧਨਾ ਬਹੁਤ ਚੰਗੀ ਲੱਗੀ। ਸਾਧਨਾ ਕੰਮ ਦੀ ਗੱਲ ਹੈ, ਪ੍ਰਵਚਨ ਤਾਂ ਸਿਰਫ ਪ੍ਰੇਰਣਾ ਦੇਣ ਲਈ, ਰਸਤਾ ਦਿਖਾਉਣ ਲਈ, ਔਰ ਸਿਰਫ ਪ੍ਰਵਚਨਾਂ 'ਚ ਹੀ ਉਲਝਿਆ ਰਹਿ ਗਿਆ। ਇਹ ਬਹੁਤ ਚੰਗਾ, ਦੇਖੋ ਇਹ ਗੱਲ ਕਿੰਨੀ ਚੰਗੀ ਕਹੀ, ਕਿੰਨੀ ਚੰਗੀ ਕਹੀ। ਉਤਾਰਨਾ ਹੈ ਨਾ ਉਹਨੂੰ ਜੀਵਨ 'ਚ, ਜਿਹਨੇ ਉਤਾਰ ਲਿਆ ਜੀਵਨ 'ਚ, ਚਾਹੇ ਇਹਨਾਂ 10 ਦਿਨਾਂ 'ਚ ਥੋੜ੍ਹਾ ਥੋੜ੍ਹਾ ਉਤਾਰਿਆ, ਸ਼ੀਲ ਦਾ ਪਾਲਣ ਕੀਤਾ, ਸਮਾਧੀ ਦਾ ਅਭਿਆਸ ਕੀਤਾ, ਪ੍ਰਗਿਆ ਜਗਾ ਕੇ ਥੋੜ੍ਹਾ ਥੋੜ੍ਹਾ ਮੈਲ ਉਤਾਰਿਆ, ਉਹ ਇਹੀ ਪੱਸੀ ਕੋ ਕਰਨ ਹੀ ਲੱਗਾ। ਐਸੇ ਪੈਮਾਨੇ ਨਾਲ ਨਾਪੋਗੇ ਅਤੇ ਇਹੀ ਪੱਸੀ ਕੋ ਕਰਦਾ ਹੈ, ਅਤੇ ਜ਼ਰੂਰ ਇੱਥੇ ਆ ਕੇ ਕੋਰਾ ਬੁੱਧੀ ਵਿਲਾਸ ਕਰਕੇ ਨਹੀਂ ਗਿਆ, ਇੱਥੇ ਆ ਕੇ ਕੰਮ ਕੀਤਾ ਹੈ, ਆਪਣਾ ਮੈਲ ਉਤਾਰਿਆ ਹੈ। ਉਪਨੇਈ ਕੋ, ਹੋਰ ਇੱਕ ਗੁਣ ਧਰਮ ਦਾ, ਹਮੇਸ਼ਾ ਉੱਪਰ ਦੀ ਓਰ ਲਿਜਾਣ ਵਾਲਾ, ਆਖਰੀ ਲਕਸ਼ ਦੀ ਓਰ ਲਿਜਾਣ ਵਾਲਾ, ਹਰ ਕਦਮ ਸਾਨੂੰ ਆਖਰੀ ਲਕਸ਼ ਦੀ ਓਰ ਲਿਜਾਣ ਵਾਲਾ ਹੋਵੇ। ਇਹ ਰਸਤੇ 'ਤੇ ਚੱਕਿਆ ਹੋਇਆ ਇੱਕ ਵੀ ਕਦਮ ਫਜ਼ੂਲ ਨਹੀਂ, ਬੇਕਾਰ ਨਹੀਂ, ਜ਼ਰਾ ਜੀ ਵੀ ਮਿਹਨਤ ਬੇਕਾਰ ਨਹੀਂ ਜਾਏਗੀ। ਇਹੋ ਜਿਹਾ ਰਾਜ ਮਾਰਗ ਵੇ, ਇਹੋ ਜਿਹੀ ਕੋਈ ਅੰਨੀ ਗਲੀ 'ਚ ਨਹੀਂ ਲਿਜਾਂਦਾ ਜਿੱਥੋਂ ਵਾਪਸ ਕਦਮ ਚੱਕਣਾ ਪਏ, ਵਾਪਸ ਕਦਮ ਉਠਾਉਣ ਲਈ ਨਹੀਂ ਪੈਂਦੇ। ਆਦਿ ਵਿੱਚ ਕਲਿਆਣ ਕਰਨ ਵਾਲਾ, ਮੱਧ ਵਿੱਚ ਕਲਿਆਣ ਕਰਨ ਵਾਲਾ, ਅੰਤ ਵਿੱਚ ਕਲਿਆਣ ਕਰਨ ਵਾਲਾ, ਕੰਮ ਸ਼ੁਰੂ ਕੀਤਾ ਹੈ ਅਤੇ ਸਿਰਫ਼ ਸ਼ੀਲ ਦਾ ਹੀ ਪਾਲਣ ਕੀਤਾ ਤਾਂ ਵੀ ਕਲਿਆਣ ਹੋਣਾ ਸ਼ੁਰੂ ਹੋ ਗਿਆ, ਸਮਾਧੀ ਦਾ ਅਭਿਆਸ ਕਰਨ ਲੱਗਾ ਅਤੇ ਹੋਰ ਕਲਿਆਣ ਹੋਣ ਲੱਗਾ, ਪ੍ਰਗਿਆ ਜਗਾ ਕੇ ਸਥਿਤ ਪ੍ਰਗੇ ਹੋ ਗਿਆ ਅਤੇ ਕਲਿਆਣ ਹੋਇਆ, ਨਿਰਵਾਣ ਦਾ ਸਾਕਸ਼ਾਤਕਾਰ ਕਰ ਲਿਆ। ਇੰਨਾ ਵੱਡਾ ਕਲਿਆਣ ਹੋਇਆ ਜਿਹਦੀ ਕੋਈ ਸੀਮਾ ਨਹੀਂ, ਹੱਦ ਨਹੀਂ, ਅਸੀਮ ਕਲਿਆਣ ਹੋ ਗਿਆ, ਤਾਂ ਹੀ ਸਮਝੋ ਧਰਮ ਹੈ। ਔਰ 6ਵਾਂ ਗੁਣ, ਪਚਤਮ ਵੇਦਿਤਬੋ ਬਿੰਜੂਹੀਤੇ, ਬਹੁਤ ਜ਼ੋਰ ਦਿੱਤਾ ਪਚਤਮ, ਪ੍ਰਤੀਕ ਵਿਅਕਤੀ, ਹਰ ਵਿਅਕਤੀ। ਧਰਮ ਤਦੇ ਹੀ ਧਰਮ ਹੈ ਜਦ ਉਹ ਕਿਸੇ ਸੰਪਰਦਾਇ ਨਾਲ ਬੰਨਿਆ ਹੋਇਆ ਨਹੀਂ, ਐਸੇ ਸੰਪਰਦਾਇ ਦੇ ਲੋਕਾਂ ਨੂੰ ਮੁਕਤ ਕਰ ਦੇਗਾ, ਇਹ ਮਾਨਤਾ ਵਾਲਿਆਂ ਨੂੰ ਤਾਂ ਮੁਕਤ ਕਰ ਦੇਗਾ, ਇਹੋ ਜਿਹੀ ਵੇਸ਼ ਭੂਸ਼ਾ ਵਾਲਿਆਂ ਨੂੰ ਤਾਂ ਮੁਕਤ ਕਰ ਦੇਗਾ, ਬਾਕੀਆਂ ਨੂੰ ਨਹੀਂ। ਪਹਿਲੇ ਸਾਡੇ ਸੰਪਰਦਾਇ ਵਿੱਚ ਸ਼ਾਮਿਲ ਹੋ ਜਾਓ, ਕੱਲ੍ਹ ਤੋਂ ਆਪਣੇ ਆਪ ਨੂੰ ਇਹ ਨਾਂ ਤੋਂ ਪੁਕਾਰਨਾ ਸ਼ੁਰੂ ਕਰੋ, ਤਦ ਤਾਂ ਧਰਮ ਤੁਹਾਡੇ ਲਈ ਕਲਿਆਣ ਕਰਨ ਵਾਲਾ ਹੋਏਗਾ। ਅਤੇ ਸਮਝੋ ਧਰਮ ਨਹੀਂ ਕੋਈ ਸੰਪਰਦਾਇਕ ਬਾੜਾ ਹੈ, ਹਰ ਸੰਪਰਦਾਇ ਦਾ ਗੁਰੂ ਇਹ ਹੀ ਚਾਹੁੰਦਾ ਹੈ ਕਿ ਮੇਰੇ ਬਾੜੇ ਦੀ ਸਾਰੀ ਭੇੜ ਬੱਕਰੀਆਂ ਇਹ ਬਾੜੇ 'ਚ ਹੀ ਰਹਿਣ, ਇਹ ਬਾੜੇ ਤੋਂ ਛਲਾਂਗ ਮਾਰ ਕੇ ਕੋਈ ਬਾਹਰ ਨਾ ਚਲੀ ਜਾਏ, ਦੂਜੇ ਬਾੜੇ ਦੀ ਚਾਹੇ ਇਹਦੇ 'ਚ ਆ ਜਾਏ। ਵਿਚਾਰਾ ਸਾਰਾ ਜ਼ਿੰਦਗੀ ਭਰ ਗੜਰੀਏ ਦਾ ਕੰਮ ਕਰਦਾ ਹੈ, ਆਪਣੇ ਬਾੜੇ ਦੀ ਬੱਕਰੀਆਂ ਨੂੰ ਗਿਣਦਾ ਰਹਿੰਦਾ ਹੈ, ਇੰਨੀਆਂ ਹੈ ਵਧੀਆਂ ਕਿ ਨਹੀਂ, ਵਧੀਆਂ ਤਾਂ ਬੜਾ ਖੁਸ਼, ਉਹਨਾਂ 'ਚ ਧਰਮ ਜਾਗਿਆ ਕਿ ਨਹੀਂ, ਉਹਨਾਂ ਦਾ ਕਲਿਆਣ ਹੋਇਆ ਕਿ ਨਹੀਂ, ਸਮਝੇਗਾ ਹੀ ਨਹੀਂ, ਇਹ ਪਾਸੇ ਉਹਦਾ ਧਿਆਨ ਹੀ ਨਹੀਂ ਜਾਂਦਾ, ਕਿਉਂਕਿ ਉਹ ਧਰਮ ਗੁਰੂ ਨਹੀਂ ਸੰਪਰਦਾਇ ਗੁਰੂ ਹੈ। ਬੜੀ ਮੁਸ਼ਕਲ ਹੁੰਦੀ ਹੈ, ਜਿਵੇਂ ਹੀ ਧਰਮ ਸੰਪਰਦਾਇ ਬਣਿਆ ਉਸੇ ਤਰ੍ਹਾਂ ਹੀ ਦਿੱਕਤ ਸ਼ੁਰੂ ਹੋ ਗਈ। ਇਸੇ ਲਈ ਕਿਹਾ ਗਿਆ ਸ਼ੁੱਧ ਧਰਮ ਹੈ ਅਤੇ ਪਛਤਮ, ਕੋਈ ਕਿਸੇ ਸੰਪਰਦਾਇ ਦਾ ਬੰਦਾ ਕਿਉਂ ਨਾ ਹੋਵੇ, ਕਿਸੇ ਜਾਤੀ ਦਾ ਵਿਅਕਤੀ ਕਿਉਂ ਨਾ ਹੋਵੇ, ਕਿਸੇ ਵਰਣ ਦਾ ਕਿਉਂ ਨਾ ਹੋਵੇ, ਹਰ ਆਮ ਆਦਮੀ ਨੂੰ ਧਾਰਨ ਕਰ ਸਕੇ, ਜਿਹਦੇ ਧਾਰਨ ਕਰਨ 'ਚ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਏ, ਔਰ ਜਿਹਨੂੰ ਪੂਰਾ ਪੂਰਾ ਲਾਭ ਮਿਲ ਸਕੇ। ਧਾਰਨ ਕੀਤਾ ਔਰ ਲਾਭ ਹੋਇਆ, ਕਿਸੇ ਸੰਪਰਦਾਇ ਦਾ ਹੋਵੇ, ਕਿਸੇ ਜਾਤੀ ਦਾ ਹੋਵੇ, ਕਿਸੇ ਰੰਗ ਰੂਪ ਦਾ ਹੋਵੇ, ਕੋਈ ਫਰਕ ਪੈਣ ਵਾਲਾ ਨਹੀਂ, ਤਾਂ ਸਮਝੋ ਧਰਮ ਹੈ, ਵਰਨਾ ਧਰਮ ਨਹੀਂ। ਔਰ ਇਸੇ ਤਰ੍ਹਾਂ ਸੰਘਮ ਸ਼ਰਣਮ ਗੱਛਾਮੀ ਕਹਿੰਦਾ ਹੈ, ਤਾਂ ਫਿਰ ਹੋਸ਼ ਦੇ ਨਾਲ ਕਹੇ, ਕਦੇ ਨਹੀਂ ਕਹਿਣ ਨੂੰ ਕਿਹਾ ਕਿ ਬੌਧ ਸੰਘ ਦੀ ਸ਼ਰਨ ਜਾਣਾ, ਕੋਈ ਬੌਧ ਸੰਘ ਹੁੰਦਾ ਹੀ ਨਹੀਂ। ਸੰਘ ਹੁੰਦਾ ਹੈ, ਕੀ ਸੰਘ ਹੁੰਦਾ ਹੈ, ਉਹਦਾ ਵੀ ਪੈਮਾਨਾ ਦਿੱਤਾ।
ਸੁਪਟਿਪੰਨੋ ਭਗਵਤੋ ਸਾਵਕ ਸੰਘ, ਉਜੂਪਟਿਪੰਨੋ ਭਗਵਤੋ ਸਾਵਕ ਸੰਘ, ನ್ಯಾಯಪಟಿಪನ್ನೋ ಭಗವತು ಸಾವಕ ಸಂಘು, ಸ್ವಾಮೀಜಿ ಪಟಿಪನ್ನೋ ಭಗವತು ಸಾವಕ ಸಂಘು, ಯದಿದಂ ಚತ್ತಾರಿ ಪುರುಷ ಯುಗಾನಿ ಅಥ ಪುರುಷ ಪುಗ್ಗಲ, ಈಶ ಭಗವತು ಸಾವಕ ಸಂಘು।
ಕೌನ್ ಸಂಘ ಹೈ ਜਿਹੜਾ ਠੀਕ ਰਾਹੀਂ ਧਰਮ ਦੇ ਰਾਹ ਚੱਲਦਾ ਹੈ, ਸਹੀ ਰਸਤੇ ਚੱਲਦਾ ਹੈ, ਗਿਆਨ ਦੇ ਰਸਤੇ ਚੱਲਦਾ ਹੈ, ਮੁਕਤੀ ਦੇ ਰਸਤੇ ਚੱਲਦਾ ਹੈ, ਸ਼ੁੱਧੀ ਦੇ ਰਸਤੇ ਚੱਲਦਾ ਹੈ, ਔਰ ਚੱਲਦੇ ਚੱਲਦੇ ਆਪਣੇ ਵਿਕਾਰਾਂ ਨੂੰ ਦੂਰ ਕਰਦੇ ਕਰਦੇ ਮੁਕਤੀ ਦੀ ਚਾਰ ਅਵਸਥਾ ਵਿੱਚੋਂ ਘੱਟੋ ਘੱਟ ਪਹਿਲੀ ਅਵਸਥਾ ਤੱਕ ਤਾਂ ਪਹੁੰਚ ਜਾਂਦਾ ਹੈ, ਆਰੀਏ ਤਾਂ ਹੋ ਹੀ ਜਾਂਦਾ ਹੈ। ਆਰੀਏ ਹੋਇਆ, ਨਿਰਵਾਣ ਦਾ ਸਾਕਸ਼ਾਤ ਕਰ ਲਿਆ, ਸੰਤ ਬਣ ਗਿਆ। ਸੰਤ ਬਣ ਗਿਆ ਤਾਂ ਇਹੋ ਜਿਹੇ ਬੰਦੇ ਨੂੰ ਦੇਖ ਕੇ ਸਾਡੇ ਮਨ 'ਚ ਪ੍ਰੇਰਣਾ ਜਾਗਦੀ ਹੈ, ਇਹੋ ਜਿਹਾ ਸਾਧਾਰਨ ਵਿਅਕਤੀ ਧਰਮ ਦੇ ਰਸਤੇ ਚੱਲਦੇ ਚੱਲਦੇ ਦੇਖ ਕਿੱਦਾਂ ਨਿਰਮਲ ਚਿੱਤ ਵਾਲਾ ਹੋ ਗਿਆ, ਸ਼ੁੱਧ ਚਿੱਤ ਵਾਲਾ ਹੋ ਗਿਆ, ਸੰਤ ਬਣ ਗਿਆ। ਅਸੀਂ ਕਿਉਂ ਨਹੀਂ ਬਣ ਸਕਦੇ, ਅਸੀਂ ਵੀ ਬਣਾਂਗੇ, ਧਰਮ ਦੇ ਰਾਹ ਚੱਲਾਂਗੇ। ਇਹ ਸੰਘ ਹੈ ਜੋ ਖੁਦ ਸੰਘਰਸ਼ ਕਰਕੇ ਆਪਣੇ ਅੰਦਰ ਦੇ ਵਿਕਾਰਾਂ ਨੂੰ ਦੂਰ ਕਰਕੇ ਨਿਰਮਲ ਬਣਦਾ, ਉਹ ਸੰਘ ਹੈ। ਕਿਸੇ ਰੰਗ ਦਾ ਹੋਵੇ, ਕਿਸੇ ਰੂਪ ਦਾ ਹੋਵੇ, ਕਿਸੇ ਜਾਤੀ ਦਾ ਹੋਵੇ, ਕਿਸੇ ਵਰਣ ਦਾ ਹੋਵੇ, ਕੋਈ ਫਰਕ ਨਹੀਂ ਪੈਂਦਾ। ਜਿਵੇਂ ਹੀ ਆਦਮੀ ਸੰਘਰਸ਼ ਕਰਕੇ ਮਿਹਨਤ ਕਰਕੇ ਆਪਣੇ ਵਿਕਾਰਾਂ ਨੂੰ ਦੂਰ ਕਰਨ ਲੱਗਾ, ਔਰ ਕਰਦੇ ਕਰਦੇ ਸੰਤ ਅਵਸਥਾ ਤੱਕ ਪਹੁੰਚ ਗਿਆ, ਸੰਘ ਹੋ ਗਿਆ, ਉਹਦੇ ਗੁਣਾਂ ਦੀ ਸ਼ਰਨ ਜਾਂਦੇ ਹਾਂ, ਪ੍ਰੇਰਣਾ ਜਾਗਦੀ ਹੈ, ਇਹੋ ਜਿਹੇ ਗੁਣ ਸਾਡੇ ਅੰਦਰ ਵੀ ਆ ਜਾਣ, ਸ਼ਰਧਾ ਵਿਵੇਕ ਦੇ ਨਾਲ ਹੁੰਦੀ ਹੈ, ਬਹੁਤ ਕਲਿਆਣ ਕਰਨ ਵਾਲੀ ਹੁੰਦੀ ਹੈ। ਦੂਜਾ ਦੋਸਤ ਸਾਡਾ ਵੀਰ, ਪੁਰਾਣੀ ਬੋਲੀ ਹੈ, ਮਿਹਨਤ, ਪਰਿਸ਼ਰਮ, ਪੁਰਸ਼ਾਰਥ। ਸ਼ਰਧਾ ਤਾਂ ਬਹੁਤ ਜਾਗੀ ਪਰ ਕੰਮ ਕੁਝ ਕਰਦੇ ਨਹੀਂ, ਪ੍ਰੇਰਣਾ ਵੀ ਜਾਗਦੀ ਹੈ ਪਰ ਕੰਮ ਕੁਝ ਕਰਦੇ ਨਹੀਂ, ਕੁਝ ਨਹੀਂ ਕਰਦੇ ਤਾਂ ਮੁਕਤੀ ਬਹੁਤ ਦੂਰ ਹੈ। ਕੰਮ ਕਰਨਾ ਹੋਏਗਾ, ਮਿਹਨਤ ਕਰਨੀ ਹੋਏਗੀ, ਪੁਰਸ਼ਾਰਥ ਕਰਨਾ ਹੋਏਗਾ, ਔਰ ਇਹਦੇ 'ਚ ਵੀ ਵਿਵੇਕ ਨਾਲ ਚਾਹੀਦਾ ਹੈ, ਪੰਜਾਂ ਦੋਸਤਾਂ ਦੇ ਨਾਲ ਵਿਵੇਕ ਚਾਹੀਦਾ ਹੈ, ਨਹੀਂ ਤਾਂ ਅੰਨਾ ਹੋ ਜਾਏਗਾ। ਮਿਹਨਤ ਕਰੇਗਾ, ਇੰਨੀ ਮਿਹਨਤ ਕਰੇਗਾ, ਆਪਣੇ ਆਪ ਨੂੰ ਇੰਨਾ ਤਪਾਏਗਾ, ਸਰੀਰ ਨੂੰ ਇੰਨਾ ਦੰਡ ਦੇਵੇਗਾ, ਸਮਝੇਗਾ ਹੀ ਨਹੀਂ ਕੀ ਕਰ ਰਿਹਾ ਮੈਂ, ਮਨ ਨੂੰ ਸੁਧਾਰਨਾ ਹੈ, ਇਹ ਗੱਲ ਨਹੀਂ ਸਮਝ ਆਏਗੀ ਤਾਂ ਸਾਰੀ ਮਿਹਨਤ ਬੇਕਾਰ ਹੋ ਜਾਏਗੀ। ਆਪਣੇ ਇੱਥੇ ਕਹਾਣੀ ਚੱਲਦੀ ਹੈ, ਕਾਸ਼ੀ ਦੇ ਚਾਰ ਦੋਸਤ ਇੱਕ ਰਾਤ ਨੌਕਾ ਵਿਹਾਰ ਲਈ ਨਿਕਲੇ, ਚਾਂਦਨੀ ਰਾਤ, ਔਰ ਸਾਰੀ ਰਾਤ ਨੌਕਾ ਵਿਹਾਰ ਕਰਾਂਗੇ, ਕਸ਼ਤੀ ਚਲਾਵਾਂਗੇ, 10 ਮੀਲ ਦੂਰ ਤੱਕ ਕੋਈ ਪਿੰਡ ਹੈ ਉੱਥੇ ਜਾਵਾਂਗੇ, ਔਰ ਚਾਰੋਂ ਦੇ ਚਾਰੋਂ ਕਾਸ਼ੀ ਨਗਰੀ ਭੰਗ ਭਵਾਣੀ ਦੀ ਨਗਰੀ, ਖੂਬ ਭੰਗ ਚੜ੍ਹਾਈ, ਖੂਬ ਭੰਗ ਚੜ੍ਹਾ ਕੇ ਲੱਗੇ ਚੱਪੂ ਚਲਾਉਣ, ਸਾਰੀ ਰਾਤ ਚੱਪੂ ਚਲਾਉਂਦੇ ਰਹੇ, ਪਸੀਨੇ ਨਾਲ ਲਥਪਥ ਹੋ ਗਏ। ਸਵੇਰੇ ਜਦ ਸੂਰਜ ਉੱਗਿਆ ਤਾਂ ਦੇਖਦੇ ਹਾਂ ਉੱਥੇ ਦੇ ਉੱਥੇ ਕਾਸ਼ੀ ਦਾ ਉਹੀ ਤੱਟ, ਇੱਕ ਕਦਮ ਅੱਗੇ ਨਹੀਂ ਵਧੇ, ਉਹ ਇਹ ਕੀ ਹੋ ਗਿਆ, ਜਿਸ ਰੱਸੀ ਨਾਲ ਬੰਨ ਰੱਖਿਆ ਸੀ ਇਹ ਕਸ਼ਤੀ ਨੂੰ ਇਹ ਕੰਢੇ 'ਤੇ, ਉਹ ਤਾਂ ਖੋਲ੍ਹੀ ਨਹੀਂ, ਔਰ ਕਰਦੇ ਰਹੇ ਮਿਹਨਤ, ਕਰਦੇ ਰਹੇ ਮਿਹਨਤ, ਵਿਵੇਕ ਵਿਵੇਕ ਨਹੀਂ, ਅਗਿਆਨ ਦੀ ਡੋਰ ਬੰਨ ਰੱਖੀ ਹੈ, ਕਿੱਦਾਂ ਕੰਮ ਹੋਏਗਾ, ਸਾਧਨਾ ਕਰਨੀ ਹੈ, ਮਿਹਨਤ ਕਰਨੀ ਹੈ, ਸਮਝਦਾਰੀ ਦੇ ਨਾਲ ਕਰਨੀ ਹੈ, ਚਿੱਤ ਨੂੰ ਸੁਧਾਰਨ ਲਈ ਕਰਨੀ ਹੈ, ਚਿੱਤ ਨੂੰ ਸਮਤਾ ਵਿੱਚ ਰੱਖਣ ਲਈ ਕਰਨੀ ਹੈ। ਇਹ ਗੱਲ ਭੁੱਲ ਜਾਓਗੇ ਸਾਰੀ ਮਿਹਨਤ ਨਿਕੰਮੀ ਹੋ ਜਾਏਗੀ, ਬੇਕਾਰ ਹੋ ਜਾਏਗੀ। ਔਰ ਤੀਜਾ ਦੋਸਤ ਸਾਡਾ ਉਹਨਾਂ ਦਿਨਾਂ ਦੀ ਬੋਲੀ 'ਚ ਕਿਹਾ ਸਮ੍ਰਿਤੀ। ਅੱਜ ਤਾਂ ਸਮ੍ਰਿਤੀ ਸ਼ਬਦ ਦਾ ਮਤਲਬ ਬਦਲ ਗਿਆ, ਯਾਦਦਾਸ਼ਤ, ਜਾਗਰੂਕਤਾ। ਇਹ ਪਲ ਦੇ ਵਾਸਤੇ ਜਾਗਰੂਕ ਰਹਿ ਸਕਾਂਗੇ, ਬੀਤੇ ਹੋਏ ਖਣਾਂ ਲਈ ਜਾਗਰੂਕ ਨਹੀਂ, ਉਹਨਾਂ ਦੀ ਯਾਦ ਆਉਂਦੀ ਹੈ। ਆਏ ਹੋਏ ਖਣਾਂ ਦੀ ਕਲਪਨਾ ਹੁੰਦੀ ਹੈ, ਕਾਮਨਾ ਹੁੰਦੀ ਹੈ, ਆਸ਼ੰਕਾ ਹੁੰਦੀ ਹੈ। ਅਗਰ ਜਾਗਰੂਕ ਹੋਣਾ ਹੈ, ਹੁਸ਼ਿਆਰ ਰਹਿਣਾ ਹੈ, ਤਾਂ ਅਸੀਂ ਆਪਣੇ ਮੌਜੂਦਾ ਪਲ ਲਈ, ਅਗਰ ਮੌਜੂਦਾ ਪਲ ਲਈ ਜਾਗਰੂਕ ਹਾਂ, ਤਾਂ ਸਹੀ ਮਾਇਨੇ 'ਚ ਸਾਡੀ ਸਮ੍ਰਿਤੀ ਕੰਮ ਦੀ ਹੈ, ਕਲਿਆਣ ਕਰਨ ਵਾਲੀ ਹੈ। ਇਹ ਦੋਸਤ ਬਹੁਤ ਚੰਗਾ ਹੈ, ਵਿਵੇਕ ਦੇ ਨਾਲ ਕੰਮ ਕਰ ਰਹੇ ਹਾਂ। ਚੌਥਾ ਦੋਸਤ ਸਾਡੀ ਸਮਾਧੀ, ਇਹੋ ਜੀ ਜੜ ਸਮਾਧੀ ਕਿ ਸਾਨੂੰ ਹੋਸ਼ ਹੀ ਨਹੀਂ ਕਿ ਸਾਨੂੰ ਕੀ ਹੋਇਆ। ਇਹ ਜਿਹੜੀ ਸਮਾਧੀ ਰਾਗ ਦੇ ਆਧਾਰ 'ਤੇ ਹੋਵੇ, ਦਵੇਸ਼ ਦੇ ਆਧਾਰ 'ਤੇ ਹੋਵੇ, ਕਲਪਨਾਵਾਂ ਦੇ ਆਧਾਰ 'ਤੇ ਹੋਵੇ, ਸਮਯਕ ਸਮਾਧੀ ਨਹੀਂ, ਸਾਡੀ ਦੋਸਤ ਨਹੀਂ, ਵਿਅਸਨ ਹੋ ਜਾਏਗਾ। ਉਹ ਸਮਾਧੀ ਜਿਹੜੀ ਸੱਚਾਈ ਵਰਤਮਾਨ ਦੀ ਸੱਚਾਈ ਦੇ ਪ੍ਰਤੀ ਜਾਗਰੂਕ ਰਹਿੰਦੇ ਹੋਏ ਅਗਲਾ ਪਲ ਜਿਵੇਂ ਹੀ ਇਹ ਪਲ ਬਣਿਆ ਉਹਦੇ ਵੱਲ ਜਾਗਰੂਕ ਰਹਿੰਦੇ ਹੋਏ ਅਗਲਾ ਪਲ ਜਿਵੇਂ ਹੀ ਇਹ ਪਲ ਬਣਿਆ ਇੰਝ ਪਲ ਪ੍ਰਤੀ ਪਲ ਜਿਹੜੀ ਸੱਚਾਈ ਸਾਡੇ ਇਹ ਸਰੀਰ ਦੀ ਸੀਮਾ ਦੇ ਅੰਦਰ ਪ੍ਰਗਟ ਹੋ ਰਹੀ ਹੈ ਉਹਦੇ ਵੱਲ ਸਜਗ ਬਗੈਰ ਰਾਗ ਦੇ, ਬਗੈਰ ਦੁਵੇਸ਼ ਦੇ, ਅਤੇ ਸਮਕ ਸਮਾਧੀ ਹੋਈ, ਕਲਿਆਣ ਕਰਨ ਵਾਲੀ ਸਮਾਧੀ ਹੋਈ। ਇੱਦਾਂ ਹੀ ਪੰਜਵਾਂ ਦੋਸਤ ਪ੍ਰਗਿਆ, ਫਿਰ ਵਿਵੇਕ ਨਹੀਂ ਹੋਏਗਾ ਅਤੇ ਸੁਣੀ ਹੋਈ ਪ੍ਰਗਿਆ ਨੂੰ ਹੀ ਪ੍ਰਗਿਆ ਮੰਨ ਲਾਂਗੇ। ਬਹੁਤ ਪ੍ਰਵਚਨ ਸੁਣ ਲਏ ਨਾ, ਇਹ ਗੁਰੂ ਮਹਾਰਾਜ ਦੇ ਵੀ ਸੁਣ ਲਏ, ਉਹ ਪੰਡਿਤ ਜੀ ਦੇ ਵੀ ਸੁਣ ਲਏ, ਇਹ ਗਿਆਨੀ ਜੀ ਦੇ ਵੀ ਸੁਣ ਲਏ, ਉਹ ਬਾਬਾ ਜੀ ਦੇ ਵੀ ਸੁਣ ਲਏ, ਬਸ ਸੁਣ ਲਏ। ਹੁਣ ਮੇਰੇ ਜਿਹਾ ਪ੍ਰਗਿਆਵਾਨ ਕੌਣ ਹੋਏਗਾ? ਬਾਵਲਾ ਹੋ ਗਿਆ, ਬਣ ਜਾਏਗਾ, ਜਾਂ ਬੁੱਧੀ ਵਿਲਾਸ ਕਰੇਗਾ। ਚਿੰਤਨਮਈ ਪ੍ਰਗਿਆ, ਖੂਬ ਬੁੱਧੀ ਵਿਲਾਸ ਕਰੇਗਾ, ਖੂਬ ਤਰਕ ਬਿਤਰ ਬਹਿਸਾਂ ਕਰੇਗਾ। ਨਹੀਂ, ਸਾਡੀ ਮਾਨਤਾ ਠੀਕ ਹੈ, ਅਸੀਂ ਤਾਂ ਇਹ ਗੱਲ ਨੂੰ ਮੰਨਣ ਵਾਲੇ ਹਾਂ। ਜਿਹੜੇ ਲੋਕ ਇਹ ਗੱਲ ਨੂੰ ਨਹੀਂ ਮੰਨਦੇ, ਸਭ ਧਰਮਵਾਨ ਨਹੀਂ ਹੈ। ਇਹਦੇ ਸਾਰਾ ਜੀਵਨ ਬਤਾ ਦੇਗਾ, ਨਿਕੰਮੀ ਗੱਲ ਹੋ ਗਈ। ਭਾਵਨਾਮਈ ਪ੍ਰਗਿਆ, ਆਪਣੇ ਅੰਦਰ ਅਨੁਭੂਤੀਆਂ 'ਤੇ ਜ਼ੋਰ 'ਤੇ ਜਿਹੜੀ ਪ੍ਰਗਿਆ ਜਾਗੇ, ਉਹੀ ਕਲਿਆਣ ਕਰਨ ਵਾਲੀ ਪ੍ਰਗਿਆ, ਉਹ ਸਾਡੇ ਅੰਦਰ ਸਮਤਾ ਜਗਾਏਗੀ। ਕਿਉਂਕਿ ਅੰਦਰ ਅਸੀਂ ਅਨੁਭੂਤੀਆਂ ਦੇ ਸਤਰ 'ਤੇ ਜਾਣਾਂਗੇ, ਜੋ ਅਨਿੱਤ ਹੈ ਉਹਨੂੰ ਅਨਿੱਤ ਜਾਣਾਂਗੇ, ਉਹਦੇ 'ਤੇ ਨਿੱਤ ਹੋਣ ਦਾ ਝੂਠਾ ਪਰਦਾ ਨਹੀਂ ਚੜ੍ਹਨ ਦਿਆਂਗੇ। ਜਿਹੜਾ ਅਨਾਤਮ ਹੈ, ਮੈਂ ਨਹੀਂ, ਮੇਰਾ ਨਹੀਂ, ਉਹਦੇ 'ਤੇ ਝੂਠਾ ਪਰਦਾ ਨਹੀਂ ਚੜ੍ਹਨ ਦਿਆਂਗੇ, ਮੈਂ ਮੇਰੇ ਦਾ। ਜਿਹੜਾ ਦੁੱਖ ਹੈ, ਉਹਦੇ 'ਤੇ ਸੁੱਖ ਦਾ ਝੂਠਾ ਪਰਦਾ ਨਹੀਂ ਚੜ੍ਹਨ ਦਿਆਂਗੇ। ਜਿਹੋ ਜਿਹਾ ਹੈ ਯਥਾ ਭੂਤ ਜਾਣਦੇ ਹੋਏ ਸਮਤਾ 'ਚ ਸਥਿਤ ਰਹਾਂਗੇ, ਸਮਤਾ 'ਚ ਹੀ ਬਣੇ ਰਹਾਂਗੇ, ਤਾਂ ਸਮਝੋ ਪ੍ਰਗਿਆ, ਸਹੀ ਪ੍ਰਗਿਆ, ਚੰਗਾ ਕਲਿਆਣ ਕਰਨ ਵਾਲਾ ਮਿੱਤਰ, ਦੋਸਤ। ਪ੍ਰਗਿਆ ਸੱਚਮੁੱਚ ਆਪਣੀ ਜਾਗੀ ਹੈ ਕਿ ਨਹੀਂ? ਜਾਗੀ ਹੈ, ਇਹਨੂੰ ਨਾਪਣਾ। ਨਾਪਣ ਦਾ ਇੱਕੋ ਹੀ ਨਾਪਦੰਡ ਹੈ ਕਿ ਜੀਵਨ ਵਿੱਚ, ਬਾਹਰ ਦੇ ਜੀਵਨ 'ਚ, ਇਹ ਜਿਹੜੀ ਅੰਦਰ ਪ੍ਰਗਿਆ ਜਾਗੀ, ਅੰਦਰ ਸਮਤਾ ਜਾਗੀ, ਬਾਹਰ ਦੇ ਜੀਵਨ 'ਚ ਪ੍ਰਗਟ ਹੋਣ ਲੱਗੀ ਕਿ ਨਹੀਂ? ਬਾਹਰ ਦੇ ਜੀਵਨ 'ਚ ਉਤਾਰ ਚੜ੍ਹਾਅ ਆਉਣ ਹੀ ਵਾਲੇ ਹੈ। ਬਸੰਤ ਪਤਝੜ ਆਉਣ ਹੀ ਵਾਲੇ ਹੈ। ਕਿਸੇ ਦੇ ਜੀਵਨ 'ਚ ਇੰਝ ਨਹੀਂ ਹੁੰਦਾ ਕਿ ਸਾਰਾ ਜੀਵਨ ਸਿਰਫ ਬਸੰਤ ਹੀ ਬਸੰਤ ਰਹੇ, ਪਤਝੜ ਬਿਲਕੁਲ ਨਾ ਆਏ। ਕਿਸੇ ਦੇ ਜੀਵਨ 'ਚ ਇੰਝ ਨਹੀਂ ਹੁੰਦਾ ਸਿਰਫ ਮਨਚਾਹੀ ਗੱਲਾਂ ਹੁੰਦੀਆਂ ਜਾਣ, ਅਣਚਾਹੀ ਨਾ ਹੋਵੇ। ਮਨਚਾਹੀ ਸਭ ਦੇ ਜੀਵਨ 'ਚ ਹੁੰਦੀ ਹੈ। ਕਿਸ ਤਰ੍ਹਾਂ ਸਮਤਾ, ਕਿੰਨੀ ਸਮਤਾ ਉਸ ਵੇਲੇ ਰੱਖ ਸਕਦੇ ਹਾਂ, ਓਨੀ ਪ੍ਰਗਿਆ ਸਾਡੇ ਸੱਚਮੁੱਚ ਮਜ਼ਬੂਤ ਹੋਈ ਹੈ। ਇੱਕ ਹੋਰ ਕਹਾਣੀ ਚੱਲਦੀ ਹੈ ਆਪਣੇ ਇੱਥੇ। ਇੱਕ ਕੋਈ ਬਹੁਤ ਧਨਵਾਨ ਵਿਅਕਤੀ ਮਰਿਆ, ਉਹਦੇ ਦੋ ਪੁੱਤਰ ਕੁਝ ਦਿਨਾਂ ਤੱਕ ਤਾਂ ਨਾਲ ਰਹੇ, ਔਰ ਉਹਦੇ ਬਾਅਦ ਝਗੜਾ ਹੋਇਆ, ਕੁਛ ਬਟਵਾਰਾ ਕਰ ਲਿਆ, ਸਾਰਾ ਧਨ ਅੱਧਾ ਅੱਧਾ ਵੰਡ ਲਿਆ। ਸਾਰੇ ਧਨ ਦਾ ਬਟਵਾਰਾ ਹੋ ਜਾਣ ਦੇ ਬਾਅਦ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਪਿਓ ਨੇ ਛਿਪਾ ਕੇ ਇੱਕ ਪੁੜੀ ਰੱਖੀ ਹੈ, ਕੱਢ ਲਿਆਏ ਉਹਨੂੰ। ਕੀ ਰੱਖਿਆ ਉਹਦੇ 'ਚ? ਖੋਲ੍ਹ ਕੇ ਦੇਖਿਆ ਤਾਂ ਦੋ ਅੰਗੂਠੀਆਂ ਉਹਦੇ 'ਚ, ਇੱਕ ਅੰਗੂਠੀ ਜਿਹਦੇ 'ਚ ਬਹੁਤ ਵੱਡਾ ਕੀਮਤੀ ਹੀਰਾ ਜੜਿਆ ਹੋਇਆ, ਦੂਜੀ ਅੰਗੂਠੀ ਮਾਮੂਲੀ ਚਾਂਦੀ ਦੀ ਅੰਗੂਠੀ। ਵੱਡੇ ਭਰਾ ਦੇ ਮਨ 'ਚ ਲਾਲਚ ਆਇਆ, ਛੋਟੇ ਨੂੰ ਸਮਝਾਉਂਦਾ, ਦੇਖ ਮੈਨੂੰ ਇੰਝ ਲੱਗਦਾ ਹੈ ਇਹ ਪਿਓ ਦੀ ਕਮਾਈ ਨਹੀਂ ਹੈ, ਇਹ ਪੁਰਖਾਂ ਦੀ ਕਮਾਈ ਹੈ, ਜਿਹਨੂੰ ਪਿਓ ਨੇ ਅਲੱਗ ਸੰਭਾਲ ਕੇ ਰੱਖਿਆ। ਜਿਹੜੀ ਪੁਰਖਾਂ ਦੀ ਕਮਾਈ ਹੈ ਉਹ ਅੱਗੇ ਇਹ ਕੁੱਲ ਦੇ ਵਿੱਚ ਚੱਲਣੀ ਚਾਹੀਦੀ ਹੈ, ਅਤੇ ਇਹਨੂੰ ਮੈਂ ਸੰਭਾਲ ਕੇ ਰੱਖਣਾ, ਮੈਂ ਵੱਡਾ, ਤੂੰ ਚਾਂਦੀ ਦੀ ਲੈ ਲੈ। ਛੋਟਾ ਮੁਸਕਰਾਇਆ, ਤੁਸੀਂ ਖੁਸ਼ ਰਹੋ ਹੀਰੇ ਵਾਲੇ, ਅਸੀਂ ਤਾਂ ਚਾਂਦੀ ਵਾਲੇ ਹੀ ਠੀਕ। ਦੋਨਾਂ ਨੇ ਆਪਣੀਆਂ ਅੰਗੂਠੀਆਂ ਪਹਿਣੀਆਂ ਔਰ ਜੀਵਨ ਚੱਲਿਆ। ਦੋਨਾਂ ਦੀ ਜ਼ਿੰਦਗੀ 'ਚ ਉਤਾਰ ਚੜ੍ਹਾਅ ਆਉਂਦੇ ਹੀ ਨੇ, ਵੱਡੇ ਦੀ ਜ਼ਿੰਦਗੀ ਜਦ ਬਸੰਤ ਆਉਂਦਾ ਹੈ ਤਾਂ ਖੁਸ਼ੀਆਂ ਨਾਲ ਖੂਬ ਉਛਲਦਾ ਹੈ, ਆਪਣੇ ਚਿੱਤ ਦੀ ਸਮਤਾ ਗਵਾਉਂਦਾ ਹੈ। ਔਰ ਜਦ ਪਤਝੜ ਆਉਂਦਾ ਹੈ ਤਾਂ ਇੰਝ ਮਾਯੂਸੀ 'ਚ ਡੁੱਬ ਜਾਂਦਾ ਹੈ, ਨਿਰਾਸ਼ਾ 'ਚ ਡੁੱਬ ਜਾਂਦਾ ਹੈ, ਸਮਤਾ ਦਾ ਨਾਮੋ ਨਿਸ਼ਾਨ ਨਹੀਂ। ਜਦ ਦੇਖੋ ਤਦ ਅੰਦਰ ਹੀ ਅੰਦਰ ਤਣਾਅ ਪੈਦਾ ਕਰਦਾ ਹੈ, ਟੈਨਸ਼ਨ, ਹਾਈਪਰ ਟੈਨਸ਼ਨ, ਰਾਤ ਨੂੰ ਨੀਂਦ ਨਹੀਂ ਆਉਂਦੀ, ਸੌਣ ਦੀ ਗੋਲੀਆਂ ਲੈ ਕੇ ਸੌਂਦਾ ਹੈ। ਗੱਲ ਇੱਥੋਂ ਤੱਕ ਵੱਧ ਜਾਂਦੀ ਹੈ, ਟਰਾਂਕੁਲਾਈਜ਼ਰ ਲੈਂਦੇ ਲੈਂਦੇ ਇਲੈਕਟ੍ਰਿਕ ਸ਼ੌਕ ਲੱਗਦੇ ਨੇ ਬਿਜਲੀ ਦੇ। ਬੜੇ ਭਾਈ ਦੀ ਹਾਲਤ ਇਹੋ ਜਿਹੀ, ਛੋਟਾ ਭਾਈ ਅੰਗੂਠੀ ਪਹਿਨਦਾ ਹੈ, ਬਾਪ ਨੇ ਇੰਨੀ ਕੀਮਤੀ ਹੀਰੇ ਦੀ ਅੰਗੂਠੀ ਸੰਭਾਲ ਕੇ ਰੱਖੀ, ਸਮਝ ਆਉਂਦਾ ਹੈ ਇਹ ਮਾਮੂਲੀ ਚਾਂਦੀ ਦੀ ਅੰਗੂਠੀ, ਇਹਨੂੰ ਕਿਉਂ ਸੰਭਾਲ ਕੇ ਰੱਖਿਆ। ਉਹਨੂੰ ਦੇਖਦਾ ਹੈ ਚੰਗੀ ਤਰ੍ਹਾਂ, ਉਹਦੇ 'ਤੇ ਕੁਝ ਲਿਖਿਆ ਹੈ, ਦੇਖਦਾ ਹੈ ਠੀਕ ਤਰ੍ਹਾਂ ਕੀ ਲਿਖਿਆ ਹੈ। ਇਹ ਲਿਖਿਆ ਹੈ ਯਹ ਵੀ ਬਦਲ ਜਾਏਗਾ, ਓਏ ਇਹ ਮੇਰੇ ਪਿਤਾ ਜੀ ਦਾ ਉਪਦੇਸ਼ ਹੈ, ਇਹ ਵੀ ਬਦਲ ਜਾਏਗਾ, ਮੇਰੇ ਪਿਤਾ ਨੇ ਉਪਦੇਸ਼ ਦਿੱਤਾ ਹੈ, ਇਹ ਵੀ ਬਦਲ ਜਾਏਗਾ। ਉਹਦੀ ਜ਼ਿੰਦਗੀ 'ਚ ਵੀ ਬਸੰਤ ਆਉਂਦਾ ਹੈ, ਉਹਨੂੰ ਭੁੱਗਦਾ ਹੈ, ਦੂਰ ਨਹੀਂ ਨੱਠਦਾ ਉਸ ਤੋਂ, ਪਰ ਤਿਆਗ ਭਾਵਨਾ ਨਾਲ ਭੋਗਦਾ ਹੈ, ਬਿਨਾਂ ਆਸਕਤੀ ਦੇ ਭੋਗਦਾ ਹੈ। ਤੇ ਨ ਤਿਆਗ ਤੇ ਨ ਭੁੰਜੀ ਥਾ, ਔਰ ਜਿਵੇਂ ਹੀ ਬਸੰਤ ਗਿਆ, ਪਤਝੜ ਆਇਆ ਤਾਂ ਮੁਸਕਰਾਉਂਦਾ ਹੈ, ਅਸੀਂ ਤਾਂ ਜਾਣਦੇ ਸੀ ਇਹ ਜਾਣ ਵਾਲਾ ਹੈ, ਇਹ ਵੀ ਬਦਲ ਗਿਆ, ਇਹ ਵੀ ਬਦਲ ਜਾਏਗਾ, ਪਤਝੜ ਆਇਆ ਹੈ ਇਹ ਵੀ ਬਦਲ ਜਾਏਗਾ, ਰੋਂਦਾ ਨਹੀਂ, ਉਦਾਸ ਨਹੀਂ ਹੁੰਦਾ, ਔਰ ਸੱਚਮੁੱਚ ਦੇਖਦੇ ਦੇਖਦੇ ਉਹ ਵੀ ਬਦਲ ਜਾਂਦਾ ਹੈ, ਸਮਤਾ ਵਿੱਚ ਰਹਿੰਦਾ ਹੈ, ਸੁਖੀ ਰਹਿੰਦਾ ਹੈ, ਧਰਮ ਦਾ ਜੀਵਨ ਜੀਂਦਾ ਹੈ, ਸ਼ਾਂਤੀ ਦਾ ਜੀਵਨ ਜੀਂਦਾ ਹੈ। ਇਸ ਤਰ੍ਹਾਂ ਹੋਣ ਲੱਗੇ, ਥੋੜ੍ਹਾ ਥੋੜ੍ਹਾ ਵੀ ਹੋਣ ਲੱਗੇ, 10 ਦਿਨਾਂ ਸ਼ਿਵਰ 'ਚ ਗਏ, ਔਰ ਉਹਦੇ ਬਾਅਦ ਤਾਂ ਇਸ ਤਰ੍ਹਾਂ ਸਮਤਾ 'ਚ ਆ ਗਏ ਕਿ ਬਿਲਕੁਲ ਅਰਿਹੰਤ ਹੋ ਗਏ। ਇੰਝ ਨਹੀਂ ਹੁੰਦਾ, ਸਮਾਂ ਲੱਗਦਾ ਹੈ, ਪਰ ਜ਼ਰਾ ਜ਼ਰਾ ਜਿਹਾ ਸੁਧਾਰ ਆਉਣ ਲੱਗਾ ਕਿ ਨਹੀਂ, ਜੀਵਨ 'ਚ ਥੋੜ੍ਹੀ ਥੋੜ੍ਹੀ ਸਮਤਾ ਆਉਣ ਲੱਗੀ ਕਿ ਨਹੀਂ, ਇਸ ਤਰ੍ਹਾਂ ਆਪਣੇ ਆਪ ਨੂੰ ਜਾਂਚਦੇ ਰਹੋਗੇ ਤਾਂ ਠੀਕ, ਸਾਧਨਾ ਠੀਕ ਕਰ ਰਹੇ, ਸੰਵੇਦਨਾਵਾਂ ਦਾ ਖੇਡ ਨਹੀਂ ਖੇਡ ਰਹੇ। ਅਸੀਂ ਆਪਣੇ ਆਪ ਦੀ ਸਮਤਾ ਵਧਾਉਣ ਦਾ ਕੰਮ ਕਰ ਰਹੇ ਸੀ, ਇੰਝ ਆਪਣੇ 5 ਦੋਸਤਾਂ ਨੂੰ ਖੂਬ ਪਵਿੱਤਰ ਰੱਖਾਂਗੇ, ਨਿਰਮਲ ਰੱਖਾਂਗੇ, ਆਪਣੇ ਨਾਲ ਰੱਖਾਂਗੇ, ਤਾਂ ਕੋਈ ਦੁਸ਼ਮਣ ਸਾਡਾ ਕੁਝ ਨਹੀਂ ਵਿਗਾੜ ਸਕਦਾ। ਧਰਮ ਦੇ ਰਾਹ ਕਦਮ ਕਦਮ ਵੱਧਦੇ ਹੋਏ ਚਲੇ ਜਾਵਾਂਗੇ, ਵੱਧਦੇ ਹੀ ਚਲੇ ਜਾਵਾਂਗੇ। ਇਹੋ ਜਿਹਾ ਮੰਗਲ ਕਰਨ ਵਾਲਾ ਰਾਹ ਧਰਮ ਦਾ, ਇਹੋ ਜਿਹਾ ਕਲਿਆਣ ਕਰਨ ਵਾਲਾ ਰਾਹ, ਸਾਰਵਜਨੀਨ ਰਾਹ, ਜਿਹੜਾ ਸਭ ਦਾ ਮੰਗਲ ਕਰੇ, ਸਭ ਦਾ ਕਲਿਆਣ ਕਰੇ, ਕਦਮ ਕਦਮ ਵੱਧਦੇ ਜਾਂ ਵੱਧਦੇ ਜਾਂ, ਧਰਮ ਦੇ ਰਾਹ ਵਧਣ 'ਚ ਆਪਣਾ ਮੰਗਲ ਸਮਾਇਆ ਹੋਇਆ, ਆਪਣਾ ਕਲਿਆਣ ਸਮਾਇਆ ਹੋਇਆ, ਆਪਣੀ ਸਵਸਤੀ ਮੁਕਤੀ ਸਮਾਈ ਹੋਈ। ਧਰਮ ਦੇ ਰਾਹ 'ਤੇ ਵਧਣ 'ਚ ਸਭ ਦਾ ਮੰਗਲ, ਸਭ ਦਾ ਕਲਿਆਣ, ਸਭ ਦੀ ਸਵਸਤੀ ਮੁਕਤੀ, ਸਭ ਦੀ ਸਵਸਤੀ ਮੁਕਤੀ।
ਭਵਤ ਸਵ ਮੰਗਲ ਭਵਤ ਸਵ ਮੰਗਲ ਭਵਤ ਸਵ